नानक पद पंकज बंदन पद पंकज बंदन इमरायं गत दुख निकंदन अमरदास गोर हृदय श्री गुरु रामदास गुण गावो गुरु अर्जन बिगनन के नाशक बिगनन के नाशक श्री हर गोविंद शुभ समर्थ पर काशक श्री हर राय नमो कर जोरी नमो कर जोरी श्री हर कृष्ण मनाए बोरी तेग बहादुर परम कृपाला जी परम कृपाला श्री गुरु गोविंद सिंह विशाला तरों तरा पर पुन पुन सीता जी पुन पुन सीता बंदों बार बार जगतीसा अमृत ज्ञान है मानक भगत वैराग गुरु ग्रंथ साहिब दद बंदों कर अनुराग एक अंकारा सतगुरु ते प्रसाद सच होए वाहिगुरु जी की फतेह विनाशन सोए श्री गुरु शब्द कमाए जिना जीते पंच विकार तिन संतन को बंदना सिर चरणन पर तार
सतनाम श्री वाहिगुरु साहिब जी दोहरा बानी बरदानी समत गुण खानी सुखमूर कल्याणी रानी जगत नानी काबू भगत होर दोहरा बानी बरदानी समत
वाहिगुरु जी का खालसा वाहिगुरु जी की फतेह परम सम्मान ते सत्कार योग सतगुरां दी साजी नवाजी गुरु रूप गुरु खालसा साध संगत जीओ अंतरजामी अकाल पुरख वाहिगुरु जी दी अपार बख्शिश रहमत कृपा होई है जिस ते सदका संध्या दे समय अंदर सुंदर दीवान सजे हुए ने आप जी ने संध्या दे समय अंदर दीवाना दे विच हाजरियां भरदियां होया पावन पवित्र श्री रहरा साहिब जी दे पाठ सरवण कीते हन उपरंत सतगुरां ने श्री मुख बाग दी बख्शिश कीती है अते हुण जो लड़ीवार गुर इतिहास दी कथा चल रही है ओदी विचार दा समा होया है आओ कुछ कु समा सतगुरां दी कृपा दे नाल ਜਿਵੇਂ ਕਥਾ ਆ ਰਹੀ ਹੈ ਮਨ ਚਿਤ ਬਿਰਤੀ ਨੂੰ ਇਕਾਗਰ ਕਰਕੇ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦਾ ਧਿਆਨ ਕਰਕੇ ਕਥਾ ਸਰਵਣ ਕਰਕੇ ਆਪਣੇ ਕੀਮਤੀ ਸਮੇਂ ਨੂੰ ਅਮੋਲਕ ਅਤੇ ਸਫਲਾ ਕਰੀਏ ਜੀ
ਸਤਨਾਮ ਸ੍ਰੀ ਵਾਹਿਗੁਰੂ ਜੀ ਦੋਹਰਾ ਬਾਣੀ ਬਰਦਾਨੀ ਸਮਤ ਗੁਣ ਖਾਨੀ ਸੁਖਮੂਰ
ਸੋ ਕਥਾ ਆਰੰਭ ਕਰਨ ਤੋਂ ਪਹਿਲਾਂ ਮੰਗਲ ਕਰਦੇ ਨੇ ਗੁਰਬਾਣੀ ਦਾ ਇਹ ਜਿਹੜੀ ਗੁਰਬਾਣੀ ਹੈ ਬਾਣੀ ਬਰਦਾਨੀ ਸਮਤ ਗੁਣ ਖਾਨੀ ਸੁਖਮੂਰ ਇਹ ਗੁਰਬਾਣੀ ਜਿਹੜੀ ਗੁਰੂ ਪਿਆਰੋ ਬਰਦਾਨੀ ਵਰਾਂ ਨੂੰ ਦੇਣ ਵਾਲੀ ਹੈ ਸਮਤ ਦੁਰਮਤ ਹੁੰਦੀ ਅਨਮਤ ਹੁੰਦੀ ਖੋਟੀ ਮਤ ਹੁੰਦੀ ਹੈ ਉਹ ਸਾਰਿਆਂ ਕੁਮਤ ਹੁੰਦੀ ਭੈੜੀ ਮਤ ਸਾਰੀਆਂ ਮਤਾਂ ਨੂੰ ਨਾਸ ਕਰਕੇ ਸ੍ਰੇਸ਼ਟ ਆਤਮ ਵਿਸ਼ੈਣੀ ਬੁੱਧੀ ਬਖਸ਼ਿਸ਼ ਕਰਨ ਵਾਲੀ ਹੈ ਜਿਹੜਾ ਗੁਰਬਾਣੀ ਪੜ੍ਹਦਾ ਉਹਨੂੰ ਸ੍ਰੇਸ਼ਟ ਮਤ ਮਿਲਦੀ ਹੈ ਗੁਣ ਖਾਨੀ ਗੁਣਾਂ ਦੀ ਖਾਣ ਹੈ ਸਾਰੇ ਗੁਣ ਗੁਰਬਾਣੀ ਦੇ ਵਿੱਚੋਂ ਮਿਲਦੇ ਨੇ ਸੁੱਖ ਮੂਰ ਸੰਸਾਰ ਦੇ ਵਿੱਚ ਆਦਮੀ ਸਾਰੇ ਸੁੱਖ ਚਾਹੁੰਦੇ ਨੇ ਸੁੱਖਾਂ ਦਾ ਮੁੱਢ ਗੁਰਬਾਣੀ ਗੁਰਬਾਣੀ ਦੇ ਵਿੱਚੋਂ ਸਾਰੇ ਸੁੱਖ ਪ੍ਰਾਪਤ ਹੁੰਦੇ ਹਨ
ਕਲਿਆਣੀ ਰਾਣੀ ਜਗਤ ਮਾਨੀ ਕਬ ਪਗ ਧੂਰ
ਨੂੰ ਸਾਰੇ ਮੁਕਤੀ ਚਾਹੁੰਦੇ ਨੇ ਮੁਕਤ ਵੀ ਹੋ ਜਾਈਏ ਇਸ ਕਰਕੇ ਜਿਹੜੀ ਗੁਰਬਾਣੀ ਹੈ ਕਲਿਆਣ ਕਰਨ ਵਾਲੀ ਹੈ ਰਾਣੀ ਜਗਤ ਸੰਸਾਰ ਦੇ ਉੱਪਰ ਰਾਜ ਕਰਨ ਵਾਲੀ ਹੈ ਗੁਰਬਾਣੀ ਦਾ ਰਾਜ ਹੈ ਸਾਰੀ ਸਾਰੇ ਸੰਸਾਰ ਦੇ ਉੱਪਰ ਮਾਨੀ ਕਬ ਪਗ ਧੂਰ ਜਿਹੜੇ ਕਵੀ ਜਾਣਨ ਗੁਰੂ ਪਿਆਰੇ ਉਹਨਾਂ ਨੇ ਇਸ ਗੁਰਬਾਣੀ ਦਾ ਆਸਰਾ ਲਿਆ ਗੁਰਬਾਣੀ ਦਾ ਓਟ ਆਸਰਾ ਉਹਨਾਂ ਨੇ ਤੱਕਿਆ ਇਸ ਤਰੀਕੇ ਦੇ ਨਾਲ ਇਹ ਕਵੀ ਭਾਈ ਸੰਤੋਖ ਸਿੰਘ ਜੀ ਨੇ ਮੰਗਲ ਕੀਤਾ ਅੱਗੋਂ ਜਿਸ ਤਰ੍ਹਾਂ ਕਥਾ ਆ ਰਹੀ ਹੈ ਸਰਵਣ ਕਰੀਏ ਜੀ
ਸ੍ਰੀ ਬਾਲਾ ਸੁੰਦਰ ਵਾਚ ਰਸਾਵਲ ਛੰਦ ਚਲੇ ਫੇਰ ਆਗੇ
ਇਸ ਤਰੀਕੇ ਨਾਲ ਸ੍ਰੀ ਬਾਲਾ ਸੁੰਦਰ ਵਾਚ ਸੁਭਾਏਮਾਨ ਭਾਈ ਬਾਲਾ ਜੀ ਜਿਨ੍ਹਾਂ ਦਾ ਗੋਤ ਸੰਧੂ ਹੈ ਕਹਿੰਦੇ ਨੇ ਇਸ ਤਰ੍ਹਾਂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਅੱਗੇ ਚੱਲੇ ਹਨ
ਜਿੱਥੇ ਪਾਪ ਭਾਗ
ਇਸ ਤਰੀਕੇ ਨਾਲ ਜਿਨ੍ਹਾਂ ਦੇ ਦਰਸ਼ਨ ਕਰਕੇ ਗੁਰੂ ਪਿਆਰੋ ਸਾਰੇ ਪਾਪ ਜਿਹੜੇ ਹਨ ਦੂਰ ਹੋ ਜਾਂਦੇ ਭੱਜ ਜਾਂਦੇ ਹਨ
ਮਹਾਦਾਨ ਦਾਤਾ
ਸਤਿਗੁਰ ਸੱਚੇ ਪਾਤਸ਼ਾਹ ਜੀ ਬੜੇ ਵੱਡੇ ਦਾਤੇ ਨੇ ਮਹਾਦਾਨ ਵੱਡਾ ਦਾਨ ਦੇਣ ਵਾਲੇ ਨੇ ਸਭ ਤੋਂ ਵੱਡਾ ਬ੍ਰਹਮ ਗਿਆਨ ਦਾ ਦਾਨ ਹੈ ਦੁਨੀਆਂ ਦੇ ਤਰ੍ਹਾਂ ਤਰ੍ਹਾਂ ਦੇ ਦਾਨ ਨੇ ਪਰ ਸਾਰਿਆਂ ਤੋਂ ਵੱਡਾ ਦਾਨ ਬ੍ਰਹਮ ਵਿਦਿਆ ਦਾ ਦਾਨ ਕਿਸੇ ਨੂੰ ਪੜ੍ਹਾ ਦੇਣਾ ਸ਼ਬਦ ਸਿਖਾ ਦੇਣਾ ਇਹ ਸਭ ਤੋਂ ਵੱਡਾ ਦਾਨ ਹੈ ਗੁਰੂ ਨਾਨਕ ਦੇਵ ਮਹਾਰਾਜ ਜੀ ਬ੍ਰਹਮ ਗਿਆਨ ਦਾ ਦਾਨ ਕੋਈ ਨਹੀਂ ਕਰਾ ਸਕਦਾ ਸਤਿਗੁਰੂ ਸਾਹਿਬ ਜੀ ਦੇ ਸਕਦੇ ਨੇ ਇਸ ਕਰਕੇ ਵੱਡੇ ਦਾਤੇ ਵੱਡੇ ਦਾਨੀ ਹਨ ਮਹਾਨ ਦਾਨ ਕਰਨ ਵਾਲੇ ਹਨ
ਤਵੇ ਲੋਕ ਖਿਆਤਾ
ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਸਾਰੀ ਦੁਨੀਆਂ ਦੇ ਵਿੱਚ ਸਾਰੇ ਲੋਕਾਂ ਦੇ ਵਿੱਚ ਪ੍ਰਗਟ ਹਨ ਸਾਰੇ ਹੀ ਮਹਾਰਾਜ ਨੂੰ ਜਾਣਦੇ ਹਨ
ਸ਼ੁਭ ਸੰਗ ਦੋ
ਨਾਲ ਦੋ ਜਣੇ ਸ਼ੋਭ ਰਹੇ ਨੇ ਮਹਾਰਾਜ ਦੇ ਭਾਈ ਬਾਲਾ ਤੇ ਭਾਈ ਮਰਦਾਨਾ ਇਹ ਵੀ ਸਤਿਗੁਰਾਂ ਦਾ ਸਾਥ ਪ੍ਰਾਪਤ ਕਰਕੇ ਬੜੀ ਸ਼ੋਭਾ ਪਾ ਰਹੇ ਹਨ
ਵੱਡੇ ਭਾਗ ਜੋ
ਜਿਨ੍ਹਾਂ ਦੇ ਬੜੇ ਵੱਡੇ ਭਾਗ ਸ੍ਰੇਸ਼ਟ ਭਾਗ ਜਾਗੇ ਹੋਏ ਹਨ
ਆਯੋ ਏਕ ਗ੍ਰਾਮ
ਮਹਾਰਾਜ ਸੱਚੇ ਪਾਤਸ਼ਾਹ ਜੀ ਜਗਤ ਜਨਦੇ ਨੂੰ ਉਤਾਰਦੇ ਹੋਏ ਅੱਗੇ ਜਾ ਰਹੇ ਨੇ ਅੱਗੇ ਇੱਕ ਨਗਰ ਪਿੰਡ ਆਇਆ ਹੈ
ਇੱਕ ਗਿਆਨ ਧਾਮ
ਇਸ ਤਰੀਕੇ ਨਾਲ ਗਿਆਨ ਦੇ ਘਰ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਉਹ ਨਗਰ ਵੇਖਿਆ
ਤਾਂ ਬ੍ਰਿਸ਼ ਹੀਰਾ
ਗੁਰੂ ਪਿਆਰੋ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇੱਕ ਰੁੱਖ ਵੇਖਿਆ ਦਰਖਤ ਵੇਖਿਆ ਹੈ
ਤਾਂ ਕੀਨ ਡੇਰਾ
ਉੱਥੇ ਮਹਾਰਾਜ ਨੇ ਰੁੱਖ ਦੇ ਥੱਲੇ ਡੇਰਾ ਕਰ ਲਿਆ ਬਹਿ ਗਏ ਮਹਾਰਾਜ ਸੱਚੇ ਪਾਤਸ਼ਾਹ ਜੀ
ਇੱਕ ਡੂਮ ਆਇਓ
ਇੱਕ ਮਰਾਸੀ ਉਸ ਵਕਤ ਮਹਾਰਾਜ ਦੇ ਪਾਸ ਆਇਆ ਹੈ
ਸੁਦਾ ਤੇ ਦੁਖਾਇਓ
ਉਹ ਭੁੱਖ ਦੇ ਕਰਕੇ ਬੜਾ ਭਾਰੀ ਦੁਖੀ ਹੈ ਬੜੀ ਭਾਰੀ ਉਸ ਨੂੰ ਭੁੱਖ ਲੱਗੀ ਹੋਈ ਹੈ ਗਰੀਬ ਹੈ ਕੰਗਾਲ ਹੈ
ਤਹੇ ਪੈਨ ਐਸੇ
ਇਸ ਤਰੀਕੇ ਦੇ ਨਾਲ ਉਹਨੇ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਬਚਨ ਕਹੇ ਬੇਨਤੀ ਕੀਤੀ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਇਸ ਤਰ੍ਹਾਂ ਲੱਗਦੇ ਹੋ ਜਿਵੇਂ ਮਹਾਨ ਵੱਡੇ ਰਾਜੇ ਬਾਦਸ਼ਾਹ ਹੁੰਦੇ ਹੋ
ਪਸ਼ੂ ਦੇ ਹੋ ਪਿੱਛਾ
ਇਸ ਕਰਕੇ ਮਹਾਰਾਜ ਆਪ ਜੀ ਦੇ ਮੁਖੜੇ ਦਾ ਇਸ ਤਰ੍ਹਾਂ ਤੇਜ ਪ੍ਰਤਾਪ ਹੈ ਮੈਨੂੰ ਸੱਚੇ ਪਾਤਸ਼ਾਹ ਜੀ ਭੁੱਖ ਲੱਗੀ ਮੈਂ ਭੁੱਖਾ ਗਰੀਬ ਹਾਂ ਕੁਝ ਦਿਓ ਮੈਨੂੰ ਦਾਨ ਕਰੋ
ਕਰੋ ਪੂਰੀ ਇੱਛਾ
ਮਹਾਰਾਜ ਸੱਚੇ ਪਾਤਸ਼ਾਹ ਜੀ ਮੇਰੀ ਇੱਛਾ ਪੂਰੀ ਕਰੋ
ਉਦਾਰੀ ਦਿਦਾਰੀ
ਇਸ ਤਰੀਕੇ ਨਾਲ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਜਿਹੜੇ ਦੀਦਾਰ ਹਨ ਦਰਸ਼ਨ ਹਨ ਬੜੇ ਸ੍ਰੇਸ਼ਟ ਹਨ
ਅਸ਼ੋਕੀ ਲਿਲਾਰੀ
ਅਤੇ ਆਪ ਜੀ ਦਾ ਮੱਥਾ ਸੱਚੇ ਪਾਤਸ਼ਾਹ ਜੀ ਬੜੇ ਤੇਜ ਪ੍ਰਤਾਪ ਵਾਲਾ ਹੈ
ਸੁਣਿਓ ਸਰੋਣ ਬਹਿਨ
ਇਸ ਤਰ੍ਹਾਂ ਉਸ ਮਰਾਸੀ ਦੇ ਕੋਲ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਬਚਨ ਸੁਣੇ ਕੰਨਾਂ ਵਿੱਚ
ਦਇਆਵਾਨ ਨੈਨੋ
ਜਿਨ੍ਹਾਂ ਦੇ ਨੇਤਰ ਮਹਾਰਾਜ ਸੱਚੇ ਪਾਤਸ਼ਾਹ ਜੀ ਦਇਆ ਦੇ ਘਰ ਹਨ
ਦਿਪੈ ਰੂਪ ਸ਼ੋਭਾ
ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਰੂਪ ਹੈ ਬੜਾ ਸੁੰਦਰ ਹੈ ਸੋਭ ਰਿਹਾ ਪ੍ਰਕਾਸ਼ਮਾਨ ਹੋ ਰਿਹਾ ਹੈ
ਕਵੀ ਚਿੱਤ ਲੂਬਾ
ਕਵੀ ਜੀ ਕਹਿੰਦੇ ਸਾਡੇ ਚਿੱਤ ਨੂੰ ਗੁਰੂ ਨਾਨਕ ਦੇਵ ਮਹਾਰਾਜ ਦਾ ਸੋਹਣਾ ਮੁਖੜਾ ਲੁਭਾਏਮਾਨ ਕਰ ਰਿਹਾ ਹੈ
ਬਨੇ ਬੈਨ ਪਨੇ ਬੈਨ ਐਸੇ
ਇਸ ਤਰੀਕੇ ਨਾਲ ਗੁਰੂ ਨਾਨਕ ਦੇਵ ਮਹਾਰਾਜ ਜੀ ਬਚਨ ਕਰਨ ਲੱਗੇ ਹਨ
ਤੁਰਾ ਸਾਨ ਜੈਸੇ
ਇਸ ਤਰ੍ਹਾਂ ਅੰਮ੍ਰਿਤ ਵਿੱਚ ਮਿਲੇ ਹੁੰਦੇ ਬਚਨ ਅੰਮ੍ਰਿਤਮਈ ਬਚਨ ਮਹਾਰਾਜ ਨੇ ਕੀਤੇ ਹਨ ਉਸ ਵਕਤ
ਜੋ ਹੈ ਮੂਲ ਸਾਖੇ
ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਉਹ ਜਿਹੜੇ ਰੁੱਖ ਦਾ ਮੁੱਢ ਹੈ
ਤਾਂ ਦੇਖ ਅੰਕੇ
ਆਪਣੀਆਂ ਅੱਖਾਂ ਦੇ ਨਾਲ ਉਹ ਮਰਾਸੀ ਨੂੰ ਮਹਾਰਾਜ ਕਹਿੰਦੇ ਉਹ ਰੁੱਖ ਦੇ ਥੱਲੇ ਵੇਖਣਾ ਕਰ
ਜੋ ਚਾਹੋ ਸੋ ਪਾਵੇ
ਜੋ ਤੂੰ ਚਾਹੁੰਦਾ ਤੈਨੂੰ ਉਸ ਤੋਂ ਪ੍ਰਾਪਤ ਹੋ ਜਾਵੇਗਾ ਉਹ ਰੁੱਖ ਦੇ ਮੁੱਢ ਵਿੱਚ ਤੈਨੂੰ ਪ੍ਰਾਪਤ ਹੋ ਜਾਵੇਗਾ
ਨਿਸੰਸ਼ ਦਿਵਾਵੇ
ਕੋਈ ਸ਼ੰਕਾ ਨਾ ਕਰ ਬਿਨਾਂ ਸ਼ੰਕੇ ਤੋਂ ਜੋ ਤੂੰ ਚਾਹੁੰਦਾ ਤੈਨੂੰ ਉਹੀ ਪਰਮੇਸ਼ਰ ਦੇ ਪਾਸੋਂ ਦਵਾ ਦਿਆਂਗੇ
ਗਯੋ ਡੂਮ ਤਾਏ
ਉਹ ਜਿਹੜਾ ਮਰਾਸੀ ਸੀ ਗੁਰੂ ਪਿਆਰੇ ਦੌੜ ਕਰਕੇ ਉਹ ਰੁੱਖ ਜਿਹੜਾ ਮਹਾਰਾਜ ਨੇ ਜਿੱਥੇ ਇਸ਼ਾਰਾ ਕੀਤਾ ਸੀ ਉੱਥੇ ਗਿਆ ਹੈ
ਅਸ਼ਰਫੀ ਸੋ ਪਾਏ
ਉਸ ਗੁਰੂ ਪਿਆਰ ਉਸ ਨੂੰ ਅਸ਼ਰਫੀਆਂ ਪ੍ਰਾਪਤ ਹੋਈਆਂ ਮੋਹਰਾਂ ਸੋਨੇ ਦੀਆਂ ਮੋਹਰਾਂ ਮਰਾਸੀ ਨੂੰ ਪ੍ਰਾਪਤ ਹੋ ਗਈਆਂ ਹਨ
ਲਈ ਸੁਖ ਪਾਇਓ
ਉਹ ਮੋਹਰਾਂ ਉਸ ਨੇ ਪ੍ਰਾਪਤ ਕਰ ਲਈਆਂ ਬੜਾ ਭਾਰੀ ਸੁਖ ਪ੍ਰਾਪਤ ਉਸ ਮਰਾਸੀ ਨੇ ਕੀਤਾ
ਨਿਜੋ ਗ੍ਰਾਮ ਆਇਓ
ਇਸ ਤਰ੍ਹਾਂ ਮਹਾਰਾਜ ਦੇ ਕੋਲੋਂ ਬਖਸ਼ਾਂ ਧਨ ਪ੍ਰਾਪਤ ਕਰਕੇ ਆਪਣੇ ਪਿੰਡ ਨੂੰ ਆ ਗਿਆ ਹੈ ਇਸ ਤਰੀਕੇ ਨਾਲ ਗੁਰੂ ਪਿਆਰੇ ਇਹ ਕਥਾ ਹੋਈ ਸੀ ਤੇ ਦਾਸ ਨੂੰ ਪਤਾ ਨਹੀਂ ਸੀ ਆਪਾਂ ਅੱਗੋਂ ਸ਼ੁਰੂ ਕਰ ਲੈਂਦੇ ਹਾਂ 16 ਪ੍ਰਸੰਗ ਅਗੇ ਆਪ ਜੀ ਨੇ ਸਰਵਣ ਕੀਤਾ ਹੈ ਸੋ ਜਿੱਥੋਂ ਕਥਾ ਸ਼ੁਰੂ ਹੋਣੀ ਕਰੋ ਸੋ ਇਸ ਤਰੀਕੇ ਦੇ ਨਾਲ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਜੀ ਨੇ ਪ੍ਰਸੰਗ ਸ਼ਰਵਣ ਕੀਤਾ ਕਿ ਉਹ ਜਿਹੜਾ ਮਰਾਸੀ ਸੀ ਉਸਨੂੰ ਉਸ ਮੋਹਰ ਪ੍ਰਾਪਤ ਹੋਈ ਹੈ। ਮੋਹਰਾ ਪ੍ਰਾਪਤ ਕਰਕੇ ਉਹ ਪਿੰਡ ਦੇ ਵਿੱਚ ਚਲਾ ਗਿਆ। ਪਿੰਡ ਦੇ ਵਿੱਚ ਜਾ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਬੜੀ ਭਾਰੀ ਉਸਨੇ ਮਹਿਮਾ ਕੀਤੀ ਹੈ। ਸਾਰੇ ਜਿਹੜੇ ਉਹ ਪਿੰਡ ਦੇ ਲੋਕ ਸਨ ਮਹਾਰਾਜ ਸੱਚੇ ਪਾਤਸ਼ਾਹ ਜਿਹੜੇ ਚਰਨਾਂ ਦੇ ਵਿੱਚ ਆ ਗਏ ਨੇ, ਸਾਰਿਆਂ ਨੂੰ ਮਹਾਰਾਜ ਸੱਚੇ ਪਾਤਸ਼ਾਹ ਨੇ ਉੱਥੇ ਸਿੱਖੀ ਧਾਰਨ ਕਰਾਈ ਹੈ। ਇਸ ਤੋਂ ਅੱਗੇ ਮਹਾਰਾਜ ਸੱਚੇ ਪਾਤਸ਼ਾਹ ਜੀ ਇੱਕ ਪਿੰਡ ਚਲੇ ਗਏ ਨੇ, ਉਹਦਾ ਨਾਮ ਸੀ ਮੁਨਾਫਕ। ਉਥੋਂ ਦੇ ਲੋਕ ਸਨ ਜਿਹੜੇ ਉਹ ਪਰਮੇਸ਼ਰ ਦੀ ਹੋਂਦ ਤੋਂ ਮੁਨਕਰ ਸਨ, ਪਰਮੇਸ਼ਰ ਨੂੰ ਜਾਣਦੇ ਨਹੀਂ ਸਨ ਕਿ ਰੱਬ ਕੌਣ ਹੈ। ਉਥੋਂ ਦਾ ਇੱਕ ਰਾਜਾ ਸੀ, ਜਦੋਂ ਲੋੜ ਪੈਂਦੀ ਸੀ ਵਰਖਾ ਦੀ, ਸਾਰੇ ਇਕੱਠੇ ਹੋ ਕੇ ਰਾਜੇ ਦੇ ਪਾਸ ਜਾਂਦੇ ਤੇ ਬੇਨਤੀਆਂ ਕਰਦੇ। ਰਾਜਾ ਉਸ ਵਕਤ ਮੰਤਰ ਪੜ੍ਹਦਾ ਤੇ ਮੰਤਰਾਂ ਦੇ ਬਲ ਦੇ ਨਾਲ ਉਹ ਵਰਖਾ ਕਰਾ ਦਿੰਦਾ ਸੀ। ਸੋ ਉਥੋਂ ਦੇ ਲੋਕ ਰਾਜੇ ਨੂੰ ਰੱਬ ਸਮਝਦੇ ਸਨ। ਤੇ ਗੁਰੂ ਪਿਆਰੇ ਇਸ ਤਰੀਕੇ ਦੇ ਨਾਲ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਉਥੇ ਗਏ ਨੇ, ਜਦੋਂ ਗਰੀਬ ਨਵਾਜ ਗਏ ਉਸ ਤੋਂ ਬਾਅਦ ਉਥੇ ਮੀਂਹ ਨਹੀਂ ਪਿਆ। ਮੀਂਹ ਨਾ ਪਿਆ ਤੇ ਉਥੋਂ ਦੀਆਂ ਖੇਤੀਆਂ ਸਨ ਜਿਹੜੀਆਂ ਉਹ ਸੁੱਕਣ ਲੱਗੀਆਂ। ਤੇ ਰਾਜੇ ਦੇ ਪਾਸ ਲੋਕ ਇਕੱਠੇ ਹੋ ਕੇ ਗਏ, ਮੰਤਰ ਪੜ੍ਹੇ ਗਏ ਨੇ, ਪਰ ਮੀਂਹ ਨਾ ਪਿਆ। ਤੇ ਜਿਸ ਖੇਤ ਦੇ ਕੋਲ ਮਹਾਰਾਜ ਬੈਠੇ ਹੋਏ ਸਨ, ਉਥੋਂ ਦਾ ਜਿਹੜਾ ਜ਼ਿਮੀਦਾਰ ਸੀ ਉਹ ਬੜਾ ਪਰੇਸ਼ਾਨ ਤੇ ਚਿੱਤ ਉਹਦਾ ਉਦਾਸ। ਮਹਾਰਾਜ ਨੇ ਪੁੱਛਿਆ, ਉਦਾਸੀ ਦਾ ਕਾਰਨ ਕੀ ਹੈ, ਤੂੰ ਉਦਾਸ ਕਾਹਤੋਂ ਰਹਿੰਦਾ? ਕਹਿੰਦਾ, ਮਹਾਰਾਜ ਅੱਗੇ ਰਾਜਾ ਮੰਤਰ ਪੜ੍ਹਦਾ ਹੁੰਦਾ ਸੀ ਤੇ ਮੀਂਹ ਪੈ ਜਾਂਦਾ ਸੀ, ਜਿਹਦੇ ਕਰਕੇ ਸਾਡੀਆਂ ਖੇਤੀਆਂ ਹਰੀਆਂ ਭਰੀਆਂ ਰਹਿੰਦੀਆਂ ਸਨ। ਐਤਕੀ ਕੀ ਹੋਇਆ, ਉਹਨੇ ਮੰਤਰ ਪੜ੍ਹੇ ਨੇ ਪਰ ਮੀਂਹ ਨਹੀਂ ਪਿਆ, ਖੇਤੀ ਸੁੱਕ ਚੱਲੀ ਹੈ, ਕਾਲ ਪੈ ਜਾਵੇਗਾ, ਤੇ ਮੈਂ ਬੜਾ ਭਾਰੀ ਪਰੇਸ਼ਾਨ ਹਾਂ ਇਸ ਕਰਕੇ। ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਕਹਿੰਦੇ, ਤੂੰ ਰਾਜੇ ਦੀ ਛੱਡ, ਪਰਮੇਸ਼ਰ ਨੂੰ ਚੇਤੇ ਕਰਿਆ ਕਰ, ਤੇ ਘਰ ਦੇ ਵਿੱਚ ਜਿਹੜਾ ਤੇਰੇ ਅੰਨ ਪਿਆ ਹੋਇਆ ਦਾਣੇ ਕਣਕ ਦੇ ਹਨ ਉਹ ਬੀਜ ਦੇ ਸਾਡੇ ਆਖੇ ਲੱਗ ਕੇ। ਜਾ ਕਰਕੇ ਉਸਨੇ ਪਿੰਡ ਦੇ ਲੋਕਾਂ ਨੂੰ ਦੱਸਿਆ ਕਿ ਮਹਾਰਾਜ ਇੱਕ ਸੰਤ ਆਇਆ ਮੇਰੇ ਖੇਤ ਵਿੱਚ ਬੈਠਾ ਹੋਇਆ, ਉਹ ਕਹਿੰਦਾ ਕਿ ਤੂੰ ਪਰਮੇਸ਼ਰ ਦਾ ਨਾਮ ਜਪਿਆ ਕਰ ਤੇ ਮੀਂਹ ਅਸੀਂ ਪਵਾ ਦਿੰਨੇ ਆ, ਤੇ ਘਰ ਤੇਰੇ ਦਾਣੇ ਹਨ ਜਿਹੜੇ ਉਹ ਬੀਜ ਦੇ। ਗੁਰੂ ਪਿਆਰੇ ਪਿੰਡ ਦੇ ਨਾਸਤਕ ਲੋਕ ਸਨ, ਰੱਬ ਨੂੰ ਮੰਨਦੇ ਨਹੀਂ ਸਨ, ਜਾਣਦੇ ਨਹੀਂ ਸਨ ਕਿ ਰੱਬ ਕੌਣ ਹੈ। ਕਹਿਣ ਲੱਗੇ, ਜਿਹੜੇ ਤੇਰੇ ਘਰੇ ਚਾਰ ਦਾਣੇ ਪੈਣ ਉਹ ਵੀ ਤੂੰ ਗਵਾ ਬਹਿਣੇ ਨੇ, ਮੀਂਹ ਪੈਣਾ ਕੋਈ ਨੀ ਗਾ, ਤੂੰ ਰਹਿਣ ਦੇ। ਇਸ ਤਰ੍ਹਾਂ ਗੁਰੂ ਪਿਆਰੇ ਸੁਣ ਕੇ ਤੇ ਮਹਾਰਾਜ ਦੇ ਪਾਸ ਉਹ ਫਿਰ ਗਿਆ। ਜਾ ਕਰਕੇ ਕਹਿਣ ਲੱਗਾ ਕਿ ਮਹਾਰਾਜ, ਜੇ ਮੀਂਹ ਨਾ ਪਿਆ ਜਿਹੜੇ ਚਾਰ ਮੇਰੇ ਘਰੇ ਦਾਣੇ ਨੇ ਉਹ ਵੀ ਮੈਂ ਗਵਾਵਾਂਗਾ। ਮਹਾਰਾਜ ਕਹਿੰਦੇ, ਇਹਦੀ ਜਾਮਨੀ ਅਸੀਂ ਦਿੰਨੇ ਆ, ਤੂੰ ਦਾਣੇ ਲਿਆ ਬੀਜ, ਜੇ ਤੇਰੇ ਨਾ ਹੋਗੇ ਜਿੰਨੇ ਤੂੰ ਦਾਣੇ ਘਰੋਂ ਲਿਆ ਕੇ ਬੀਜੇਗਾ ਉਹ ਅਸੀਂ ਆਪਣੇ ਪਾਸੋਂ ਦੇ ਦਾਂਗੇ। ਮਹਾਰਾਜ ਦੇ ਬਚਨਾਂ ਉੱਪਰ ਭਰੋਸਾ ਕੀਤਾ, ਸ਼ਰਧਾ ਮਨ ਦੇ ਵਿੱਚ ਉਪਜੀ ਹੈ। ਗੁਰੂ ਪਿਆਰੇ ਉਹਨੇ ਕਣਕ ਬੀਜ ਦਿੱਤੀ, ਕੁਝ ਹੀ ਦਿਨਾਂ ਦੇ ਵਿੱਚ ਕਣਕ ਉੱਗ ਪਈ ਤੇ ਬੜੀ ਹਰੀ ਭਰੀ, ਜਿਵੇਂ ਹੁਣੇ ਕਣਕ ਨੂੰ ਪਾਣੀ ਦਿੱਤਾ ਹੁੰਦਾ, ਐਨ ਹਰੀ ਬੱਦਲਾਂ ਦੇ ਵਾਂਗ ਕਾਲੀ ਖੜੀ ਹੋਈ ਹੈ। ਗੁਰੂ ਪਿਆਰੇ ਇਸ ਤਰੀਕੇ ਨਾਲ ਵੇਖ ਕਰਕੇ ਤੇ ਪਿੰਡ ਦੇ ਲੋਕਾਂ ਦੇ ਮਨ ਦੇ ਵਿੱਚ ਵੀ ਸ਼ਰਧਾ ਉਪਜੀ। ਸੋ ਇਸ ਤਰੀਕੇ ਨਾਲ ਸਾਰਿਆਂ ਨੇ ਫਿਰ ਮਹਾਰਾਜ ਦੇ ਆਖੇ ਲਾ ਕੇ ਉੱਥੇ ਫਸਲ ਬੀਜੀ ਹੈ। ਸਾਰਿਆਂ ਦੇ ਫਸਲਾਂ ਹਰੀਆਂ ਭਰੀਆਂ ਹੋਈਆਂ। ਤੇ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਨੇ ਪਹਿਲੋ ਬਚਨ ਕੀਤਾ ਸੀ ਕਿ ਪਰਮੇਸ਼ਰ ਦਾ ਨਾਮ ਜਪਿਆ ਕਰੋ। ਇਹਨਾਂ ਨੇ ਪ੍ਰਸ਼ਨ ਕੀਤਾ ਸੀ ਮਹਾਰਾਜ ਕਿ ਉਹ ਪਰਮੇਸ਼ਰ ਕੌਣ ਹੈ, ਕਿੱਥੇ ਰਹਿੰਦਾ, ਅਸੀਂ ਤੁਹਾਨੂੰ ਜਾਣਦੇ ਨਹੀਂ। ਸਾਡੇ ਵਾਸਤੇ ਤਾਂ ਰੱਬ ਜਿਹੜਾ ਇੱਥੋਂ ਦਾ ਰਾਜਾ ਉਹੀ ਹੈ ਜੋ ਮੰਤਰ ਪੜ੍ਹ ਕੇ ਮੀਂਹ ਪਵਾ ਦਿੰਦਾ, ਤੇ ਅਸੀਂ ਤਾਂ ਉਹਨੂੰ ਜਾਣਦੇ ਨਹੀਂ, ਕਿੱਥੇ ਰਹਿੰਦਾ, ਉਹਨੂੰ ਕਿਵੇਂ ਮਿਲਾਂਗੇ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ, ਉਹਨੂੰ ਮਿਲਿਆ ਨਹੀਂ ਜਾ ਸਕਦਾ, ਉਹ ਆਪ ਹੀ ਆਉਂਦਾ, ਸਾਰੀਆਂ ਥਾਵਾਂ ਤੇ ਮੌਜੂਦ ਹੈ, ਹਰ ਥਾਵਾਂ ਤੇ ਉਹ ਰਹਿੰਦਾ ਹੈ, ਸਾਰੀਆਂ ਥਾਵਾਂ ਤੇ ਉਹ ਰਹਿੰਦਾ ਹੈ। ਤੋ ਯਾਦ ਕਰਨ ਦੇ ਨਾਲ ਉਹ ਦਰਸ਼ਨ ਦਿੰਦਾ। ਤੇ ਆਪ ਜੀ ਕਿਰਪਾ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਨੂੰ ਕਹਿੰਦੇ, ਵਿਖਾਓ। ਮਹਾਰਾਜ ਕਹਿੰਦੇ, ਵਿਖਾਵਾਂਗੇ, ਕੁਦਰਤ ਦੀ ਸ਼ਕਤੀ ਵਿਖਾਵਾਂਗੇ। ਜਦੋਂ ਗੁਰੂ ਪਿਆਰੇ ਕਣਕਾਂ ਉੱਗੀਆਂ ਉਸ ਵਕਤ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬੂਟਾ ਪੱਟਿਆ ਤੇ ਬੂਟੇ ਦੇ ਥੱਲੇ ਜਿੱਥੇ ਜੜਾਂ ਸਨ ਗੁਰੂ ਪਿਆਰੇ, ਉੱਥੇ ਅੱਗ ਬਲਦੀ ਸੀ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ, ਇਹੀ ਕੁਦਰਤ ਹੈ, ਥੱਲੇ ਅੱਗ ਮੱਚ ਰਹੀ ਹੈ, ਉੱਤੇ ਕਣਕ ਦਾ ਬੂਟਾ ਹਰਾ ਭਰਾ ਖੜਿਆ ਹੋਇਆ ਹੈ। ਇਸ ਤਰੀਕੇ ਨਾਲ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਨੂੰ ਪਰਮੇਸ਼ਰ ਦੇ ਨਾਲ ਜੋੜਿਆ। ਰਾਜਾ ਵੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਕੋਲ ਆਇਆ। ਜੋ ਉਸ ਰਾਜੇ ਨੇ ਵੀ ਆ ਕੇ ਮਾਫ਼ੀ ਮੰਗੀ, ਮਹਾਰਾਜ ਮੈਂ ਤਾਂ ਆਪ ਰੱਬ ਬਣਿਆ ਬੈਠਾ ਸਾਂ, ਆਪ ਜੀ ਨੇ ਕਿਰਪਾ ਕਰਕੇ ਮੇਰੀ ਖੋਤੀ ਮਤ ਨਾਸ ਕੀਤੀ ਹੈ, ਤੋ ਸਿੱਧੇ ਰਸਤੇ ਪਾਇਆ। ਇਸ ਤੋਂ ਅੱਗੇ ਮਹਾਰਾਜ ਸੱਚੇ ਇਹ ਆਪ ਜੀ ਨੇ ਸ਼ਰਵਣ ਕੀਤਾ। ਇਸ ਤੋਂ ਅੱਗੇ ਮਹਾਰਾਜ ਸੱਚੇ ਪਾਤਸ਼ਾਹ ਜੀ ਇੱਕ ਦੇਸ਼ ਵਿੱਚ ਚਲੇ ਗਏ ਨੇ, ਇੱਕ ਪਿੰਡ ਦੇ ਵਿੱਚ ਗਏ। ਉਸ ਪਿੰਡ ਨੂੰ 6 ਮਹੀਨਿਆਂ ਦੇ ਪਿੱਛੋਂ ਅੱਗ ਲੱਗ ਜਾਂਦੀ ਸੀ ਤੇ ਲੋਕਾਂ ਦੇ ਘਰ ਸੜ ਕੇ ਸਵਾਹ ਹੋ ਜਾਂਦੇ ਸਨ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉੱਥੇ ਜਾ ਕਰਕੇ ਡੇਰਾ ਕੀਤਾ। ਇਸ ਤਰੀਕੇ ਨਾਲ ਮਹਾਰਾਜ ਸੱਚੇ ਪਾਤਸ਼ਾਹ ਜੀ ਉੱਥੇ ਗਏ, ਸੋ ਘਰਾਂ ਨੂੰ ਅੱਗ ਲੱਗਦੀ ਸੀ, ਮਹਾਰਾਜ ਨੇ ਸੜਨ ਤੋਂ ਬਚਾਈ। ਉਹਨਾਂ ਨੂੰ ਵੀ ਮਹਾਰਾਜ ਨੇ ਪਰਮੇਸ਼ਰ ਦੇ ਨਾਲ ਜੋੜਿਆ ਕਿ ਨਾਮ ਜਪਿਆ ਕਰੋ, ਅੱਗ ਨਹੀਂ ਲੱਗੇ। ਭਿਆਨਕ ਦੈਂਤ ਇੱਕ ਰਾਕਸ਼ ਆਉਂਦਾ ਹੁੰਦਾ ਸੀ, ਸੋ ਉਹ ਆਪਣੇ ਬਲ ਦੇ ਨਾਲ ਸ਼ਕਤੀ ਦੇ ਨਾਲ ਅੱਗ ਲਾ ਕੇ ਲੋਕਾਂ ਨੂੰ ਤੰਗ ਕਰਿਆ ਕਰਦਾ ਸੀ। ਜਦੋਂ ਮਹਾਰਾਜ ਉੱਥੇ ਬੈਠੇ ਗੁਰੂ ਪਿਆਰੇ, ਉਹ ਪਲਟ ਕੇ ਮਹਾਰਾਜ ਦੇ ਚਰਨਾਂ ਦੇ ਡਿੱਗ ਪਿਆ, ਮੂਰਛਿਤ ਹੋ ਗਿਆ, ਬੇਹੋਸ਼ ਹੋ ਗਿਆ, ਮਾਫ਼ੀ ਮੰਗੀ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਹਨੂੰ ਸੇਵਾ ਦੇ ਵਿੱਚ ਲਾ ਦਿੱਤਾ।
ਦੋਹਰਾ ਸੁਖ ਸਾਗਰ ਨਾਗਰ ਗੁਰੂ ਜਗਤ ਉਜਾਗਰ ਰੂਪ।
ਇਸ ਤਰੀਕੇ ਨਾਲ ਉਹਨਾਂ ਨੂੰ ਮਹਾਰਾਜ ਨੇ ਸਿੱਧੇ ਰਸਤੇ ਲਾਇਆ ਤੇ ਪਰਮੇਸ਼ਰ ਦਾ ਨਾਮ ਉਹ ਜਪਣ ਲੱਗੇ। ਹੁਣ ਜਿਸ ਤਰ੍ਹਾਂ ਪ੍ਰਸੰਗ ਆ ਰਿਹਾ, ਆਓ ਸ਼ਰਵਣ ਕਰੀਏ ਜੀ। ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਕਥਾ ਸ਼ੁਰੂ ਕਰਨ ਤੋਂ ਪਹਿਲਾਂ ਮੰਗਲ ਕਰਦੇ ਨੇ, ਸੁਖ ਸਾਗਰ ਨਾਗਰ ਗੁਰੂ। ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਸੁਖਾਂ ਦੇ ਸਮੁੰਦਰ ਨੇ, ਸਾਰੀ ਦੁਨੀਆਂ ਦੇ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਜੀ ਪ੍ਰਗਟ ਹਨ।
ਬੰਦੋਂ ਪਦ ਅਰਬਿੰਦ ਕੋ ਉਚਰੋਂ ਕਥਾ ਅਨੂਪ।
ਸਤਿਗੁਰਾਂ ਦੇ ਚਰਨਾਂ ਕਮਲਾਂ ਤੇ ਨਮਸਕਾਰ, ਇਹ ਜਿਹੜੀ ਸੁੰਦਰ ਕਥਾ ਉਪਮਾ ਤੋਂ ਰਹਿਤ ਅਸੀਂ ਉਚਾਰਨ ਕਰਦੇ ਹਾਂ।
ਸ੍ਰੀ ਬਾਲਾ ਸੁੰਦਰ ਵਾਚ ਚੌਪਈ, ਸ੍ਰੀ ਅੰਗਦ ਸੁਨ ਕਥਾ ਸੁਹਾਨੀ।
ਸੁਭਾਏ ਮਨ ਭਾਈ ਬਾਲਾ ਜੀ ਜਿਨ੍ਹਾਂ ਦਾ ਗੋਦ ਸੰਧੂ ਕਥਾ ਉਚਾਰਨ ਕਰਦੇ ਨੇ, ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ, ਇਹ ਮਹਾਨ ਕਥਾ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਜੀਵਨ ਕੌਂਤਕਾਂ ਦੀ ਆਪ ਜੀ ਸਰਵਣ ਕਰੋ।
ਗਮਨ ਕੀ ਲਿਆ ਕੇ ਗੁਣ ਖਾਨੇ,
ਗੁਣਾਂ ਦੀ ਖਾਨ ਗੁਰੂ ਨਾਨਕ ਦੇਵ ਮਹਾਰਾਜ ਜੀ ਉੱਥੋਂ ਅੱਗੇ ਚੱਲੇ ਹਨ।
ਉਤੋ ਸਤ ਕਰਾ ਏਕ ਸਥਾਨਾ,
ਇਸ ਤਰੀਕੇ ਨਾਲ ਸਤਿਗੜਾ ਇੱਕ ਪਿੰਡ ਸੀ ਗੁਰੂ ਪਿਆਰਿਓ,
ਤਾਂ ਪਹੁੰਚੇ ਕਿਰਪਾ ਨਿਧਾਨਾ,
ਕਿਰਪਾ ਦੀ ਖਾਨ ਗੁਰੂ ਨਾਨਕ ਦੇਵ ਮਹਾਰਾਜ ਜੀ ਉਸ ਸਿਗਰਾ ਨਗਰ ਦੇ ਵਿੱਚ ਪਹੁੰਚ ਗਏ ਹਨ।
ਗਮਨੇ ਬੋਹਰ ਬਾਜ਼ਾਰ ਮਜਾਰਾ,
ਫਿਰ ਮਹਾਰਾਜ ਸੱਚੇ ਪਾਤਸ਼ਾਹ ਜੀ ਬਾਜ਼ਾਰ ਦੇ ਵਿੱਚ ਚਲੇ ਗਏ ਹਨ।
ਬੈਠ ਗਏ ਇੱਕ ਹਾਟ ਉਦਾਰਾ,
ਸੱਚੇ ਪਾਤਸ਼ਾਹ ਮਹਾਰਾਜ ਇੱਕ ਹੱਟੀ ਉੱਪਰ ਜਾ ਕੇ ਬੈਠ ਗਏ ਹਨ ਦੁਕਾਨ ਤੇ।
ਉਤੋਂ ਤਰਾੜ ਸ਼ਾਹ ਇੱਕ ਪਾਰੀ,
ਉੱਥੇ ਇੱਕ ਸ਼ਾਹੂਕਾਰ ਸੀ ਬੜਾ ਭਾਰੀ ਧਨਾੜ,
ਕਾਮੇ ਜੇ ਕੀ ਬਹੁਤ ਅਗਾਰੀ,
ਬਹੁਤ ਸਾਰੇ ਨੌਕਰ ਚਾਕਰ ਕੰਮ ਕਰਨ ਵਾਲੇ ਸਨ, ਬੜਾ ਭਾਰੀ ਧਨ ਸੀ ਉਹਦੇ ਕੋਲ।
ਜਾ ਕੇ ਤੰਦ ਅਗਤ ਸੋ ਕਰੇ,
ਸਾਰੇ ਸੰਸਾਰ ਦੇ ਧੰਦੇ ਕਰਦਾ ਸੀ।
ਹਿਰਦੇ ਨਾਮ ਹਰ ਕਦੇ ਨਾ ਧਰੇ,
ਧੰਦਿਆਂ ਦੇ ਵਿੱਚ ਗੁਰੂ ਪਿਆਰੇ ਉਹ ਖਚਿਤ ਹੋਇਆ ਸੀ, ਕਦੇ ਵੀ ਹਿਰਦੇ ਦੇ ਵਿੱਚ ਪਰਮੇਸ਼ਰ ਦਾ ਨਾਮ ਨਹੀਂ ਸੀ ਉਹਨੇ ਧਾਰਨ ਕੀਤਾ।
ਕਰਤ ਬਣ ਸਭ ਦਿਵਸ ਬਿਤਾਵਤ,
ਵਪਾਰ ਕਰਦਿਆਂ ਹੋਇਆ ਸਵੇਰ ਤੋਂ ਲੈ ਕੇ ਸ਼ਾਮ ਤੱਕ ਸਾਰਾ ਦਿਨ ਬਤੀਤ ਕਰ ਦਿੰਦਾ ਸੀ।
ਬਚੀ ਪਇਓ ਕਵ ਹੈ ਨਾ ਬਿਸਰਾ,
ਇਸ ਨਾਲ ਫਸਿਆ ਹੋਇਆ ਸੀ ਗੁਰੂ ਪਿਆਰੋ ਕੰਮਾਂ ਦੇ ਵਿੱਚ, ਬਚੀ ਪਇਓ ਫਸਿਆ ਹੋਇਆ ਸੀ, ਕਦੇ ਵੀ ਉਹਨੇ ਕੰਮਾਂ ਨੂੰ ਆਪਣੇ ਹਿਰਦੇ ਚੋਂ ਨਹੀਂ ਵਿਸਾਰਿਆ, ਪਰਮੇਸ਼ਰ ਨੂੰ ਉਹਨੇ ਕਦੀ ਵਿਸਾਰਿਆ ਨਹੀਂ ਹੈ।
ਦੋਹਰਾ ਕੱਟੀ ਤੋਏ ਦਿਨ ਜਬ ਰਹਾ ਮਰਦਾਨੇ ਦਿਰਗ ਲਾਏ,
ਇਸ ਤਰੀਕੇ ਨਾਲ ਦੋ ਘੜੀਆਂ ਜਦੋਂ ਗੁਰੂ ਪਿਆਰੋ ਦਿਨ ਰਹਿ ਗਿਆ, ਉਸ ਵਕਤ ਭਾਈ ਮਰਦਾਨੇ ਨੇ ਆਪਣੇ ਨੇਤਰਾਂ ਦੇ ਨਾਲ ਵੇਖਿਆ ਹੈ।
ਪਇਓ ਸੁਖੀ ਬਹੁ ਸ਼ਾਹ ਇਹੋ ਸੁਖ ਸੋਂ ਦੇਵਤ ਬਿਤਾਏ,
ਇਹ ਕਰਕੇ ਉਹਦਾ ਕੰਮ ਕਾਰ ਬੜਾ ਪੈਸੇ ਵਾਲਾ ਸੀ ਤੇ ਬੜਾ ਧੰਦਾ ਕਰ ਰਿਹਾ ਸੀ, ਨੌਕਰ ਚਾਕਰ ਬੜੇ ਨੇ ਰੱਖੇ ਹੋਏ ਸਨ, ਤੇ ਭਾਈ ਮਰਦਾਨਾ ਜੀ ਕਹਿਣ ਲੱਗੇ ਮਹਾਰਾਜ ਸੱਚੇ ਪਾਤਸ਼ਾਹ ਜੀ, ਆ ਜਿਹੜਾ ਸ਼ਾਹੂਕਾਰ ਬੜਾ ਧਨਾੜ ਹੈ, ਬੜਾ ਸੁਖੀ ਦਿਸਦਾ ਹੈ।
ਚੌਪਈ ਕਬ ਕੇ ਤੂੰ ਬੈਠੇ ਸਥਾਏ,
ਇਸ ਤਰੀਕੇ ਨਾਲ ਮਹਾਰਾਜ ਸੱਚੇ ਪਾਤਸ਼ਾਹ ਜੀ ਕਦੋਂ ਕਦੋਂ ਤੁਸੀਂ ਆਪ ਜੀ ਇੱਥੇ ਬੈਠੇ ਹੋਏ ਹੋ।
ਕ੍ਰਿਸ਼ਨਾ ਇਸ ਕੀ ਹਮ ਦਿਸ ਆਏ,
ਇਸ ਤਰੀਕੇ ਨਾਲ ਇਸ ਦੇ ਵੇਲੇ ਆਪ ਜੀ ਨੇ ਵੇਖੇ ਨੀ, ਵੇਖੋ ਕਿੰਨਾ ਸੁਖੀ ਵਸ ਰਿਹਾ ਹੈ।
ਕਰਨ ਦਾਨ ਕੀ ਮਨ ਮੈਂ ਨਾਹੀ,
ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਇਹਦੇ ਮਨ ਦੇ ਵਿੱਚ ਵੀ ਕੋਈ ਦਾਨ ਕਰਨ ਦੀ ਇੱਛਾ ਨਹੀਂ ਹੈ।
ਬੇਮੁਖ ਸੰਤਨ ਤੇ ਇਹ ਆਏ,
ਜਿਹੜਾ ਸ਼ਾਹੂਕਾਰ ਸੰਤਾਂ ਮਹਾਂਪੁਰਸ਼ਾਂ ਤੋਂ ਬੇਮੁਖ ਹੈ,
ਤਬ ਨਾ ਸੇਵ ਕਿਸੂ ਕੀ ਕਰੇ,
ਕਦੀ ਇਹਨੇ ਕਿਸੇ ਦੀ ਸੇਵਾ ਨਹੀਂ ਕੀਤੀ ਹੈ।
ਆਓ ਭਗਤ ਕੋ ਹਿਰਦੇ ਨਾ ਤਰੇ,
ਹਿਰਦੇ ਦੇ ਵਿੱਚ ਇਹਨੇ ਪ੍ਰੇਮਾ ਭਗਤੀ ਧਾਰਨ ਨਹੀਂ ਕੀਤੀ ਹੈ।
ਸੁਖੀ ਰਹਿਤ ਉਲਟੀ ਇਹ ਜਾਣੇ,
ਇਸ ਤਰੀਕੇ ਨਾਲ ਸੁਖੀ ਰਹਿਤ ਇਹ ਸੁਖੀ ਰਹਿੰਦਾ। ਭਾਈ ਮਰਦਾਨਿਆ ਤੂੰ ਇਹ ਗੱਲ ਉਲਟ ਜਾਣ ਲਈ, ਸੁਖੀ ਨਹੀਂ ਹੈ ਇਹ।
ਤੁਨ ਕਹਿ ਅਸ ਬੋਲੇ ਗੁਣ ਖਾਨੇ,
ਇਸ ਤਰ੍ਹਾਂ ਸ੍ਰੀ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤੇ ਨੇ।
ਰੀਤ ਕਲੁਖ ਕੀ ਦੁੱਖ ਕੋ ਦੇ,
ਇਸ ਤਰੀਕੇ ਨਾਲ ਜਿਹੜੀ ਪਾਪਾਂ ਦੀ ਮਰਿਆਦਾ ਹੁੰਦੀ ਹੈ, ਜਿਹੜਾ ਪਾਪ ਕਰਦਾ ਉਹਨੂੰ ਦੁੱਖ ਪ੍ਰਾਪਤ ਹੁੰਦੇ ਨੇ। ਜੇ ਕਿਸੇ ਨੂੰ ਦੁੱਖ ਪ੍ਰਾਪਤ ਸਰੀਰਕ ਪੀੜਾ ਜਾਂ ਮਾਨਸਿਕ ਰੋਗ ਲੱਗਿਆ, ਸਮਝ ਲੈਣਾ ਕਰੀਏ ਕਿ ਉਹਨੇ ਕੋਈ ਪਿੱਛੇ ਪਾਪ ਕੀਤਾ। ਪਾਪਾਂ ਦਾ ਮੂਲ ਪਾਪਾਂ ਦੇ ਕਰਕੇ ਦੁੱਖਾਂ ਦੀ ਪ੍ਰਾਪਤੀ ਹੁੰਦੀ ਹੈ।
ਜਿਨ੍ਹਾਂ ਗਿਆਨ ਸੁਖੀਆ ਹੈ ਤੇਈ,
ਜਿਨ੍ਹਾਂ ਨੂੰ ਗਿਆਨ ਗੁਰੂ ਪਿਆਰੇ ਉਹ ਸੰਸਾਰ ਦੇ ਵਿੱਚ ਸੁਖੀ ਰਹਿੰਦੇ ਹਨ, ਗਿਆਨ ਤੋਂ ਬਿਨਾਂ ਸੁੱਖ ਪ੍ਰਾਪਤ ਨਹੀਂ ਹੈ।
ਬਿਨ ਸੂਰਜ ਕਬ ਨਹਿ ਦਿਨ ਆਏ,
ਇਸ ਤਰੀਕੇ ਨਾਲ ਬਿਨਾਂ ਸੂਰਜ ਤੋਂ ਕਦੀ ਵੀ ਦਿਨ ਨਹੀਂ ਚੜ ਸਕਦਾ ਹੈ।
ਇਨ ਗਿਆਨ ਤੋਂ ਸੁਖ ਕੇ ਨਾਹੀ,
ਇਸੇ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਗਿਆਨ ਤੋਂ ਬਿਨਾਂ ਕਦੀ ਵੀ ਸੁੱਖ ਦੀ ਪ੍ਰਾਪਤੀ ਨਹੀਂ। ਬੇਸ਼ੱਕ ਸੰਸਾਰ ਦੇ ਪਦਾਰਥ ਮਾਇਕੀ ਪਦਾਰਥ ਪ੍ਰਾਪਤ ਹੋ ਜਾਣ, ਉਹਨਾਂ ਦੇ ਨਾਲ ਸਰੀਰਕ ਸੁੱਖ ਤਾਂ ਜ਼ਰੂਰ ਮਿਲ ਜਾਣਗੇ, ਪਰ ਮਨ ਨੂੰ ਸੁੱਖ ਪ੍ਰਾਪਤ ਨਹੀਂ ਹੋਵੇਗਾ। ਮਨ ਦਾ ਸੁੱਖ ਤਾਂ ਗਿਆਨ ਦੇ ਨਾਲ ਹੈ।
ਜੇਕਰ ਤੇਰੇ ਔਰ ਸੰਦੇਹ ਹੋ,
ਇਸ ਕਰਕੇ ਭਾਈ ਮਰਦਾਨਿਆ ਤੇਰੇ ਮਨ ਦੇ ਵਿੱਚ ਸ਼ੰਕਾ ਪੈਦਾ ਹੋਇਆ ਕਿ ਸ਼ਾਹੂਕਾਰ ਬੜਾ ਸੁਖੀ ਹੈ,
ਚਾਹੇ ਬੁਲਾਏ ਬੂਝ ਕਹਿਣ ਲਿਓ,
ਆਪਾਂ ਇਹਨੂੰ ਆਵਾਜ਼ ਮਾਰ ਲੈਂਦੇ ਹਾਂ, ਪੁੱਛ ਲੈਂਦੇ ਹਾਂ ਕਿੰਨਾ ਕੁ ਸੁਖੀ ਹੈ।
ਸੁਣ ਕਰ ਇਸ ਪ੍ਰਕਾਰ ਮਰਦਾਨੇ,
ਇਸ ਤਰ੍ਹਾਂ ਭਾਈ ਮਰਦਾਨੇ ਨੇ ਸਤਿਗੁਰਾਂ ਦੇ ਪਾਸੋਂ ਸੁਣਿਆ ਜਦੋਂ
ਸਾਹੂ ਸੰਗ ਤਬ ਬਚਨ ਬਖਾਨੇ,
ਜਦੋਂ ਉਹ ਜਿਹੜਾ ਸ਼ਾਹੂਕਾਰ ਸੀ ਉਹਨੂੰ ਬਚਨ ਕੀਤੇ ਹਨ, ਉਹਨੂੰ ਬੁਲਾਇਆ ਹੈ।
ਸੁਖ ਵਿਸਾਲ ਮੈਂ ਤੁਮਕੂ ਜੂਗਾ,
ਭਾਈ ਮਰਦਾਨਾ ਜੀ ਕਹਿ ਲਗੇ ਸ਼ਾਹੂਕਾਰ ਜੀ ਮੈਂ ਵੇਖਿਆ ਤੁਸੀਂ ਬੜੇ ਸੁਖੀ ਵਸਦੇ ਹੋ,
ਪੌਨ ਪੁੰਨ ਕੀਏ ਜਾਣਦੇ ਹੋਵਾ,
ਜਿਹੜਾ ਤੁਸੀਂ ਵੱਡਾ ਭਾਰੀ ਪੁੰਨ ਪਿਛਲੇ ਜਨਮ ਦੇ ਵਿੱਚ ਕੀਤਾ ਜਾਂ ਪੂਰਬਲੇ ਕਰਮਾਂ ਦੇ ਕਰਕੇ ਤੁਹਾਨੂੰ ਇਹ ਸੁਖਾਂ ਦੀ ਪ੍ਰਾਪਤੀ ਹੋਈ, ਕਿਹੜਾ ਐਸਾ ਕਰਮ ਹੈ ਦੱਸਣਾ ਕਰੋ।
ਜਾਣਦੇ ਨਿਸ ਦਿਨ ਜਾਣਤ ਨਾ,
ਇਸ ਕਰਕੇ ਤੁਹਾਨੂੰ ਬੜੇ ਭਾਰੀ ਸੁਖ ਪ੍ਰਾਪਤ ਹੋਏ ਨੇ, ਦੁੱਖ ਨੂੰ ਆਪ ਜੀ ਜਾਣਦੇ ਨਹੀਂ ਹੋ।
ਮਗਨ ਰਹੋ ਆਪਣੇ ਸੁਖ ਮਾਏ,
ਆਪਣੇ ਸੁਖ ਦੇ ਵਿੱਚ ਤੁਸੀਂ ਮਗਨ ਰਹਿ ਰਹੇ ਹੋ। ਸਾਹੂਕਾਰ ਨੂੰ ਭਾਈ ਮਰਦਾਨਾ ਜੀ ਪੁੱਛ ਰਹੇ ਨੇ,
ਲੱਖ ਦਰਵੇਸ਼ ਬੇਸ਼ ਮਨ ਮਾਏ,
ਇਸ ਤਰੀਕੇ ਨਾਲ ਫਕੀਰਾਂ ਵਾਲਾ ਲਿਬਾਸ ਜਾਣ ਕਰਕੇ ਭਾਈ ਮਰਦਾਨੇ ਦਾ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਦੇ ਵੱਲੇ ਵੇਖ ਕਰਕੇ ਸਾਹੂਕਾਰ ਨੇ ਮਨ ਦੇ ਵਿੱਚ ਸੋਚਿਆ ਹੈ,
ਬੁਲੂ ਸ਼ਾਹ ਅਗਤ ਦੁੱਖ ਜਾਏ,
ਜਿਹਨੂੰ ਬਹੁਤ ਭਾਰੀ ਦੁੱਖ ਸਾਹੂਕਾਰ ਨੂੰ ਗੁਰੂ ਪਿਆਰੇ, ਉਹ ਕਹਿਣ ਲੱਗਾ
ਸਰਬ ਜਗਤ ਮੈਂ ਮੋਹੀ ਸਮਾਨਾ।
ਭਾਈ ਮਰਦਾਨਾ ਜੀ ਵੇਖ ਰਹੇ ਸਨ ਕਿ ਬੜਾ ਭਾਰੀ ਸੁਖੀ ਹੈ, ਹੁਣ ਸ਼ਾਹੂਕਾਰਾਂ ਦੇ ਮੂੰਹੋਂ ਦੱਸ ਰਿਹਾ, ਕਹਿਣ ਲੱਗਾ ਕਿ ਸਾਰੇ ਸੰਸਾਰ ਦੇ ਵਿੱਚ ਇਹ ਸਾਰੀ ਦੁਨੀਆਂ ਦੇ ਵਿੱਚ ਮੇਰੇ ਤੋਂ ਵੱਧ
ਹੋਰ ਨਾ ਕੋ ਦੁਖੀ ਮਹਾਨਾ,
ਹੋਰ ਕੋਈ ਵੀ ਦੁਖੀ ਨੀ, ਜਿੰਨਾ ਮੈਨੂੰ ਦੁੱਖ ਹੈ ਸਾਰੀ ਦੁਨੀਆਂ ਨੂੰ ਇੰਨਾ ਦੁੱਖ ਹੋਵੇਗਾ, ਸਭ ਤੋਂ ਵੱਧ ਸੰਸਾਰ ਦੇ ਵਿੱਚ ਮੈਂ ਦੁਖੀ ਹਾਂ।
ਗੋਹਜ ਬਹੁਤ ਸੂ ਕਹਾ ਕਹਾ ਨਾ ਜਾਈ,
ਤੇ ਪੁੱਛਿਆ ਵੀ ਤੈਨੂੰ ਦੁੱਖ ਕਾਹਤੋਂ, ਕਿਸ ਗੱਲ ਤੋਂ ਦੁਖੀ ਹੈ, ਤਾਂ ਕਹਿਣ ਲੱਗਾ ਇਹ ਗੱਲ ਬੜੀ ਗੁਪਤ ਰੱਖਣ ਵਾਲੀ, ਬੜੀ ਗੁੱਝੀ ਗੱਲ ਹੈ, ਦੱਸੀ ਨੀ ਜਾ ਸਕਦੀ, ਜਿਹਦੇ ਕਰਕੇ ਮੈਂ ਦੁਖੀ ਹਾਂ।
ਕੈਸੀ ਤੁਮ ਟਗੋ ਦਿਓ ਬਤਾਏ,
ਮੈਂ ਆਪ ਜੀ ਪਾਸ ਮੇਰਾ ਦੁੱਖ ਜਿਹੜਾ ਮਨ ਦਾ ਦੁੱਖ ਮੈਂ ਕਿਵੇਂ ਦੱਸਾਂ।
ਕਹਿ ਮਰਦਾਨਾ ਸੰਤ ਮਹਾਨ ਨੇ,
ਭਾਈ ਮਰਦਾਨਾ ਜੀ ਗੁਰੂ ਨਾਨਕ ਦੇਵ ਮਹਾਰਾਜ ਜੀ ਵੱਲ ਇਸ਼ਾਰਾ ਕਰਕੇ ਕਹਿਣ ਲੱਗਾ ਕਿ ਇਹ ਬੜੇ ਮਹਾਨ ਸੰਤ ਹਨ, ਵੱਡੇ ਸੰਤ ਹਨ,
ਇਹਨਾਂ ਅੱਗੇ ਕਹੋ ਹੋਵੇ ਦੁੱਖ ਹਨ,
ਇਹਨਾਂ ਦੇ ਕੋਲ ਆਪਣੀ ਪੀੜਾ ਦੱਸੋ, ਆਪਣਾ ਦੁੱਖ ਦੱਸੋ, ਤੁਹਾਡੇ ਦੁੱਖ ਨਾਸ਼ ਕਰ ਦੇਣਗੇ ਮਹਾਰਾਜ।
ਨਿਕਟ ਬੈਠ ਗੁਰ ਸ਼ਾਹ ਅਲਾਏ,
ਹੁਣ ਦੁਖੀ ਸੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਕੋਲ, ਸ਼ਾਹੂਕਾਰ ਬਹਿ ਗਿਆ ਤੇ ਆਪਣਾ ਦੁੱਖ ਦੱਸਣ ਲੱਗਾ।
ਸੁਣੋ ਸੰਤ ਤੁਮ ਸਭ ਸੁਖਦਾਈ,
ਕਹਿਣ ਲੱਗਾ ਸੰਤ ਜੀ ਸੁਣੋ ਤੁਸੀਂ ਸੁਖਦਾਈ ਹੋ, ਸੁਖ ਦੇਣ ਵਾਲੇ ਹੋ, ਮੇਰੀ ਕਥਾ ਸੁਣੋ ਹੁਣ ਦੁੱਖ ਦੀ।
ਮੰਗਣਾ ਜੋ ਮੇਰੇ ਘਰ ਮਾਏ,
ਕਹਿਣ ਲੱਗਾ ਜਿਹੜੀ ਮੇਰੀ ਘਰ ਵਾਲੀ ਹੈ ਘਰ ਦੇ ਵਿੱਚ ਰਹਿੰਦੀ ਹੈ,
ਸਾਧਕ ਸੁਨੇਹ ਸੰਗ ਮਮਤਾਈ,
ਮੇਰਾ ਉਹਦੇ ਨਾਲ ਬੜਾ ਪ੍ਰੇਮ ਹੈ, ਬੜਾ ਮੋਹ ਹੈ।
ਕਰਤ ਰਹਿਤ ਨਾ ਛੋਡੋ ਪਾਸਾ,
ਪਹਿਲਾਂ ਦੀ ਗੱਲ ਹੈ ਮੈਂ ਬੜਾ ਸੁਖੀ ਵਸਦਾ ਹੁੰਦਾ ਸੀ, ਮੈਂ ਉਹਨੂੰ ਬੜਾ ਪਿਆਰ ਕਰਦਾ ਸੀ, ਆਪਦੀ ਘਰ ਵਾਲੀ ਨੂੰ ਰਾਤ ਦਿਨ ਮੈਂ ਭੋਗ ਵਿਲਾਸ ਕਰਦਾ ਰਹਿੰਦਾ ਸੀ।
ਇੱਕ ਸਮੇਂ ਹੋਏ ਉੱਤੇ ਰੋਗਾ,
ਇੱਕ ਸਮੇਂ ਮੇਰੇ ਘਰ ਵਾਲੀ ਨੂੰ ਕੋਈ ਰੋਗ ਹੋ ਗਿਆ ਹੈ।
ਤੀ ਦੁਰਲਭ ਤੀ ਦੁਰਬਲ ਮ੍ਰਿਤ ਤੇ ਪਾਸੂਗਾ,
ਉਹ ਰੋਗ ਉਹਨੂੰ ਕੋਈ ਬਿਮਾਰੀ ਲੱਗ ਗਈ ਮੇਰੇ ਘਰ ਵਾਲੀ ਨੂੰ, ਤੇ ਉਹ ਬੜੀ ਦੁਰਬਲ ਹੋ ਗਈ, ਕਮਜ਼ੋਰ ਹੋ ਗਈ, ਤੇ ਉਹਨੂੰ ਡਰ ਆਉਣ ਲੱਗਾ ਕਿ ਮੈਂ ਹੁਣ ਮਰ ਜਾਵਾਂਗੀ।
ਅਦਕ ਦਾਨ ਦਿਨੋ ਤੇ ਕਾਲਾ,
ਉਸ ਸਮੇਂ ਮੈਂ ਬਹੁਤ ਭਾਰੀ ਦਾਨ ਕੀਤਾ ਕਿ ਮੇਰੀ ਘਰ ਵਾਲੀ ਠੀਕ ਹੋ ਜਾਵੇ।
ਕਿਨੋ ਬਹੁਰ ਬਿਰਲਾਪ ਵਿਸਾਲਾ,
ਫਿਰ ਇਸ ਤਰੀਕੇ ਨਾਲ ਬੜਾ ਭਾਰੀ ਰੋਣਾ ਬਿਰਲਾਪ ਕਰਨਾ ਕੀਤਾ ਹੈ।
ਕਰਤ ਬੈਠੇ ਉਤੇ ਪਾਸਾ,
ਮੈਂ ਉਹਦੇ ਮੋਹ ਦੇ ਵਿੱਚ ਫਸਿਆ ਸੀ, ਉਹਨੂੰ ਬੜਾ ਪਿਆਰ ਕਰਦਾ ਸੀ, ਉਹ ਬਿਮਾਰ ਹੋ ਗਈ, ਮਰਨ ਦੇ ਕਿਨਾਰੇ ਤੇ ਪਹੁੰਚ ਗਈ, ਤੇ ਮੈਂ ਉਹਦੇ ਪਾਸ ਬੈਠ ਕੇ ਆਪਣੀ ਘਰ ਵਾਲੀ ਦੇ ਰੋਣ ਲੱਗਾ।
ਕਹਿਤ ਪਈ ਤੀਏ ਦੇਣ ਦਿਲਾਸਾ,
ਤੇ ਮੈਂ ਜਦੋਂ ਰੋਇਆ ਤੇ ਮੈਨੂੰ ਉਹਨੇ ਦਿਲਾਸਾ ਦਿੱਤਾ ਮੇਰੀ ਘਰ ਵਾਲੀ ਨੇ, ਤੇ ਕਹਿਣ ਲੱਗੀ ਹੈ
ਇਤ ਮੇਰੇ ਕਿਉਂ ਰੋਦਣ ਤੁਹਾਨੂੰ,
ਕਹਿਣ ਲੱਗੀ ਕਿ ਤੂੰ ਮੇਰੇ ਵਾਸਤੇ ਕਾਹਤੋਂ ਰੋਂਦਾ, ਕਿਉਂ ਰੋ ਰਿਹਾ ਹੈ ਮੇਰੇ ਵਾਸਤੇ।
ਨਿਜ ਕੋ ਬੜ ਧਨਵੰਤ ਪਛਾਣੋ,
ਆਪਣੇ ਆਪ ਨੂੰ ਬਹੁਤ ਧਨਵਾਨ ਤੂੰ ਸਮਝ, ਤੇਰੇ ਕੋਲ ਬਹੁਤ ਮਾਇਆ, ਤੂੰ ਮੇਰੇ ਵਾਸਤੇ ਕਿਉਂ ਰੋਂਦਾ ਹੈ।
ਮੈਂ ਮਰੋ ਕਰ ਵਿਆਹ ਬਹੋਰੇ,
ਮੈਂ ਮਰ ਜਾਵਾਂਗੀ ਤੂੰ ਹੋਰ ਵਿਆਹ ਕਰਵਾ ਲਵੀ।
ਭਗਵਾਨ ਅੰਗਨਾ ਔਰੇ,
ਇਸ ਤਰੀਕੇ ਨਾਲ ਹੋਰ ਘਰ ਵਾਲੀ ਆਪਣੇ ਘਰ ਦੇ ਵਿੱਚ ਲੈ ਆਵੀ।
ਬਿਲਸ ਬਿਲਾਸਨ ਹੋਇਆ ਅਹਿਲਾਦੂ,
ਇਸ ਤਰੀਕੇ ਨਾਲ ਤੇਰੇ ਮਨ ਦਾ ਦੁੱਖ ਜਿਹੜਾ ਦੂਰ ਹੋ ਜਾਵੇਗਾ।
ਮੁਝੇ ਵਿਸਾਰੇ ਘਰੇ ਨਾ ਯਾਦੂ,
ਤੇ ਫਿਰ ਜਦੋਂ ਤੂੰ ਵਿਆਹ ਕਰਵਾ ਲਵੇਂਗਾ ਤੇ ਮੈਨੂੰ ਤੂੰ ਭੁਲਾ ਦੇਵੇਂਗਾ, ਹੁਣ ਤਾਂ ਤੂੰ ਮੇਰੇ ਪਾਸ ਬੈਠਾ ਰੋ ਰਿਹਾ ਕਿ ਮੈਂ ਤੈਨੂੰ ਬੜਾ ਪਿਆਰ ਕਰਦਾ, ਜਦੋਂ ਮੈਂ ਮਰ ਗਈ ਮੇਰੇ ਤੋਂ ਬਾਅਦ ਤੂੰ ਹੋਰ ਵਿਆਹ ਕਰਵਾ ਲਵੇਂਗਾ, ਤੂੰ ਮੈਨੂੰ ਕਦੀ ਯਾਦ ਵੀ ਨੀ ਕਰਨਾ।
ਮੈਂ ਭਾਖਿਓ ਸੁਣੀਐ ਪ੍ਰਿਆ ਮੋਰੇ,
ਸ਼ਾਹੂ ਕਹਿਣ ਲੱਗਾ ਮੇਰੀ ਪਿਆਰੀ ਸੁਣ,
ਤੁਝ ਮੈਨ ਮੋਹੇ ਨਾ ਭਾਵ ਆਏ, ਔਰ
ਤੇਰੇ ਤੋਂ ਬਿਨਾਂ ਮੈਨੂੰ ਹੋਰ ਕੋਈ ਇਸਤਰੀ ਨੀ ਚੰਗੀ ਲੱਗਦੀ।
ਤੂੰ ਜੀਵੈ ਤੇ ਕਰੋ ਬਿਲਾਸਾ,
ਜੀਵੇਂਗੀ ਤੇਰੇ ਨਾਲ ਹੀ ਮੈਂ ਖੁਸ਼ ਰਹਿੰਦਾ ਹਾਂ,
ਨਤ ਮੈਂ ਤਜੋ ਜੀਣ ਕੀ ਆਸਾ,
ਤੂੰ ਮਰ ਗਈ ਤਾਂ ਮੈਂ ਵੀ ਆਪਣੇ ਜਿਉਣ ਦੀ ਆਸ ਜਿਹੜੀ ਹੈ ਛੱਡ ਦੇਣੀ ਹੈ।
ਪ੍ਰਾਣ ਸਮਾਨ ਹੋਏ ਕੋ ਪਿਆਰੇ,
ਤੂੰ ਤਾਂ ਮੈਨੂੰ ਪ੍ਰਾਣਾ ਦੇ ਵਾਂਗ ਪਿਆਰੀ ਹੈ।
ਤੁਝ ਮੈਨ ਕਸਬ ਵਿਲ ਸੋ ਬਿਬ ਨਾਰੇ,
ਤੇਰੇ ਤੋਂ ਬਿਨਾਂ ਮੈਂ ਹੋਰ ਦੂਸਰੀ ਘਰ ਦੇ ਵਿੱਚ ਨਹੀਂ ਲਿਆਵਾਂਗਾ।
ਅਹੋ ਕੰਤ ਮੈਂ ਜੀਉ ਤਾਂ ਸਾਚੀ,
ਇਸ ਤਰੀਕੇ ਦੇ ਨਾਲ ਉਹ ਕਹਿਣ ਲੱਗੀ ਇਹਦੇ ਸ਼ਾਹੂਕਾਰ ਦੇ ਬਚਨ ਸੁਣ ਕੇ ਉਹਦੀ ਘਰ ਵਾਲੀ, ਹੇ ਪਤੀ ਜੀ ਇਹ ਗੱਲ ਤਾਂ ਮੈਂ ਤਾਂ ਸੱਚੀ ਜਾਣਾਂਗੀ ਜੇ ਮੈਂ ਜਿਉਂਦੀ ਰਹਾਂਗੀ।
ਮਰ ਜਾਵਾਂ ਇਹ ਕਹਿ ਸਭ ਕਾਚੀ।
ਜੇ ਮੈਂ ਮਰ ਗਈ ਇਹ ਗੱਲਾਂ ਹੁਣ ਤੱਕ ਹੀ ਇਸ ਤਰ੍ਹਾਂ ਨੇ, ਜਦੋਂ ਮੈਂ ਮਰ ਗਈ ਤੂੰ ਵਿਆਹ ਕਰਵਾ ਲੇਗਾ ਫਿਰ ਕੌਣ ਜਾਣੇਗਾ ਇਹ ਗੱਲ ਨੂੰ।
ਅਸਕੈ ਮੋਹਿ ਸੁਨਾਵਤ ਪ੍ਰੀਤੀ।
ਇਸ ਤਰੀਕੇ ਨਾਲ ਉਹ ਸ਼ਾਹੂਕਾਰ ਮਹਾਰਾਜ ਨੂੰ ਦੱਸ ਰਿਹਾ ਕਿ ਮੈਨੂੰ ਬੜੇ ਪ੍ਰੇਮ ਵਾਲੇ ਬਚਨ ਕਰਕੇ ਮੇਰੀ ਘਰਵਾਲੀ ਸੁਣਾ ਰਹੀ ਹੈ।
ਹਿਰਦੇ ਦਿਖਾ ਠਾਨਤ ਦੇ ਪ੍ਰੀਤੀ।
ਇਸ ਤਰੀਕੇ ਨਾਲ ਹਿਰਦੇ ਦੇ ਵਿੱਚ ਉਲਟ ਧਾਰਨ ਕੀਤੀ ਹੋਈ ਹੈ ਮੈਨੂੰ ਘਰਵਾਲੀ ਮੇਰੀ ਕਹਿੰਦੀ, ਹਿਰਦੇ ਵਿੱਚ ਤੂੰ ਉਲਟ ਧਾਰਨ ਕੀਤੀ ਹੋਈ ਹੈ ਮੈਨੂੰ ਇਵੇਂ ਕਹਿ ਰਿਹਾ ਕਿ ਮੈਂ ਤੇਰੇ ਬਿਨਾਂ ਰਹਿ ਨਹੀਂ ਸਕਦਾ, ਮਰ ਜਾਂਗਾ, ਇਹ ਹੋ ਜਾਏਗਾ, ਵੋ ਹੋ ਜਾਏਗਾ, ਜਦੋਂ ਮੈਂ ਮਰ ਗਈ ਉਦੋਂ ਉਲਟ ਹੋ ਜਾਣਾ ਕੰਮ।
ਕੀ ਤਰਕ ਸੁਣੀ ਮੈਂ ਜਾਵ।
ਕਹਿਣ ਲੱਗਾ ਸ਼ਾਹੂਕਾਰ ਮਹਾਰਾਜ ਸੱਚੇ ਪਾਤਸ਼ਾਹ ਜੀ, ਜਦੋਂ ਮੈਂ ਇਸ ਤਰ੍ਹਾਂ ਮੇਰੀ ਘਰਵਾਲੀ ਨੇ ਤਰਕ ਕੀਤੀ, ਸ਼ੰਕਾ ਕੀਤਾ ਮੇਰੇ ਪਿਆਰ ਤੇ, ਉਸ ਵਕਤ
ਸਹਿਣਾ ਜਾਏ ਬਹੁਤ ਦੁੱਖ ਪਾਤਾ।
ਮੇਰੇ ਕੋਲੋਂ ਉਹਦੀ ਗੱਲ ਜਿਹੜੀ ਹੈ ਸਹਾਰੀ ਨਹੀਂ ਗਈ, ਤਰਕ ਸਹੀ ਨਹੀਂ ਗਈ।
ਲੇਕਰ ਕਿਸ਼ਨ ਸ਼ੁਰੀ ਚਲਾ।
ਮੈਨੂੰ ਬੜਾ ਭਾਰੀ ਦੁੱਖ ਹੋਇਆ ਤੇ ਮੈਂ ਤਿੱਖਾ ਉਥੋਂ ਨਾਇਫ ਫੜਿਆ, ਚਾਕੂ ਫੜਿਆ ਹੈ।
ਲੰਕਾਟ ਨਿਤ ਦੀਨ ਬਗਾਏ।
ਜਿਹੜਾ ਮੇਰਾ ਗੁਪਤ ਇੰਦਰਾ ਸੀ, ਸ਼ਿਸ਼ਨ ਸੀ, ਮੈਂ ਉਹ ਨਾਇਫ ਦੇ ਨਾਲ ਕੱਟ ਦਿੱਤਾ ਹੈ।
ਅਬ ਤੋ ਆਏ ਕੇ ਨਾਏ ਪ੍ਰਤੀਤੀ।
ਮੈਂ ਆਪਣੀ ਘਰਵਾਲੀ ਨੂੰ ਪੁੱਛਿਆ, ਹੁਣ ਦੱਸ, ਹੁਣ ਤੈਨੂੰ ਯਕੀਨ ਆਇਆ ਹੈ ਕਿ ਨਹੀਂ? ਮੈਂ ਤੈਨੂੰ ਦਿਲ ਤੋਂ ਸੱਚਾ ਪਿਆਰ ਕਰਦਾ ਹਾਂ।
ਮਾਨਸ ਨਹੀਂ ਸਾਚ ਮਮ ਪ੍ਰੀਤੀ।
ਇਸ ਤਰੀਕੇ ਨਾਲ ਮੇਰੀ ਪ੍ਰੀਤੀ ਨੂੰ ਤੂੰ ਸੱਚ ਨਹੀਂ ਜਾਣਦੀ, ਮੋਹ ਦੇ ਵਿੱਚ ਫਸਿਆ ਹੋਇਆ ਹੈ।
ਜਿਸ ਦਿਨ ਕੱਟੇ ਤੇ ਪੀਰ ਵਿਸਾਲਾ।
ਪਿਆਰੋ, ਕਹਿਣ ਲੱਗਾ ਜਦੋਂ ਮੇਰਾ ਗੁਪਤ ਇੰਦਰਾ ਕੱਟਿਆ ਗਿਆ ਉਸ ਵਕਤ ਮੈਨੂੰ ਬੜੀ ਭਾਰੀ ਪੀੜ ਹੋਈ ਹੈ।
ਮੈਂ ਰਹਿਉ ਜੀਵਤ ਤੇ ਕਾਲਾ।
ਮੈਂ ਬੜਾ ਭਾਰੀ, ਮੈਨੂੰ ਦੁੱਖ ਹੋਇਆ ਪਰ ਮੈਂ ਜਿਉਂਦਾ ਰਿਹਾ, ਮਰਿਆ ਨਹੀਂ।
ਕਿਤਕ ਦਿਵਸ ਬੀਤੇ ਤੇ ਨਾਰੇ।
ਕਈ ਦਿਨ ਇਸ ਤਰ੍ਹਾਂ ਬਤੀਤ ਹੋ ਗਏ। ਉਹ ਜਿਹੜੀ ਮੇਰੀ ਘਰਵਾਲੀ ਸੀ,
ਕਈ ਅਰੋਗ ਗਯੋ ਦੁੱਖ ਭਾਰੇ।
ਜਿਹੜਾ ਉਹਨੂੰ ਬੜਾ ਭਾਰੀ ਦੁੱਖ ਲੱਗਾ ਹੋਇਆ ਸੀ ਨਾ, ਉਹਦਾ ਠੀਕ ਹੋ ਗਿਆ, ਉਹ ਠੀਕ ਹੋ ਗਈ ਹੈ।
ਜਬ ਬਲ ਪਯੋ ਆਨ ਸੁਰਬੰਗਾ।
ਇਸ ਤਰੀਕੇ ਨਾਲ ਸਾਰੇ ਉਹਦੇ ਅੰਗਾਂ ਦੇ ਵਿੱਚ, ਉਹਦੇ ਸਰੀਰ ਦੇ ਵਿੱਚ, ਮੇਰੀ ਘਰਵਾਲੀ ਦੇ ਸਰੀਰ ਦੇ ਵਿੱਚ ਬਲ ਭਰ ਗਿਆ, ਨਿਰੋਗ ਹੋ ਗਈ ਹੈ।
ਵਿਆਪਿਓ ਤੇ ਤਨ ਬਹੁਰ ਅਨੰਗਾ।
ਇਸ ਤਰੀਕੇ ਦੇ ਨਾਲ ਜਦੋਂ ਉਹ ਬਲਵਾਨ ਹੋ ਗਈ, ਸਰੀਰ ਉਹਦਾ ਅਰੋਗ ਹੋ ਗਿਆ ਤੇ ਉਹਦੇ ਇਸ ਤਰੀਕੇ ਨਾਲ ਸਰੀਰ ਦੇ ਵਿੱਚ ਕਾਮ ਆ ਗਿਆ ਹੈ।
ਇੱਕ ਦਿਵਸ ਮੋਹੇ ਸੰਗ ਅਲਾਏ।
ਕਈ ਦਿਨਾਂ ਬਾਅਦ ਮੈਨੂੰ ਉਹ ਕਹਿਣ ਲੱਗੀ ਹੈ,
ਹੋ ਲੱਜ ਤੋ ਹੋਏ ਕਛ ਨਾ ਬਤਾਮ।
ਇਸ ਤਰੀਕੇ ਨਾਲ ਉਹ ਆਪਣੇ ਜਿਹੜੇ ਉਹਦੇ ਭਾਵ ਸਨ, ਭਾਵਨਾ ਸੀ ਉਹਦੀ, ਉਹਨੇ ਆਪਣੇ ਘਰਵਾਲੀ ਨੂੰ ਦੱਸਿਆ, ਸ਼ਾਹੂਕਾਰ ਦੀ ਘਰਦੀ ਨੇ। ਇਸ ਤਰੀਕੇ ਨਾਲ ਜਦੋਂ ਉਹਨੇ ਦੱਸੀ ਆਪਦੀ ਭਾਵਨਾ, ਤੇ ਜਿਹੜਾ ਉਹ ਸ਼ਾਹੂਕਾਰ ਸੀ ਕਹਿੰਦਾ, ਮੈਂ ਉਸ ਵਕਤ ਬੜਾ ਸ਼ਰਮਿੰਦਾ ਹੋਇਆ ਤੇ ਮੈਨੂੰ ਕੋਈ ਗੱਲ ਨਹੀਂ ਆਈ।
ਆਪਣੇ ਕਰਿਓ ਲੱਖ ਔਰ ਪਛਤਾਮ।
ਆਪਣੇ ਹੱਥੀ ਮੈਂ ਕੰਮ ਕੀਤਾ ਸੀ ਤੇ ਮੈਂ ਬੜਾ ਪਛਤਾਇਆ ਫਿਰ ਉਸ ਤੋਂ ਬਾਅਦ।
ਅਬ ਪਰ ਪੁਰਖਨ ਸੋਂ ਵਿਵਚਾਰਤ।
ਹੁਣ ਉਹ ਜਿਹੜੀ ਮੇਰੀ ਘਰਵਾਲੀ ਹੈ, ਪਰਾਏ ਮਰਦਾਂ ਦੇ ਨਾਲ ਵਿਵਚਾਰ ਕਰਦੀ ਹੈ।
ਜਿਹ ਜਾ ਹੈ ਤੇਹੀ ਪਾਸ ਹਕਾਰਤ।
ਜਿਹਦੇ ਪਾਸ ਉਹ ਜਾਣਾ ਚਾਹਵੇ ਉਸ ਪਾਸ ਚਲੀ ਜਾਂਦੀ ਹੈ। ਮੈਂ ਬੜਾ ਭਾਰੀ ਦੁਖੀ ਹੋਇਆ।
ਪਰ ਹਰ ਲਾਜ ਸਰਬ ਪਰਿਵਾਰ।
ਸਾਰੇ ਪਰਿਵਾਰ ਦੀ ਉਹਨੇ ਸਾਰੀ ਜਿਹੜੀ ਇੱਜ਼ਤ ਸ਼ਰਮਸਾਰ ਛੱਡ ਦਿੱਤੀ ਹੈ।
ਬਹੁਤ ਨਰਨ ਸੋ ਕਰਤ ਵਿਹਾਰ।
ਇਸ ਤਰੀਕੇ ਨਾਲ ਬਹੁਤ ਸਾਰੇ ਮਨੁੱਖਾਂ ਨਾਲ ਵਿਹਾਰ ਕਰਦੀ ਹੈ।
ਕੁਕਰਮ ਨੈਨਨ ਨਿਤ ਦੇਖੋ।
ਮੈਂ ਆਪਣੇ ਨੇਤਰਾਂ ਦੇ ਨਾਲ ਐਸੇ ਕੁਕਰਮ ਕਰਦੀ ਨੂੰ ਵੇਖਦਾ ਹਾਂ।
ਮੋਹ ਮਨ ਹੋਵਤ ਦਾਗਦ ਵਿਸ਼ੇਖੋ।
ਤੇ ਮੈਨੂੰ ਬੜਾ ਭਾਰੀ ਦੁੱਖ ਹੁੰਦਾ ਵੇਖ ਕੇ।
ਚਿੰਤਾ ਤੁਰ ਦੁੱਖ ਮੈਂ ਦਿਨ ਰਹਿਣਾ।
ਇਸ ਤਰੀਕੇ ਨਾਲ ਦਿਨ ਰਾਤ ਮੈਂ ਚਿੰਤਾ ਦੇ ਵਿੱਚ ਦੁਖੀ ਰਹਿੰਦਾ ਹਾਂ।
ਮੋਸੋ ਦੁਖੀ ਅਵਰ ਕੋ ਹੈ ਨਾ।
ਮਹਾਰਾਜ ਸੱਚੇ ਪਾਤਸ਼ਾਹ ਜੀ, ਮੇਰੇ ਸਮਾਨ ਹੋਰ ਦੁਨੀਆਂ ਦੇ ਵਿੱਚ ਕੋਈ ਦੁਖੀ ਨਹੀਂ, ਜਿੰਨਾ ਮੈਂ ਦੁਖੀ ਹਾਂ ਹੋਰ ਕੋਈ ਨਹੀਂ ਹੈ।
ਇਹਦੇ ਵਿਚਾਰ ਤੋਂ ਹੈ ਨਾ ਉਪਾਏ।
ਹਿਰਦੇ ਦੇ ਵਿੱਚ ਮੈਂ ਵਿਚਾਰ ਕਰਦਾ ਰਹਿਣਾ ਪਰ ਕੋਈ ਯਤਨ ਨਹੀਂ ਹੁੰਦਾ ਹੈ।
ਸਭ ਲੋਕਾਂ ਤੇ ਰਹਿਣ ਲਜਾਏ।
ਸਾਰੇ ਲੋਕਾਂ ਦੇ ਵੱਲੋਂ ਵੀ ਮੈਂ ਸ਼ਰਮਿੰਦਾ ਹਾਂ।
ਸੁਣ ਕਰ ਸ੍ਰੀ ਪ੍ਰਭ ਬਿਆਨ ਅਲਾਏ।
ਸੁਣ ਕਰ ਗਰੀਬ ਨਿਵਾਰ ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿਣ ਲੱਗੇ,
ਪੂਰਵ ਜਨਮ ਕਰਮ ਕਰ ਆਏ।
ਮਹਾਰਾਜ ਕਹਿੰਦੇ, ਭਾਈ ਪੂਰਵਲੇ ਜਨਮਾਂ ਦੇ ਕੀਤੇ ਹੋਏ ਕਰਮ ਹਨ ਜਿਹਦੇ ਕਰਕੇ ਦੁੱਖ ਮਿਲਦੇ ਬੰਦੇ ਨੂੰ।
ਦੋਹਰਾ ਤਿਨਕੋ ਦੁੱਖ ਸੁਖ ਪੋ ਗਈ ਜੋ ਬੀਜੈ ਸੋ ਖਾਏ।
ਪੂਰਬਲੇ ਕੀਤੇ ਹੋਏ ਕਰਮਾਂ ਦੇ ਕਰਕੇ ਆਦਮੀ ਦੁੱਖ ਤੇ ਸੁਖ ਭੋਗਦਾ ਹੈ, ਜੋ ਕਰਦਾ ਪਿੱਛੇ ਉਹ ਹੁਣ ਵੱਢਦਾ ਹੈ।
ਪੁੰਨ ਕਰੇ ਸੁਖ ਹੋ ਤਾਂ ਹੈ ਕਲ ਮਲ ਤੇ ਦੁੱਖ ਜਾਏ।
ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ, ਪੁੰਨ ਕਰੇ ਸੁਖ ਹੋਤ ਹੈ, ਜਦੋਂ ਆਦਮੀ ਪੁੰਨ ਕਰਦਾ, ਪੁੰਨਾਂ ਦੇ ਪ੍ਰਤਾਪ ਸਦਕਾ ਸੁਖਾਂ ਦੀ ਪ੍ਰਾਪਤੀ ਹੁੰਦੀ ਹੈ। ਮਾਇਕੀ ਪਦਾਰਥ, ਸੰਸਾਰ ਦੇ ਪਦਾਰਥ, ਵਡਿਆਈ, ਸ਼ੋਭਾ, ਸ਼ੌਹਰਤ, ਜੋ ਕੁਝ ਵੀ ਆਪਾਂ ਨੂੰ ਮਿਲਦਾ, ਪੜ੍ਹਾਈ ਲਿਖਾਈ, ਇੱਜ਼ਤ ਮਾਨ, ਸਬੰਧੀ, ਰਿਸ਼ਤੇਦਾਰ, ਜੋ ਵੀ ਮਿਲਦੇ ਨੇ, ਇਹ ਮਤਾ ਜਾਣੀ ਕਿ ਸਾਡੇ ਕਰਕੇ, ਸਾਡੇ ਕੀਤੇ ਹੋਏ ਕਰਮਾਂ ਦੇ ਕਰਕੇ, ਦੁਨੀਆਂ ਦੇ ਵਿੱਚੋਂ ਪਿਆਰ, ਵਡਿਆਈ, ਸੁੱਖ ਤੇ ਪੁੰਨਾਂ ਦੇ ਪ੍ਰਤਾਪ ਸਦਕਾ ਪ੍ਰਾਪਤ ਹੁੰਦਾ ਹੈ। ਜੇ ਕਿਸੇ ਨੂੰ ਕੋਈ ਦੁੱਖ ਮਿਲਦਾ ਗੁਰੂ ਪਿਆਰੇ, ਉਹ ਦੁੱਖ ਉਹਦੇ ਪਾਪਾਂ ਦੇ ਕਰਕੇ, ਪਾਪਾਂ ਦੇ ਫਲ ਸਰੂਪ ਦੁੱਖਾਂ ਦੀ ਪ੍ਰਾਪਤੀ ਹੁੰਦੀ ਹੈ।
ਜੋ ਬੀਜਾ ਸੋ ਖਾਏ, ਪੁੰਨ ਕਰੇ ਸੋਹੂ ਤੈ ਕਲ ਮਲ ਤੇ ਦੁੱਖ ਜਾਏ।
ਇਸ ਤਰੀਕੇ ਦੇ ਨਾਲ ਕਲ ਮਲ ਤੇ ਦੁੱਖ ਪਾਏ, ਪਾਪਾਂ ਕਰਕੇ ਦੁੱਖ ਪਾਉਂਦਾ ਹੈ।
ਜੋ ਬਈ ਬ੍ਰਹਮਾਦਿਕ ਤੇ ਮਸ਼ਕ ਜੇ ਆਏ।
ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ, ਦੁਨੀਆਂ ਦੇ ਵਿੱਚੋਂ ਦੇਵਤਿਆਂ ਦੇ ਵਿੱਚੋਂ ਬ੍ਰਹਮਾ ਸ੍ਰਿਸ਼ਟੀ ਨੂੰ ਪੈਦਾ ਕਰਨ ਵਾਲਾ, ਬ੍ਰਹਮਾ ਤੋਂ ਲੈ ਕਰਕੇ ਛੋਟੇ ਤੱਕ ਮੱਛਰ ਤੱਕ ਜੋ ਵੀ ਜੀਵ ਹਨ,
ਉਗੈ ਕਰਮ ਕੀਨ ਜਸ ਜਾਹੇ,
ਜਿਸ ਨੇ ਵੀ ਜਿਸ ਜਿਸ ਤਰ੍ਹਾਂ ਦੇ ਕਰਮ ਕੀਤੇ ਨੇ ਉਹਨੂੰ ਭੋਗਣੇ ਪੈਂਦੇ, ਅਵਸ਼ ਭੋਗਣੇ ਪੈਂਦੇ ਨੇ। ਭੋਗੈ ਬਿਨ ਭਾਗਿਆ ਨਹੀਂ ਕਰਮ ਅਤੀ ਬਲਵਾਨ, ਇਹ ਭੋਗੇ ਤੋਂ ਬਿਨਾਂ ਕਰਮ ਭੱਜਦੇ ਨਹੀਂ। ਕਰਮਾਂ ਤੋਂ ਕੋਈ ਭੱਜ ਨਹੀਂ ਸਕਦਾ, ਭਾਵੇਂ ਅੰਦਰ ਬਹਿ ਕੇ ਕਰਮ ਕਮਾ ਲਏ, ਪਰਦੇ ਦੇ ਵਿੱਚ ਵੀ ਕਰ ਲਏ ਤਾਂ ਵੀ ਕਰਮ ਪ੍ਰਗਟ ਹੋ ਜਾਂਦੇ। ਅਨਕ ਪਰਦੇ ਮੈਂ ਕਮਾਵਾ ਉਕਾਰ, ਕਿਨ ਮੈਂ ਪ੍ਰਗਟ ਹੋਏ ਸੰਸਾਰ। ਅਨੇਕਾਂ ਪਰਦਿਆਂ ਦੇ ਵਿੱਚ ਬੈਠਾ ਹੁਣ ਆਦਮੀ ਕਰੀ ਜਾਵੇ ਤੇ ਇੱਥੇ ਮੈਨੂੰ ਕਿਹੜਾ ਕੋਈ ਵੇਂਦਾ, ਪਰ ਮਹਾਰਾਜ ਕਹਿੰਦੇ ਇੱਕ ਛਿਣ ਦੇ ਵਿੱਚ ਪ੍ਰਗਟ ਹੋ ਜਾਂਦੇ ਨੇ। ਇਸ ਤਰੀਕੇ ਨਾਲ ਉਹ ਜਿਹੜੇ ਕਰਮ ਹੁੰਦੇ ਨੇ ਭੋਗਣੇ ਪੈਂਦੇ, ਅਵਸ਼ ਭੋਗਣੇ ਪੈਂਦੇ, ਜ਼ਰੂਰ ਹੀ ਭੋਗਣੇ ਪੈਂਦੇ ਨੇ। ਯੁੱਗ ਭਾਵੇਂ ਪਲਟ ਜੇ, ਕਲਯੁੱਗ ਚੱਲਦਾ ਸਤਯੁੱਗ ਆ ਜੇ, ਪਰ ਬੰਦੇ ਨੂੰ ਕਰਮ ਜ਼ਰੂਰ ਭੋਗਣੇ ਪੈਂਦੇ ਹਨ, ਮਹਾਰਾਜ ਹੀ ਮੇਟ ਸਕਦੇ ਨੇ।
ਜਿਨ ਕਿਨ ਜਸ ਕਸ ਕਰਮ ਕੀਨੋ,
ਇਸ ਕਰਕੇ ਜਿਸ ਕਿਸੇ ਨੇ ਵੀ ਜਿਸ ਤਰ੍ਹਾਂ ਦੇ ਕਰਮ ਕੀਤੇ ਹਨ,
ਭੋਗੇ ਬਿਨਾਂ ਛੁੱਟਣਾ ਕੀਨੋ,
ਇਸ ਤਰੀਕੇ ਨਾਲ ਭੋਗੇ ਤੋਂ ਬਿਨਾਂ ਛੁੱਟਦਾ ਨੀ ਮਨੁੱਖ, ਇਸ ਤਰ੍ਹਾਂ ਜਾਣ ਲੈਣਾ ਕਰੀਏ।
ਜੇ ਜਗ ਮੈਂ ਗਿਆਨੀ ਹੋਈ ਮਾਨਵ,
ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਜਿਹੜਾ ਮਨੁੱਖ ਸੰਸਾਰ ਦੇ ਵਿੱਚ ਗਿਆਨੀ ਹੈ,
ਜੇ ਅਨਿਤ ਸਦੀਵ ਸੋ ਜਾਦਵ,
ਉਹ ਜਾਣਦਾ ਹੈ ਕਿ ਇਹ ਜਿਹੜੇ ਦੁੱਖ ਤੇ ਸੁੱਖ ਸਰੀਰ ਦੇ ਨਾਲ ਨੇ, ਮਨ ਦਾ ਧਰਮ ਹੈ। ਇਸ ਤਰ੍ਹਾਂ ਉਹ ਗਿਆਨੀ ਜਿਹੜਾ ਸੰਸਾਰ ਦੇ ਵਿੱਚ ਦੁੱਖਾਂ ਸੁੱਖਾਂ ਤੋਂ ਉੱਪਰ ਉੱਠ ਜਾਂਦਾ, ਕਹਿੰਦੇ ਪਰਾਲਬਧ ਹੈ, ਪਹਿਲੇ ਜਿਹੜੇ ਪੂਰਬਲੇ ਕੀਤੇ ਹੋਏ ਕਰਮ ਨੇ ਉਹਨਾਂ ਦੇ ਕਰਕੇ ਮੈਨੂੰ ਸੁੱਖ ਮਿਲਦੇ ਨੇ, ਸੁੱਖ ਮਿਲਣ ਕਰਕੇ ਬਹੁਤਾ ਖੁਸ਼ ਨਹੀਂ ਹੁੰਦਾ, ਕਿਉਂਕਿ ਕਹਿੰਦਾ ਪੁੰਨ ਨਾਸ਼ ਹੋ ਗਏ ਨਾਲ ਸੁੱਖ ਨਾਸ਼ ਹੋ ਜਾਣੇ ਨੇ, ਤੇ ਦੁੱਖ ਪ੍ਰਾਪਤ ਹੋ ਜਾਵੇ ਪੌਲਾ ਰੋਂਦਾ ਨਹੀਂ, ਹਾਏ ਹਾਏ ਮਰ ਗਿਆ ਨਹੀਂ ਕਰਦਾ, ਕਹਿੰਦਾ ਜਦੋਂ ਪਾਪ ਮੇਰੇ ਖਤਮ ਹੋ ਜਾਣਗੇ ਦੁੱਖ ਵੀ ਨਾਲੇ ਆਪੇ ਮਿਟ ਜਾਣਗੇ। ਇਸ ਕਰਕੇ ਗਿਆਨੀ ਗਿਆਨ ਦੇ ਵਿੱਚ ਖੁਸ਼ ਰਹਿੰਦਾ ਹੈ, ਇੱਕ ਰਸ ਬਿਰਤੀ ਰੱਖਦਾ ਹੈ।
ਦੁੱਖ ਸੁੱਖ ਪੀ ਨਸ਼ਵਰ ਔਰ ਜਾਣੈ,
ਇਸ ਕਰਕੇ ਦੇਹ ਦੇ ਵਾਂਗੂ ਜਿਵੇਂ ਇਹ ਸਰੀਰ ਇਹ ਦੇਹ ਨਾਸਵੰਤ ਹੈ, ਇਸੇ ਤਰ੍ਹਾਂ ਉਹ ਸਮਝਦਾ ਹੈ ਕਿ ਦੁੱਖ ਤੇ ਸੁੱਖ ਵੀ ਨਾਸ ਹੋ ਜਾਣੇ ਹਨ।
ਮਮਤਾ ਇਨ ਮੈਂ ਕਵੈ ਨਾਨੈ,
ਇਸ ਕਰਕੇ ਇਹਨਾਂ ਦੇ ਨਾਲ ਮਮਤਾ ਨਹੀਂ, ਮੋਹ ਨਹੀਂ ਕਰਦਾ ਸੁੱਖਾਂ ਦੇ ਨਾਲ।
ਸਦਾ ਆਨੰਦ ਏਕ ਰਸ ਰਹੇ,
ਇੱਕ ਰਸ ਸਦਾ ਆਨੰਦ ਵਿੱਚ ਰਹਿੰਦਾ ਹੈ।
ਪਰਖ ਸੋਗ ਦੋ ਨੇ ਲਹੇ,
ਤੇ ਨਾ ਖੁਸ਼ੀ ਤੇ ਨਾ ਗਮੀ, ਪਦਾਰਥ ਮਿਲ ਗਿਆ ਤੇ ਬਾਲਾ ਖੁਸ਼ ਨਹੀਂ, ਪਦਾਰਥ ਚਲਾ ਗਿਆ ਤੇ ਸੋਗ ਕੋਈ ਨਹੀਂ। ਇਸ ਤਰੀਕੇ ਨਾਲ ਇੱਕ ਸਮਾਨ ਬਿਰਤੀ ਰੱਖਦਾ ਹੈ।
ਹੁਣ ਮਾਨਵ ਜੀ ਹੈ ਜਗਿਆਸੇ,
ਦੂਸਰੇ ਨੰਬਰ ਦੇ ਮਨੁੱਖ ਨੇ ਜਿਹੜੇ ਸੰਸਾਰ ਦੇ ਵਿੱਚ, ਉਹ ਹਨ ਜਗਿਆਸੂ।
ਭਗਤ ਕਰਤ ਨਿਤ ਪ੍ਰਭ ਅਵਨਾਸ਼ੇ,
ਅਵਨਾਸ਼ੀ ਪਰਮੇਸ਼ਰ ਦੀ ਉਹ ਭਗਤੀ ਕਰਦੇ, ਜਗਿਆਸੂ ਹਨ ਜਿਹੜੇ ਆਪਣੇ ਵਰਗੇ।
ਦੋਹਰਾ ਜੋ ਜਾਣ ਤੇ ਹਿਰਦੈ, ਦੁੱਖ ਸੁੱਖ ਤੇ ਕਰਦਾ ਦੁੱਖ ਸੁੱਖ ਦੇ ਕਰਤਾਰ,
ਇਹ ਜਿਹੜੇ ਗੁਰੂ ਪਿਆਰੇ ਜਗਿਆਸੂ ਨੇ ਇਹ ਜਾਣਦੇ ਨੇ ਕਿ ਦੁੱਖ ਤੇ ਸੁੱਖ ਪਰਮੇਸ਼ਰ ਦੇ ਵੱਲੋਂ ਪ੍ਰਾਪਤ ਹੁੰਦੇ ਹਨ।
ਅਮਰੂਪ ਪਰਮੇਸ਼ਵਰ ਮਿੱਤਰ ਕਰਤ ਭਲੀ ਸਭ ਕਾਰ,
ਉਹ ਸਮਝਦੇ ਨੇ ਕਿ ਸਾਡਾ ਪਰਮੇਸ਼ਰ ਮਿੱਤਰ ਹੈ, ਦੁੱਖ ਮਿਲ ਗਿਆ ਤੇ ਸੁੱਖ ਮਿਲ ਗਿਆ, ਪਰਮੇਸ਼ਰ ਭਲੀ ਕਰਦਾ। ਦੁੱਖ ਦੇ ਵਿੱਚ ਵੀ ਉਹ ਸਮਝਦੇ ਨੇ ਪਰਮਾਤਮਾ ਭਲਾਈ ਕਰ ਰਿਹਾ, ਇਹਦੇ ਵਿੱਚ ਸਾਡਾ ਕੋਈ ਭਲਾਈ ਹੈ। ਸੁੱਖ ਦੇ ਵਿੱਚ ਵੀ ਉਹ ਸਮਝਦੇ ਨੇ ਇਹਦੇ ਵਿੱਚ ਸਾਡਾ ਕੋਈ ਭਲਾਈ ਹੈ। ਇਸ ਤਰੀਕੇ ਦੇ ਨਾਲ ਉਹ ਜਾਣਦੇ ਨੇ ਆਪਣੇ ਮਨ ਵਿੱਚ,
ਤੋਪੇ ਸੰਕਟ ਪਰੈ ਆਣ ਜਬ ਤਾਂ,
ਜਦੋਂ ਉਹਨਾਂ ਨੂੰ ਵੀ ਆ ਕੇ ਸੰਕਟ ਪੈ ਜਾਵੇ, ਵਿਪਤਾ ਬਣ ਜਾਵੇ,
ਪਲ ਹੋਵੇ ਲਖੈ ਸੋ ਆਸ ਮਨ ਮਾਹੇ,
ਮਨ ਦੇ ਵਿੱਚ ਇਸ ਪ੍ਰਕਾਰ ਜਾਣਦੇ ਨੇ ਕਿ ਸਾਡਾ ਭਲਾ ਹੋਵੇਗਾ।
ਬਾਬ ਕੀਏ ਸੇ ਜਾਏ ਬਿਲਾਏ,
ਦੁੱਖ ਭੋਗਦੇ ਹਨ ਜਿਹੜੇ ਜਗਿਆਸੂ ਲੋਕ, ਇਸ ਤਰ੍ਹਾਂ ਦੁੱਖ ਨੂੰ ਪ੍ਰਾਪਤ ਕਰਕੇ ਸਮਝਦੇ ਨੇ ਕਿ ਸਾਡੇ ਕੀਤੇ ਹੋਏ ਜਿਹੜੇ ਪਾਪ ਨੇ ਉਹ ਖਤਮ ਹੋ ਰਹੇ ਨੇ, ਇਸ ਤਰੀਕੇ ਨਾਲ ਉਹ ਹਾਏ ਹਾਏ ਨਹੀਂ ਕਰਦੇ।
ਇਉਂ ਮਨ ਜਾਣ ਪ੍ਰਸੰਨ ਰਹਾਏ,
ਇਸ ਤਰ੍ਹਾਂ ਮਨ ਦੇ ਵਿੱਚ ਜਾਣ ਕਰਕੇ ਉਹ ਪ੍ਰਸੰਨ ਚਿਤ ਰਹਿੰਦੇ ਨੇ।
ਜੋ ਰੋਗੀ ਟਗ ਭੇਖ ਕਾਵੇ,
ਇਸ ਤਰੀਕੇ ਨਾਲ ਗੁਰੂ ਪਿਆਰੇ ਜਦੋਂ ਰੋਗੀ ਕਿਸੇ ਵੈਦ ਦੇ ਪਾਸ ਆਉਂਦਾ ਹੈ,
ਘੱਟ ਔਖਤ ਲਈ ਤਾਂ ਹੀ ਖਵਾਵੇ,
ਤੇ ਜਿਹੜਾ ਵੈਦ ਹੁੰਦਾ ਨਾ ਉਹ ਰੋਗੀ ਨੂੰ ਕੌੜੀ ਦਵਾਈ ਖਵਾਉਂਦਾ ਤੇ ਰੋਗੀ ਆਪਣੇ ਰੋਗ ਨੂੰ ਦੂਰ ਕਰਨ ਦੇ ਵਾਸਤੇ ਖਾ ਲੈਂਦਾ ਹੈ।
ਵੈ ਪ੍ਰਸੰਨ ਸੋ ਭਖਣ ਕਰੇ,
ਪ੍ਰਸੰਨ ਹੋ ਕੇ ਕਰਕੇ ਭਾਵੇਂ ਕਿੰਨੀ ਮਰਜ਼ੀ ਦਵਾਈ ਕਿਉਂ ਨਾ ਕੌੜੀ ਹੋਵੇ, ਉਹਨੂੰ ਪਤਾ ਇਹਦੇ ਨਾਲ ਮੇਰਾ ਰੋਗ ਦੂਰ ਹੋਵੇਗਾ, ਮੈਂ ਠੀਕ ਹੋ ਜਾਂਗਾ। ਤੇ ਗੁਰੂ ਪਿਆਰੋ ਵੈਦ ਕੋਲੋਂ ਉਹ ਰੋਗੀ ਦਵਾ ਲੈ ਕਰਕੇ ਕੌੜੀ ਖਾ ਲੈਂਦਾ ਹੈ।
ਜਾਣੈ ਰੋਗ ਸਕਲ ਮਮ ਹਰੈ,
ਜਾਣਦਾ ਹੈ ਕਿ ਇਹਦੇ ਨਾਲ ਮੇਰੇ ਸਾਰੇ ਜਿਹੜੇ ਦੁੱਖ ਨੇ ਰੋਗ ਨੇ ਸਰੀਰ ਦੇ ਦੂਰ ਹੋ ਜਾਣਗੇ।
ਕਿਉਂ ਭੋਗੈ ਨਿਜ ਕਰਮਨ ਸੋ,
ਇਸ ਤਰ੍ਹਾਂ ਜਿਹੜੇ ਜਗਿਆਸੂ ਨੇ ਗੁਰੂ ਪਿਆਰੋ ਆਪਣੇ ਕਰਮਾਂ ਨੂੰ ਭੋਗਦੇ ਹਨ।
ਪ੍ਰਭ ਕੀ ਭਗਤ ਰਤੇ ਹੈ ਜੋ,
ਅਤੇ ਪਰਮੇਸ਼ਰ ਦੀ ਭਗਤੀ ਵਿੱਚ ਜਿਹੜੇ ਰੰਗੇ ਹੋਏ ਹਨ।
ਦੁੱਖ ਹੋਵੇ ਤੋ ਪਾਪ ਮਿਟਾਏ,
ਦੁੱਖ ਹੋਵੇ ਤੇ ਉਹਦੇ ਗੁਰੂ ਪਿਆਰੇ ਪਾਪ ਮਿਟ ਰਹੇ ਹਨ, ਸਮਝਦੇ ਹਨ।
ਸੁਣ ਭੋਗੈ ਤੋ ਪੁੰਨ ਬਿਲਾਏ,
ਦੁੱਖ ਭੋਗਾਂ ਦਾ ਭੋਗਾਂਗੇ ਆਪਣੇ ਉਹਨੇ ਪਾਪ ਜਿਹੜੇ ਕੀਤੇ ਹੋਏ ਪੁੰਨ ਨੇ ਉਹ ਖਤਮ ਹੁੰਦੇ ਜਾਣੇ ਹਨ।
ਦੋਹਰਾ ਪੂਰਬਲੇ ਸਭ ਜਨਮ ਮੈਂ ਕਰਮ ਕੀਏ ਹੈ ਜੋ,
ਮਹਾਰਾਜ ਕਹਿੰਦੇ ਸ਼ਾਹੂਕਾਰ ਜੀ ਪੂਰਬਲੇ ਕਰਮਾਂ ਦੇ ਵਿੱਚ ਜੋ ਵੀ ਕਰਮ ਕੀਤੇ ਹੋਏ ਹਨ,
ਨਿਸ਼ਚੈ ਭੋਗੇ ਚਾਹੀਏ ਕਿਸੇ ਵਿਦ ਮਿਟਣ ਨਾ ਹੋ,
ਗੱਲ ਦੇ ਵਿੱਚ ਨਿਸ਼ਚਾ ਹੈ, ਗੱਲ ਇਹ ਪੱਕੀ ਹੈ ਕਿ ਉਹ ਕੀਤੇ ਹੋਏ ਭੋਗ ਭੋਗ ਨੇ ਉਹ ਕਰਮ ਹਨ ਜਿਹੜੇ ਉਹ ਭੋਗ ਭੋਗਣੇ ਕਰਮ ਭੋਗਣੇ ਪੈਂਦੇ ਨੇ ਕਿਸੇ ਤਰੀਕੇ ਨਾਲ ਮਿਟਦੇ ਨਹੀਂ
ਚੌਪਈ ਸਤਸੰਗੀ ਅਸ ਕਰ ਹੈ ਵਿਚਾਰਾ
ਸਤਸੰਗਤ ਕਰਦੇ ਨੇ ਰੋਜ਼ ਕਥਾ ਕੀਰਤਨ ਸੁਣਦੇ ਨੇ ਉਹ ਇਸ ਗੱਲ ਦੀ ਵਿਚਾਰ ਕਰਦੇ ਨੇ ਸੰਸਾਰੀ ਲੋਕ ਜਿਹੜੇ ਬਾਹਰ ਹੀ ਰਹਿੰਦੇ ਨੇ ਉਹਨਾਂ ਦੇ ਮਨ ਚ ਇਸ ਤਰ੍ਹਾਂ ਦੀਆਂ ਵਿਚਾਰਾਂ ਨਹੀਂ ਆ ਸਕਦੀਆਂ
ਦੁੱਖ ਸੁਖ ਮੈਂ ਰਹੀ ਇੱਕ ਸਾਰਾ
ਇਸ ਤਰ੍ਹਾਂ ਜਿਹੜੇ ਸਤਸੰਗੀ ਲੋਕ ਨੇ ਸੰਗਤ ਕਰਨ ਵਾਲੇ ਇਸ ਤਰ੍ਹਾਂ ਦੁੱਖ ਤੇ ਸੁੱਖ ਦੇ ਵਿੱਚ ਇੱਕ ਸਮਾਨ ਹੀ ਰਹਿੰਦੇ ਨੇ
ਲਖੈ ਮੀਤ ਹਮਰਾ ਕਰਤਾਰ
ਜਾਣਦੇ ਨੇ ਕਰਤਾਰ ਜੋ ਪਰਮੇਸ਼ਰ ਸਾਡਾ ਮਿੱਤਰ ਹੈ
ਜੋ ਕਿਸ ਕਰ ਸੋ ਨੀਕੀ ਕਰ
ਜੋ ਵੀ ਕਰਦਾ ਉਹਦੇ ਵਿੱਚ ਸਾਡਾ ਭਲਾ ਹੁੰਦਾ ਹੈ
ਹੁਣ ਜਗ ਮੈਂ ਜੀ ਨਰ ਅਗਿਆਨੀ
ਫਿਰ ਸੰਸਾਰ ਦੇ ਵਿੱਚ ਜਿਹੜੇ ਅਗਿਆਨੀ ਨੇ ਇਹ ਦੂਜੇ ਨੰਬਰ ਦੇ ਲੋਕਾਂ ਦੀ ਗੱਲ ਕੀਤੀ ਪਹਿਲੇ ਗਿਆਨੀਆਂ ਦੀ ਕੀਤੀ ਹੈ ਫਿਰ ਜਗਿਆਸੂਆਂ ਦੀ ਕੀਤੀ ਹੈ ਹੁਣ ਜਿਹੜੇ ਅਗਿਆਨੀ ਨੇ ਮੂਰਖ ਲੋਕ ਨੇ ਉਹਨਾਂ ਦੀ ਗੱਲ ਕਰਨ ਲੱਗੇ ਹਨ
ਦੁੱਖ ਮੈਂ ਬਹੁ ਮਮਤਾ ਮਨ ਮਾਨੇ
ਇਸ ਤਰ੍ਹਾਂ ਦੁੱਖ ਦੇ ਵਿੱਚ ਬਹੁਤ ਭਾਰੀ ਮਮਤਾ ਮੈਂ ਮੇਰੀ ਰੱਖਦੇ ਹਨ
ਖੇਦ ਪਾਏ ਭੋਗਤ ਹੈ ਸਭ ਹੀ
ਇਸ ਤਰੀਕੇ ਦੇ ਨਾਲ ਗੁਰੂ ਪਿਆਰ ਖੇਦ ਪਾਏ ਭੋਗਤ ਸਭ ਹੀ ਜਦੋਂ ਕੋਈ ਦੁੱਖ ਉਹਨਾਂ ਲੋਕਾਂ ਨੂੰ ਗਿਆਨੀ ਲੋਕਾਂ ਨੂੰ ਸੰਸਾਰੀ ਲੋਕਾਂ ਨੂੰ ਕੋਈ ਦੁੱਖ ਮਿਲਦਾ ਨਾ ਉਹ ਦੁਖੀ ਹੋ ਕਰਕੇ ਦੁੱਖ ਨੂੰ ਭੋਗਦੇ ਹਨ
ਭੋਗਿਆ ਬਿਨਾਂ ਨਾ ਛੁੱਟੈ ਕਬ ਹੀ
ਉਹਨਾਂ ਦੇ ਦੁੱਖ ਇਸ ਤਰੀਕੇ ਨਾਲ ਭੋਗੇ ਤੋਂ ਬਿਨਾਂ ਭਾਵੇਂ ਰੋਈ ਕਿਉਂ ਨਾ ਜਾਣ ਭੋਗੇ ਤੋਂ ਬਿਨਾਂ ਛੁੱਟ ਨਹੀਂ ਸਕਦੇ ਉਹ
ਇੱਕ ਤੋਂ ਤਨ ਦੁੱਖ ਭੋਗੈ ਸੋ
ਫਿਰ ਇੱਕ ਤਾਂ ਉਹ ਤਨ ਦਾ ਦੁੱਖ ਭੋਗਦੇ ਨੇ ਜਿਹੜਾ ਕਰਮਾਂ ਦੇ ਕਰਕੇ ਮਿਲਿਆ ਤਨ ਦਾ ਦੁੱਖ ਉਹ ਤਨ ਦਾ ਦੁੱਖ ਇਸ ਤਰ੍ਹਾਂ ਭੋਗਦੇ ਨੇ
ਦੂਸਰਾ ਆਦਿ ਗਰਦਾ ਦੁੱਖ ਹੋਏ
ਦੂਸਰਾ ਜਿਹੜਾ ਉਹਨਾਂ ਦਾ ਹਿਰਦਾ ਵੀ ਦੁਖੀ ਰਹਿੰਦਾ ਕਿ ਮੈਂ ਦੁਖੀ ਕਿਉਂ ਹਾਂ ਮੇਰਾ ਦੁੱਖ ਕਿਉਂ ਨੀ ਦੂਰ ਹੁੰਦਾ ਦੂਰਾ ਦੁੱਖ ਉਹਨਾਂ ਨੂੰ ਮਿਲਦਾ ਹੈ
ਇਸ ਪ੍ਰਕਾਰ ਕਹੇ ਕਿਰਪਾ ਨਿਧਾਨਾ
ਕਿਰਪਾ ਦੇ ਖਜ਼ਾਨੇ ਗੁਰੂ ਨਾਨਕ ਦੇਵ ਮਹਾਰਾਜ ਜੀ ਇਸ ਤਰ੍ਹਾਂ ਸ਼ਾਹੂਕਾਰ ਨੂੰ ਸਮਝਾ ਰਹੇ ਨੇ
ਸ੍ਰੀਮੁਖ ਇਹੋ ਸਲੋਕ ਬਖਾਨਾ
ਜਿਹੜਾ ਸਲੋਕ ਆ ਰਿਹਾ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਉੱਤੇ ਸਤਿਕਰਾ ਨਗਰ ਦੇ ਵਿੱਚ ਸ਼ਾਹੂਕਾਰ ਜਿਹੜਾ ਬੜਾ ਦੁਖੀ ਹੈ ਉਹਨੂੰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਹ ਉਪਦੇਸ਼ ਦਿੱਤਾ ਹੈ
ਸਲੋਕ ਮਹੱਲਾ ਪਹਿਲਾ ਸਹਸਰਦਾਨ ਦੇ ਇੰਦਰ ਰੋ ਆਇਆ
ਤੋ ਰਾਜੇ ਇੰਦਰ ਦੀ ਗੱਲ ਮਹਾਰਾਜ ਨੇ ਕੀਤੀ ਹੈ ਪਹਿਲੀ ਪੰਕਤੀ ਦੇ ਵਿੱਚ ਵੈਸੇ ਇਹ ਸਾਰਾ ਸ਼ਬਦ ਅੱਗੇ ਦੀ ਵਿਆਖਿਆ ਆ ਹੀ ਜਾਣੀ ਹੈ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਸਹਸਰਦਾਨ ਦੇ ਇੰਦਰ ਦੋ ਆਇਆ ਹਜ਼ਾਰਾਂ ਅਸਮੇਤ ਜਾ ਕਰਕੇ ਇੰਦਰ ਦੀ ਪ੍ਰਾਪਤੀ ਹੁੰਦੀ ਹੈ ਸਵਰਗਾਂ ਦਾ ਰਾਜ ਮਿਲਦਾ ਹੈ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਜਦੋਂ ਉਹਨੇ ਗੌਤਮ ਰਿਖੀ ਜਿਹੜਾ ਉਹਦੀ ਘਰਵਾਲੀ ਦੇ ਨਾਲ ਕੁਕਰਮ ਕੀਤਾ ਸੀ ਤੇ ਉਹਨੇ ਸਰਾਫ ਦਿੱਤਾ ਕੀ ਸੀ ਕਿ ਜਿਸ ਭਗਾ ਦੇ ਕਰਕੇ ਤੂੰ ਇਹ ਕੁਕਰਮ ਕੀਤਾ ਤੇ ਤੇਰੇ ਸਾਰੇ ਸਰੀਰ ਤੇ ਗੁਪਤ ਇੰਦਰੇ ਬਣ ਜਾਣ ਤੇ ਗੁਰੂ ਪਿਆਰੇ ਉਸੇ ਤਰ੍ਹਾਂ ਹੋ ਗਿਆ ਤੇ ਬਾਅਦ ਵਿੱਚ ਬੜਾ ਭਾਰੀ ਉਸ ਨੂੰ ਰੋਣਾ ਪੈ ਗਿਆ
ਪਰਸਰਾਮ ਰੂਪ ਘਰ ਆਇਆ
ਪਰਸਰਾਮ ਗੁਰੂ ਪਿਆਰੇ ਜਿਹਨੇ ਕਸ਼ਤਰੀਆਂ ਨੂੰ 21 ਵਾਰ ਮਾਰਿਆ ਸੀ 21 ਵਾਰ ਕਸ਼ਤਰੀਆਂ ਦੇ ਲਹੂ ਦੇ ਵਿੱਚ ਉਹ ਨਹਾਤਾ ਸੀ ਉਹ ਵੀ ਗੁਰੂ ਪਿਆਰੋ ਘਰ ਆ ਕੇ ਰੋਇਆ ਸੀ
ਅਜੈ ਸਰੂਪ ਹੈ ਪੀਖਿਆ
ਅਜੈ ਰਾਜਾ ਗੁਰੂ ਪਿਆਰਿਓ ਉਹਦੇ ਕੋਲ ਕੋਈ ਮਹਾਤਮਾ ਆਇਆ ਉਹਨੇ ਦਾਨ ਮੰਗਿਆ ਚੁੱਕ ਕੇ ਲਿਖਤੀ ਬੋਕੋ ਦੀ ਝੋਲੀ ਪਾ ਦਿੱਤੀ ਤੇ ਹੁਣ ਕੀਤਾ ਹੋਇਆ ਦਾਨ 10 ਗੁਣਾ ਵੱਧ ਹੈ ਉਹਦਾ ਦਾਨ ਵੱਧ ਗਿਆ ਲਿਦੇ ਢੇਰ ਲੱਗ ਗਏ ਉਹਨੂੰ ਖਾਣੀ ਪਈ ਜਦੋਂ ਲਿਦ ਖਾਣੀ ਪਈ ਤੇ ਗੁਰੂ ਪਿਆਰੇ ਉਸ ਵਕਤ ਉਹ ਵੀ ਰੋਇਆ ਸੀ
ਐਸੀ ਦਰਗਾਹ ਮਿਲੈ ਸਜਾਏ
ਤਰੀਕਾ ਦਰਗਾਹ ਦੇ ਵਿੱਚ ਜਿਹੜੇ ਸੰਸਾਰ ਦੇ ਵਿੱਚ ਪਰਮੇਸ਼ਰ ਨੂੰ ਭੁੱਲ ਕੇ ਕੁਕਰਮਾਂ ਨੂੰ ਕਰਦੇ ਨੇ ਇਸ ਤਰ੍ਹਾਂ ਦੀਆਂ ਸਜਾਵਾਂ ਉਹਨਾਂ ਨੂੰ ਅੱਗੇ ਮਿਲਦੀਆਂ ਹਨ ਇਹ ਸਾਰਾ ਸ਼ਬਦ ਅੱਗੇ ਆਵੇਗਾ
ਰੋਵੈ ਰਾਮ ਨਿਕਾਲਾ ਭਇਆ
ਸੋ ਰਾਮ ਚੰਦਰ ਵੀ ਰੋਏ ਨੇ ਜਦੋਂ ਗੁਰੂ ਪਿਆਰ ਉਹਨਾਂ ਨੂੰ ਇਸ ਤਰੀਕੇ ਦੇ ਨਾਲ ਉਥੋਂ ਬਨਵਾਸ ਮਿਲਿਆ ਸੀ
ਸੀਤਾ ਲਖਮਣ ਵਿਛੜ ਗਿਆ
ਸੀਤਾ ਘਰਵਾਲੀ ਉਹਦੀ ਤੇ ਲਛਮਣ ਉਹਦਾ ਭਰਾ ਗੁਰੂ ਪਿਆਰ ਉਹ ਤੋਂ ਵਿਛੜ ਗਿਆ ਜਦੋਂ ਰਾਵਣ ਚੁੱਕ ਕੇ ਲੈ ਗਿਆ ਸੀ ਸੀਤਾ ਨੂੰ ਤੇ ਲਛਮਣ ਉਹਦੀ ਭਾਲ ਦੇ ਵਿੱਚ ਜਾਂ ਲਛਮਣ ਜਦੋਂ ਮੂਰਛਿਤ ਹੋ ਗਿਆ ਸੀ ਜਦੋਂ ਉਹਦੇ ਬਰਛੀ ਵੱਜੀ ਸੀ ਉਸ ਵਕਤ ਉਹ ਮੂਰਛਿਤ ਹੋਇਆ ਤੇ ਸੀਤਾ ਵਿਛੜ ਗਈ ਉਹ ਵੀ ਰੋਇਆ ਰਾਮ ਚੰਦਰ ਜੀ ਵੀ ਰੋਏ ਹਨ
ਰੋਵੈ ਦੈਸਰ ਲੰਕ ਗਵਾਏ
ਦੈਸਰ ਰਾਵਣ ਵੀ ਰੋਇਆ ਗੁਰੂ ਪਿਆਰ ਜਦੋਂ ਉਹਨੇ ਲੰਕਾ ਗਵਾ ਲਈ ਉਸ ਵਕਤ ਉਹ ਵੀ ਰੋਇਆ ਹੈ
ਜਨ ਸੀਤਾ ਦੇ ਡੌਰੂ ਆਏ
ਡੌਰੂ ਰਿਖੀ ਦਾ ਭੇਖ ਬਣਾ ਕੇ ਡੌਰੂ ਵਜਾ ਕਰਕੇ ਉਹਨੇ ਸੀਤਾ ਨੂੰ ਚੁੱਕ ਲਿਆ ਸੀ ਛਲ ਕੇ ਚੁੱਕ ਕੇ ਲੈ ਗਿਆ ਸੀ ਲੰਕਾ ਦੇ ਵਿੱਚ ਉਹ ਵੀ ਗੁਰੂ ਪਿਆਰ ਰੋਇਆ ਹੈ
ਰੋਵੈ ਪਾਂਡਵ ਪਏ ਮਜੂਰ
ਤੇ ਪਾਂਡਵ ਜਦੋਂ ਬਨਵਾਸ ਦੇ ਵਾਸਤੇ 14 ਸਾਲਾਂ ਦੇ ਬਨਵਾਸ ਇਹਨਾਂ ਪਾਂਡਵਾਂ ਨੂੰ ਪ੍ਰਾਪਤ ਹੋਇਆ ਉਦੋਂ ਇਹ ਪਾਂਡਵ ਜਾ ਕਰਕੇ ਵਿਰਾਟ ਰਾਜੇ ਦੇ ਪਾਸ ਮਜ਼ਦੂਰ ਲੱਗੇ ਸਨ ਉਦੋਂ ਇਹ ਪਾਂਡਵ ਵੀ ਰੋਏ ਹਨ
ਜਿਨ ਕਹਿ ਸਵਾਮੀ ਰਹਿਤ ਹਦੂਰ
ਮੌਕੇ ਦਾ ਮਾਲਕ ਦੁਆਪਰ ਯੁੱਗ ਦਾ ਭਗਵਾਨ ਕ੍ਰਿਸ਼ਨ ਭਗਵਾਨ ਜਿਨ੍ਹਾਂ ਦੇ ਕੋਲ ਰਿਹਾ ਸੀ ਉਹਨਾਂ ਨੂੰ ਵੀ ਰੋਣਾ ਪਿਆ ਕਿਉਂਕਿ ਕਰਮਾਂ ਦਾ ਫਲ ਸਮਝਾ ਰਹੇ ਨਾ ਮਹਾਰਾਜ ਇਸ ਕਰਕੇ ਕਰਮਾਂ ਨੂੰ ਉਹ ਵੀ ਨਹੀਂ ਮੇਟ ਸਕਿਆ ਸੀ
ਰੋਵਾ ਜਨਮੇਜਾ ਖੋਈ ਗਿਆ
ਰਾਜਾ ਜਨਮੇਜਾ ਇਹਨਾਂ ਦਾ ਪਾਂਡਵਾਂ ਦਾ ਹੀ ਪੁੱਤਰਾ ਸੋ ਯੁਧਿਸ਼ਠਰ ਧਰਮ ਪੁੱਤਰ ਦਾ ਪੁੱਤਰਾ ਇਹ ਪਰਿਸ਼ਦ ਦਾ ਪੁੱਤਰ ਰਾਜਾ ਜਨਮੇਜਾ ਇਹਨੂੰ ਵੀ ਗੁਰੂ ਪਿਆਰ ਰੋਣਾ ਪਿਆ ਸੀ ਜਦੋਂ ਇਹਨੇ ਭਾਰੀ ਯੱਗ ਕੀਤਾ ਸੀ ਉਸ ਵਕਤ ਇਹਦੀ ਰਾਣੀ ਦਾ ਪੱਲਾ ਚੱਕਿਆ ਗਿਆ ਸੀ ਤੇ ਬ੍ਰਾਹਮਣ ਪੰਡਿਤ ਸਨ ਜਿਹੜੇ ਵੇਖ ਕੇ ਹੱਸ ਪਏ ਕ੍ਰੋਧ ਵਿਚ ਆ ਕਰਕੇ ਇਹਨੇ ਪੰਡਤਾਂ ਨੂੰ ਖੀਰ ਦੇ ਕੜਾਹਾਂ ਦੇ ਵਿਚ ਸਾੜ ਦਿੱਤਾ ਸੀ, ਜਿਹਦੇ ਕਰਕੇ ਇਹਨੂੰ ਬ੍ਰਹਮ ਹੱਤਿਆ ਦਾ ਸਰਾਪ ਲੱਗਾ, ਇਹਦੇ ਸਰੀਰ ਤੇ ਇਸ ਤਰੀਕੇ ਨਾਲ ਰੋਗ ਹੋ ਗਿਆ ਸੀ। ਇਹਨੂੰ ਵੀ ਇੱਕ ਗਲਤੀ ਕੀਤੀ, ਇੱਕ ਗਲਤੀ ਕਰਕੇ ਇਹਨੂੰ ਵੀ ਰੋਣਾ ਪੈ ਗਿਆ।
ਇੱਕੀ ਕਾਰਨ ਪਾਪੀ ਭਇਆ,
ਇੱਕੀ ਕਾਰਨ ਇੱਕ ਗਲਤੀ ਦੇ ਕਰਕੇ ਇਹ ਰਾਜਾ ਜਨਮੇ ਜਾ ਪਾਪੀ ਬਣ ਗਿਆ।
ਰੋਵੈ ਸੇਖ ਮਸਾਇਕ ਪੀਰ,
ਇਸ ਤਰੀਕੇ ਨਾਲ ਵੱਡੇ ਵੱਡੇ ਸ਼ੇਖ, ਇਸ ਤਰੀਕੇ ਨਾਲ ਵੱਡੇ ਵੱਡੇ ਪੀਰ ਸਾਰੇ ਹੀ ਰੋਏ ਹਨ।
ਅੰਤਕਾਲ ਮਤ ਲਾਗੈ ਭੀੜ,
ਅੰਤਕਾਲ ਅੰਤ ਦੇ ਸਮੇਂ ਮਤਾ ਭੀੜ ਬਣ ਜਾਵੇ।
ਰੋਵੈ ਰਾਜੇ ਕੰਨ ਪੜਾਏ,
ਰਾਜੇ ਵੀ ਰੋਏ ਨੇ ਜਿਨ੍ਹਾਂ ਨੇ ਆਪਣੇ ਕੰਨ ਪੜਵਾਏ ਨੇ। ਭਰਤਰੀ ਆਦਿਕ ਗੋਪੀ ਚੰਦ ਆਦਿਕਾਂ ਨੇ ਜਿਨ੍ਹਾਂ ਨੇ ਗੋਰਖ ਨੂੰ ਗੁਰੂ ਧਾਰਨ, ਗੋਰਖ ਨੇ ਆਪਣੇ ਮਗਰ ਲਾ ਲਿਆ, ਜੋਗੀ ਬਣਾ ਲਏ, ਇਸ ਤਰੀਕੇ ਨਾਲ ਕੰਨ ਪੜਵਾ ਕੇ ਰਾਜ ਵੀ ਛੱਡਿਆ ਤੇ ਪ੍ਰਾਪਤੀ ਵੀ ਕੁਝ ਨਾ ਹੋਈ, ਉਹਨਾਂ ਨੂੰ ਵੀ ਰੋਣਾ ਪਿਆ।
ਪਰ ਕਰ ਮੰਗ ਭੀਖਿਆ ਜਾਏ,
ਇੱਕ ਦੁਨੀਆਂ ਦਾ ਰਾਜ ਚੱਕਰਵਰਤੀ ਬਾਦਸ਼ਾਹ ਰਾਜ ਭਾਗ ਗੋਰਖ ਨੇ ਛਡਾ ਕੇ ਘਰਾਂ ਦੇ ਵਿੱਚ ਭਿੱਖਿਆ ਮੰਗਣ ਲਾ ਦਿੱਤਾ। ਜਦੋਂ ਭਿੱਖਿਆ ਮੰਗਣ ਗਏ ਗੁਰੂ ਪਿਆਰੇ, ਇਸ ਤਰੀਕੇ ਨਾਲ ਉਹਨਾਂ ਨੂੰ ਲਾਇਆ ਤੇ ਉਹਨਾਂ ਨੂੰ ਵੀ ਰੋਣਾ ਪੈ ਗਿਆ।
ਰੋਵੈ ਕਿਰਪਨ ਸੰਚੈ ਧਨ ਜਾਏ,
ਜਿਹੜੇ ਕੰਗਾਲ ਹੁੰਦੇ ਨੇ ਸ਼ੂਮ, ਉਹਨਾਂ ਨੂੰ ਵੀ ਰੋਣਾ ਪੈਂਦਾ, ਕਿਉਂਕਿ ਕੌਡੀ ਕੌਡੀ ਜ਼ੋਰ ਤੇ ਜੋਰੇ ਲਾਤ ਕਰੋਲ, ਚਲਤੀ ਮਾਰਨ ਬਾਰਨਾ ਕਸ਼ਮੀਰ ਲਈ ਲੰਗੋਟੀ ਤੋਰ। ਸਾਰੀ ਉਮਰ ਮਿਹਨਤਾਂ ਕਰਕੇ, ਓਵਰ ਟਾਈਮ ਲਾ ਲਾ ਕੇ, ਘੰਟਿਆਂ ਬੱਧੀ ਕੰਮ ਕਰਕੇ, ਕੌਡੀ ਕੌਡੀ ਜੋੜ ਕੇ ਧਨ ਜੋੜਿਆ ਸ਼ੂਮਾਂ ਨੇ। ਗੁਰੂ ਪਿਆਰਿਓ, ਉਹਨਾਂ ਜਦੋਂ ਧਨ ਨਾਸ ਹੋ ਜਾਂਦਾ, ਚਲਾ ਜਾਂਦਾ, ਉਹਨਾਂ ਨੂੰ ਫਿਰ ਰੋਣਾ ਪੈਂਦਾ ਹੈ।
ਪੰਡਿਤ ਰੋਵੈ ਗਿਆਨ ਗਵਾਏ, ਤੇ
ਪੰਡਿਤ ਸਾਡੇ ਵਰਗੇ ਕਥਾਕਾਰ ਜਿਹੜੇ ਗਿਆਨੀ ਲੋਕ ਹਨ, ਜਦੋਂ ਉਹਨਾਂ ਦਾ ਗਿਆਨ ਚਲਾ ਜਾਂਦਾ, ਉਹ ਵੀ ਰੋਂਦੇ ਹਨ।
ਬਾਲੀ ਰੋਵੈ ਨਾਏ ਪਤਾਰ,
ਹੁਣ ਗਿਆਨ ਦੀ ਪ੍ਰਾਪਤੀ ਤਾਂ ਕਰ ਲਈ, ਗ੍ਰੰਥ ਤਾਂ ਪੜ੍ਹ ਲਏ, ਪਰ ਉਹਨਾਂ ਨੂੰ ਕਮਾਇਆ ਨਹੀਂ। ਜਦੋਂ ਗਿਆਨ ਦੀ ਕਮਾਈ ਨਾ ਹੋਈ ਤਾਂ ਗਿਆਨੀਆਂ ਨੂੰ ਵੀ ਰੋਣਾ ਪਿਆ। ਇਸੇ ਤਰੀਕੇ ਦੇ ਨਾਲ ਗੁਰੂ ਪਿਆਰ
ਪਧਾਰ,
ਇਸ ਤਰੀਕੇ ਦੇ ਨਾਲ ਬਾਲੀ ਜਿਹੜੀ ਇਸਤਰੀ ਹੈ, ਜਦੋਂ ਉਹਦਾ ਪਤੀ ਉਹਨੂੰ ਪ੍ਰਾਪਤ ਨਹੀਂ ਹੋਇਆ, ਉਹ ਵੀ ਰੋਈ ਹੈ।
ਨਾਨਕ ਦੁਖੀਆ ਸਭ ਸੰਸਾਰ,
ਇਹ ਮਹਾਰਾਜ ਨੇ ਰਾਜੇ ਵੀ ਗਨਾਤੇ, ਪੰਡਿਤ ਵੀ ਗਨਾਤੇ, ਕਾਜੀ ਵੀ ਗਨਾਤੇ, ਸਾਰੇ ਗਨਾਤੇ ਨੇ। ਮਹਾਰਾਜ ਕਹਿੰਦੇ ਸਾਰਾ ਸੰਸਾਰ ਹੀ ਦੁਖੀ ਹੈ।
ਮੰਨੇ ਨਾਉ ਸੋਈ ਜਿਣ ਜਾਏ,
ਜਿਹੜਾ ਨਾਮ ਮੰਨਦਾ, ਨਾਮ ਜਪਦਾ, ਉਹ ਸੰਸਾਰ ਦੇ ਵਿੱਚੋਂ ਜਿੱਤ ਕੇ ਜਾਂਦਾ ਹੈ।
ਹੋਰੀ ਕਰਮ ਨਾ ਲੇਖੇ ਲਾਏ,
ਹੋਰ ਜਿਹੜੇ ਕਰਮ ਨੇ ਇਹ ਲੇਖੇ ਦੇ ਵਿੱਚ ਨਹੀਂ ਪੈਂਦੇ।
ਦੋਹਰਾ ਮਰਦਾਨੇ ਸੁਣ ਸਰੋਣ ਮੈਂ ਕਹਿਉ ਬਚਨੇ ਭਾਏ,
ਇਸ ਤਰ੍ਹਾਂ ਜਦੋਂ ਮਹਾਰਾਜ ਨੇ ਸ਼ਬਦ ਉਚਾਰਿਆ, ਉੱਥੇ ਉਹ ਜਿਹੜਾ ਸ਼ਾਹੂਕਾਰ ਸੀ ਉਹਨੂੰ ਮਹਾਰਾਜ ਨੇ ਉਪਦੇਸ਼ ਦਿੱਤਾ, ਭਾਈ ਮਰਦਾਨੇ ਨੇ ਕੰਨਾਂ ਦੇ ਨਾਲ ਸੁਣਿਆ, ਇਸ ਤਰੀਕੇ ਨਾਲ ਬਚਨ ਕੀਤੇ।
ਸਰਬ ਸ਼ਬਦ ਕੋ ਅਰਥ ਅਬ ਦੀਜੈ ਹਮੇ ਸੁਣਾਏ,
ਲਗਾ ਮਹਾਰਾਜ ਸੱਚੇ ਪਾਤਸ਼ਾਹ ਜੀ, ਇਹ ਜਿਹੜਾ ਸ਼ਬਦ ਤੁਸੀਂ ਉਚਾਰਨ ਕੀਤਾ, ਇਹ ਸਾਰੇ ਸ਼ਬਦ ਅਰਥ ਦੱਸੋ ਕਿਰਪਾ ਕਰਕੇ।
ਤੋਪੇ ਸ੍ਰੀ ਨਾਨਕ ਤਬ ਅਰਥ ਬਖਾਨੇ,
ਹੁਣ ਇਹ ਜਿਹੜਾ ਸ਼ਬਦ ਨਾ ਬੜੇ ਵਿਸਥਾਰ ਦੇ ਨਾਲ ਵੇਖੋ, ਇੱਥੇ ਕਮਾਲ ਭਾਈ ਕਵੀ ਸੰਤੋਖ ਸਿੰਘ ਜੀ ਦੀ, ਇਹ ਜਿਹੜਾ ਸ਼ਬਦ ਇਹਦੇ ਵਿੱਚ ਸਾਰਾ ਹੀ ਇਤਿਹਾਸ ਹੁਣ ਸੁਣਾਉਣਗੇ। ਇਸ ਤਰੀਕੇ ਦੇ ਨਾਲ ਮਹਾਰਾਜ ਦੀ ਰਚਨਾ ਤੋਂ ਕਢਾ ਕੇ ਤੇ ਇਸ ਤਰੀਕੇ ਨਾਲ ਸਾਰਾ ਇਹਦੇ ਵਿੱਚ ਇਤਿਹਾਸ ਭਰਿਆ। ਮਹਾਰਾਜ ਸੱਚੇ ਪਾਤਸ਼ਾਹ ਜੀ ਤੋਂ ਇਸ ਸਾਰੇ ਸ਼ਬਦ ਦੇ ਅਰਥ ਕੀਤੇ ਨੇ।
ਸਰਬ ਵਰਤਾਂਤ ਵਧਾਏ ਮਹਾਨ,
ਸਾਰਾ ਜਿਹੜਾ ਵਰਤਾਂਤ ਪ੍ਰਸੰਗ ਹੈ ਵਧਾ ਕਰਕੇ ਬਹੁਤ ਭਾਰੀ।
ਸਤ ਅਸਮੀਤ ਕਰਤ ਹੈ ਜੋ,
ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਹਦੇ ਇਸ ਤਰੀਕੇ ਨਾਲ ਅਰਥ ਕੀਤੇ ਨੇ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਸਤ ਅਸਮੇਦ, ਸਤ ਨਾਮ ਸੌਦਾ ਹੈ, ਜਾਂ ਕਹਿ ਲਈਏ ਹਜ਼ਾਰ ਹਜ਼ਾਰ ਜਾਂ ਸੌ। ਅਸਵਮੇਧ ਜੱਗ, ਅਸਵਮੇਧ ਜੱਗ ਇਸ ਤਰ੍ਹਾਂ ਹੁੰਦਾ ਕਿ ਦੁਨੀਆਂ ਦਾ ਜਾਂ ਕਿਸੇ ਦੇਸ਼ ਦਾ ਰਾਜ ਪ੍ਰਾਪਤ ਕਰਕੇ ਇੱਕ ਘੋੜਾ ਛੱਡ ਦਿੰਦੇ ਨੇ ਰਾਜੇ। ਉਹ ਘੋੜੇ ਦੇ ਵਿੱਚ ਗਲ ਦੇ ਵਿੱਚ ਫੱਟੀ ਬੰਨ ਦਿੰਦੇ ਨੇ, ਉੱਪਰ ਲਿਖ ਦਿੰਦੇ ਨੇ ਕਿ ਜੇ ਕਿਸੇ ਨੇ ਜੇ ਤਾਂ ਕੋਈ ਆਕੀ ਹੈ ਤਾਂ ਮੇਰੇ ਨਾਲ ਜੰਗ ਕਰੇ, ਨਹੀਂ ਤਾਂ ਸਾਰੇ ਰਾਜੇ ਮੇਰੀ ਅਧੀਨਤਾ ਸਵੀਕਾਰ ਕਰਨ ਕਿ ਸਾਰਿਆਂ ਦਾ ਉੱਪਰ ਮੈਂ ਰਾਜਾ ਹਾਂ, ਤੇ ਜੇ ਤਾਂ ਕੋਈ ਅੜੇ ਤੇ ਉਹਦੇ ਨਾਲ ਜੰਗ ਕਰਕੇ ਉਹਨੂੰ ਮਾਰ ਕੇ ਤੇ ਉਹਨੂੰ ਜਿੱਤ ਲਿਆ ਜਾਂਦਾ, ਜੇ ਕੋਈ ਉਦਾਂ ਹੀ ਅਧੀਨਗੀ ਮੰਨ ਲਵੇ ਤਾਂ ਉਹ ਜਿਹੜਾ ਘੋੜਾ ਹੁੰਦਾ ਉਹਨੂੰ ਮਾਰ ਕੇ ਉਹਦਾ ਮੇਧਾ ਕੱਢ ਕੇ ਹਵਨ ਉਹ ਅਗਨੀ ਕੁੰਡ ਬਣਾ ਕੇ ਹਵਨ ਦੇ ਵਿੱਚ ਉਹਦਾ ਮੇਧਾ ਪਾਇਆ ਜਾਂਦਾ। ਇਸ ਤਰ੍ਹਾਂ ਦੇ ਸੌ ਜਾਂ ਹਜ਼ਾਰਾਂ ਯੱਗ ਕੀਤੇ ਜਾਂਦੇ ਨੇ। ਇਸ ਤਰੀਕੇ ਨਾਲ ਜਿਹੜਾ ਜੱਗ ਕਰਦਾ ਅਸਵਮੇਧ ਜੱਗ ਕਰਦਾ, ਅਸਵ ਨਾਮ ਘੋੜੇ ਦਾ, ਮੇਧ ਨਾਮ ਮੇਧੇ ਦਾ, ਇਸ ਤਰੀਕੇ ਨਾਲ ਜਿਹੜਾ ਜੱਗ ਕਰਦਾ ਹੈ।
ਉਸ ਸੁਰਗ ਮੈਂ ਆਦਪਤ ਸੋ,
ਉਸ ਨੂੰ ਗੁਰੂ ਪਿਆਰ ਵੇਦਾਂ ਦੇ ਕਹਿਣ ਦੇ ਮੁਤਾਬਕ, ਜਿਵੇਂ ਵੇਦਾਂ ਦੀ ਇਹਦੀ ਪ੍ਰਾਰਥਨ ਧਰਮ ਹੈ, ਇਸ ਤਰੀਕੇ ਨਾਲ ਇਹ ਉਹਨਾਂ ਨੂੰ ਫਿਰ ਸਵਰਗਾਂ ਦਾ ਰਾਜ ਮਿਲਦਾ ਹੈ।
ਸੱਚੀ ਹੋਤ ਹੈ ਮਹਿਲਾ ਤਾਂ ਕੀ,
ਸੱਚੀ ਨਾਮ ਇੰਦਰ ਦੀ ਇਸਤਰੀ ਦਾ, ਸੱਚੀ ਜਿਹੜੀ ਸਵਰਗਾਂ ਦੀ ਪਰੀ ਹੈ ਉਹ ਗੁਰੂ ਪਿਆਰੋ ਉਹਦੀ ਘਰਵਾਲੀ ਬਣ ਜਾਂਦੀ ਹੈ।
ਰਤਨਾ ਪਟਾਂਬਰ ਪੂਜੈ ਜਾਂ ਕੇ,
ਇਸ ਤਰੀਕੇ ਨਾਲ ਜਿਹੜੀ ਬਹੁਤ ਭਾਰੀ ਸੁੰਦਰ ਹੈ।
ਚੰਦ ਬਦਨ ਅਰਬਿੰਦ ਬਲੋਚਨ,
ਇੱਥੇ ਸ਼ਿੰਗਾਰ ਰਸ ਹੈ। ਕਵੀ ਜੀ ਕਹਿੰਦੇ ਚੰਦ ਬਦਨ ਅਰਬਿੰਦ ਬਲੋਚਨ, ਜਿਹਦਾ ਮੁਖੜਾ ਉਹ ਚੰਦਰਮਾ ਵਰਗਾ ਸੱਚੀ ਦਾ, ਤੇ ਉਹਦੇ ਨੇਤਰ ਗੁਰੂ ਫਿਰ ਕਮਲ ਦੀਆਂ ਪੰਖੜੀਆਂ ਦੇ ਵਰਗੇ ਚੌੜੇ ਹਨ, ਮੋਟੇ ਮੋਟੇ
ਚਿਤਵਨ ਬਾਨ ਕਾਮ ਮਦ ਮੋਚਨ
ਤਰੀਕੇ ਦੇ ਨਾਲ ਜਿਨ੍ਹਾਂ ਦੀ ਜਿਹੜੀ ਚਿਤਵਨੀ ਹੈ, ਮਾਨੋ ਕਿ ਕਾਮ ਦੇ ਤੀਰ ਹਿਰਦੇ ਦੇ ਵਿੱਚ ਵੱਜਦੇ ਨੇ।
ਅਪਰਾ ਬਸਰਾਂ ਸੁੰਦਰ ਸਾਰੇ,
ਹੋਰ ਵੀ ਸਵਰਗਾਂ ਦੇ ਵਿੱਚ ਬਹੁਤ ਸਾਰੀਆਂ ਇਸਤਰੀਆਂ ਹਨ, ਪਰੀਆਂ ਅਪਸ਼ਰਾ ਹਨ, ਉਹ ਵੀ ਬਹੁਤ ਸੁੰਦਰ ਹਨ।
ਸਰਵ ਰਹੇ ਆਏ ਸੇ ਅਨੁਸਾਰੇ,
ਸਾਰੀਆਂ ਇੰਦਰ ਦੇਵਤੇ ਦੇ ਹੁਕਮ ਦੇ ਵਿੱਚ ਚੱਲਦੀਆਂ ਹਨ।
ਤੈਨੇ ਇੱਕ ਸਮੇਂ ਤਿੱਖੀ ਰੱਖਣਹਾਰੇ,
ਇਸ ਤਰੀਕੇ ਨਾਲ ਇਹ ਜਿਹੜਾ ਇੰਦਰ ਸੀ ਗੁਰੂ ਪਿਆਰਿਓ, ਉਹਨੇ ਇੱਕ ਵਾਰੀ ਇੱਕ ਰਿਖੀ ਗੌਤਮ ਜੀ ਦਾ ਨਾਮ ਸੀ ਉਹਦੀ ਇਸਤਰੀ ਨੂੰ ਵੇਖਿਆ ਹੈ।
ਤਨ ਕੀ ਸੁਧ ਬੁੱਧ ਸਕਲ ਵਿਸਾਰੇ,
ਉਸ ਨੂੰ ਵੇਖ ਕਰਕੇ ਆਪਣੇ ਸਰੀਰ ਦੀ ਜਿਹੜੀ ਸਾਰੀ ਸੁਧ ਬੁੱਧ ਭੁੱਲ ਗਿਆ ਇੰਦਰ ਦੇਵਤਾ।
ਦੋਹਰਾ ਦਿਵਤ ਦੀਪ ਦੁੱਤ ਬਾਪ ਤਿੱਖੀ ਪਾਸ ਪਯੋ ਪਤੰਗ,
ਇਸ ਤਰੀਕੇ ਨਾਲ ਗੁਰੂ ਪਿਆਰਿਓ ਦੀਵੇ ਦੇ ਲਾਟ ਵਾਂਗ ਉਹਦਾ ਸਰੀਰ ਸੁੰਦਰ ਵੇਖ ਕਰਕੇ ਤੇ ਪਤੰਗੇ ਦੇ ਵਾਂਗ ਹੋ ਗਿਆ ਹੈ ਇੰਦਰ।
ਕਾਮ ਸਿੰਘ ਗਰਜਨ ਕਰਾ ਤੀਜ ਪਯੋ ਕੁਰੰਗ,
ਕਾਮ ਰੂਪੀ ਸ਼ੇਰ ਇੰਦਰ ਦੇ ਹਿਰਦੇ ਦੇ ਵਿੱਚ ਜਾ ਕੇ ਗੱਜਿਆ ਹੈ ਤੇ ਇੰਦਰ ਜਿਹੜਾ ਉਹ ਹਿਰਨ ਦੇ ਵਾਂਗ ਕਮਜ਼ੋਰ ਹੋ ਗਿਆ।
ਚੌਪਈ ਪਰਮ ਸਰੂਪ ਅਹਿਲਿਆ ਨਾਰੀ,
ਸੁੰਦਰ ਸਰੂਪ ਵਾਲੀ ਜਿਹੜੀ ਇਸਤਰੀ ਹੈ ਅਹਿਲਿਆ,
ਮਨੋ ਨਿਪੁੰਨਤਾ ਦ੍ਰੋਣ ਵਿਸਾਰੇ,
ਇਸ ਤਰੀਕੇ ਨਾਲ ਗੁਰੂ ਪਿਆਰੇ ਬਹੁਤ ਭਾਰੀ ਪੁੰਨਾ ਦੇ ਕਰਕੇ ਉਹਨੂੰ ਇਹ ਪ੍ਰਾਪਤੀ ਹੋਈ ਸੁੰਦਰ ਸਰੂਪ ਦੀ।
ਜੇ ਬਲੋਕ ਸੁਰ ਨਾਰ ਪਰਮਾਏ,
ਇਸ ਨੂੰ ਵੇਖ ਕਰਕੇ ਦੇਵਤੇ ਤੇ ਇਹ ਮਨੁੱਖਾਂ ਜਿਹੜੇ ਭਰਮ ਜਾਂਦੇ ਹਨ।
ਜੋਗਨ ਜੋਗ ਹਿਰਦੈ ਵਿਸਰਾਏ,
ਜੋਗੀਆਂ ਦੇ ਹਿਰਦਿਆਂ ਦੇ ਵਿੱਚ ਜੋਗ ਭੁੱਲ ਜਾਂਦਾ ਹੈ।
ਮਾਗਵਾ ਵਧੂ ਨੇ ਤੇ ਡੋਰੇ,
ਇਸ ਤਰੀਕੇ ਨਾਲ ਮਗਵਾ ਜਿਹੜਾ ਇੰਦਰ ਦੇਵਤਾ ਉਹਦੇ ਪ੍ਰੇਮ ਦੀ ਡੋਰੀ ਦੇ ਵਿੱਚ ਬੱਝ ਗਿਆ ਹੈ।
ਕਿਉ ਚਹਿਤ ਰਤ ਗੌਤਮ ਚੋਰੇ,
ਇਸ ਤਰੀਕੇ ਦੇ ਨਾਲ ਉਹ ਗੁਰੂ ਪਿਆਰੇ ਗੌਤਮ ਤੋਂ ਚੋਰੀ ਉਹਦੇ ਨਾਲ ਪ੍ਰੇਮ ਕਰਨਾ ਚਾਹੁੰਦਾ ਹੈ।
ਰਹੁ ਦੇਖ ਅਵਸਰ ਨਾ ਪਾਵੇ,
ਰੋਜ਼ ਹੀ ਸਵਰਗਾਂ ਦੇ ਵਿੱਚ ਝਾਤੀਆਂ ਮਾਰਦਾ ਪਰ ਮੌਕਾ ਨਹੀਂ ਪ੍ਰਾਪਤ ਹੋ ਰਿਹਾ।
ਕਿਤੇ ਉਪਾਏ ਮਿਲਿਆ ਕਿਉਂ ਜਾਵੇ,
ਚਿੱਤ ਦੇ ਵਿੱਚ ਉਹ ਯਤਨ ਕਰ ਰਿਹਾ ਕਿ ਕੋਈ ਕਿਸੇ ਤਰੀਕੇ ਨਾਲ ਜਾ ਕੇ ਗੌਤਮ ਦੀ ਘਰਵਾਲੀ ਨੂੰ ਮਿਲਿਆ ਜਾਵੇ।
ਮਿਲ ਮਯੰਕ ਸੰਗ ਘਾਤ ਵਿਚਾਰੇ,
ਇਸ ਤਰੀਕੇ ਨਾਲ ਮਯੰਕ ਨਾਮ ਚੰਦਰਮਾ ਦਾ ਹੈ, ਚੰਦਰਮਾ ਨੂੰ ਜਾ ਕੇ ਇੰਦਰ ਦੇਵਤਾ ਮਿਲਿਆ ਤੇ ਇਸ ਤਰੀਕੇ ਨਾਲ ਦਾ ਲਾਉਣ ਦੇ ਬਾਰੇ ਸੋਚਿਆ। ਇਹ ਜਿਹੜੇ ਸਾਰੀ ਇਹ ਕਥਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਵੀ ਸ਼ਬਦ ਆਉਂਦੇ ਨੇ ਤੇ ਦਸਮ ਗ੍ਰੰਥ ਅੰਦਰ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਾਰੀ ਕਥਾ ਅੰਕਿਤ ਕੀਤੀ ਹੈ, ਨਾਲੇ ਸ਼ਬਦ ਦਾ ਖੁਲਾਸਾ ਇਸੇ ਤਰ੍ਹਾਂ ਹੀ ਹੋਵੇਗਾ।
ਗਮਨੇ ਅਰਧ ਰਾਤਰ ਛਲ ਧਾਰੇ,
ਇਸ ਤਰੀਕੇ ਨਾਲ ਗੁਰੂ ਘਰ ਅੱਧੀ ਰਾਤ ਨੂੰ ਚੰਦਰਮਾ ਸੀ ਜਿਹੜਾ ਕੁੜਦਾ ਰੂਪ ਧਾਰ ਕੇ ਛਲ ਧਾਰਨ ਕਰਕੇ ਗੌਤਮ ਰਿਸ਼ੀ ਦੇ ਘਰ ਵਿੱਚ ਗਿਆ। ਪੁਰਾਣੇ ਸਮੇਂ ਦੇ ਵਿੱਚ ਲੋਕੀ ਕੁੱਕੜ ਦੀ ਬਾਂਗ ਦੇ ਨਾਲ ਉੱਠਿਆ ਕਰਦੇ ਸਨ।
ਅਰਨ ਚੂੜ ਕੋ ਤਾਨ ਸੱਸ ਪਇਓ,
ਅਰਨ ਚੂੜ ਨਾਮ ਕੁੱਕੜ ਦਾ ਹੈ, ਅਰਨ ਚੂੜ ਦਾ ਰੂਪ ਨੇ ਧਾਰਿਆ, ਕੁੱਕੜ ਦਾ ਰੂਪ ਇੰਦਰ ਚੰਦਰਮਾ ਨੇ ਧਾਰਨ ਕੀਤਾ ਹੈ।
ਜਾਏ ਸਮੀਪ ਸ਼ਬਦ ਨੇ ਜੀ ਕਹਿਓ,
ਘਰ ਦੇ ਵਿੱਚ ਉਹਨਾਂ ਦੇ ਜਾ ਕੇ ਕੁੱਕੜ ਨੇ ਆਪਣੀ ਬਾਂਗ ਦਿੱਤੀ ਹੈ।
ਗੌਤਮ ਲਖੀ ਪਈ ਆਬ ਪ੍ਰਾਤਾ,
ਤੇ ਗੌਤਮ ਰਿਸ਼ੀ ਨੇ ਜਾਣਿਆ ਕਿ ਹੁਣ ਅੰਮ੍ਰਿਤ ਵੇਲਾ ਹੋ ਗਿਆ ਹੈ।
ਮੱਜਣ ਕਰਨ ਚਲਾ ਅੱਧ ਰਾਤ,
ਅੱਧੀ ਰਾਤ ਹੋਈ ਸੀ, 12 ਵਜੇ ਸਨ ਤੇ ਗੁਰੂ ਪਿਆਰੋ ਅੱਧੀ ਰਾਤ ਨੂੰ ਜਾ ਕੇ ਬਾਂਗ ਦਿੱਤੀ। ਗੌਤਮ ਨੇ ਜਾਣਿਆ ਕਿ ਅੰਮ੍ਰਿਤ ਵੇਲਾ ਹੋ ਗਿਆ, ਉੱਠ ਕੇ ਇਸ਼ਨਾਨ ਕਰਨ ਦੇ ਵਾਸਤੇ ਤੁਰ ਪਿਆ। ਕਰੋ
ਸੁਨਾ ਸੀਰ ਲੱਖ ਸ਼ੂਨ ਨਿਸ਼ੰਕਾ,
ਇਸ ਤਰੀਕੇ ਨਾਲ ਸੁਨਾ ਸੀਰ ਜਿਹੜਾ ਆਕਾਸ਼ ਸੀ ਜਿਹੜਾ ਗੁਰੂ ਪਿਆਰੋ ਤਾਰਿਆਂ ਦੇ ਨਾਲ ਭਰਿਆ ਹੋਇਆ, ਸੋਚਦਾ ਵੀ ਹੈ ਕਿ ਅੱਧੀ ਰਾਤ ਹੈ, ਅੰਮ੍ਰਿਤ ਵੇਲਾ ਤਾਂ ਨਹੀਂ ਹੋਇਆ, ਪਰ ਕੁੱਕੜ ਦੀ ਬਾਂਗ ਤੇ ਭਰੋਸਾ ਕਰਕੇ ਤੁਰ ਪਿਆ ਹੈ।
ਮਿਲੂ ਇਹਲਿਆ ਕੋ ਪਾਰਿਆਂਕਾ,
ਉਸ ਵਕਤ ਗੁਰੂ ਪਿਆਰੋ ਜਿਹੜਾ ਇਹ ਸੀ ਨਾ ਘਰ ਖਾਲੀ ਜਾਣ ਕਰਕੇ ਇੰਦਰ ਦੇਵਤਾ ਸਵਰਗਾਂ ਦੇ ਵਿੱਚੋਂ ਗੌਤਮ ਦੇ ਘਰੇ ਆ ਗਿਆ, ਆ ਕਰਕੇ ਉਹਦੀ ਘਰਵਾਲੀ ਨੂੰ ਮਿਲਿਆ ਹੈ।
ਅਰਖੂ ਅਗ ਕੀਲ ਕਰ ਲੀਨੋ,
ਬਹੁਤ ਖੁਸ਼ ਹੋ ਕਰਕੇ ਇਸਨੇ ਇਸ ਤਰੀਕੇ ਨਾਲ ਕੁਕਰਮ ਕੀਤਾ ਹੈ।
ਮਦ ਅਨਾਂਕੂ ਮੋਚਨ ਕੀਨੋ,
ਇਸ ਤਰੀਕੇ ਨਾਲ ਗੁਰੂ ਪਿਆਰੋ ਇਹ ਹੋਇਆ ਹੈ।
ਗੌਤਮ ਕੋ ਸੁਧ ਸੁਰਸਰ ਦੀਨੀ,
ਤੇ ਜਿਹੜਾ ਉਧਰ ਗੌਤਮ ਰਿਸ਼ੀ ਸੀ ਜਿਹੜਾ ਇਸ਼ਨਾਨ ਕਰਨ ਦੇ ਵਾਸਤੇ ਗਿਆ ਸੀ ਗੰਗਾ ਦੇ ਉੱਪਰ, ਹੁਣ ਭਗਤ ਸੀ, ਪਰਮੇਸ਼ਰ ਦਾ ਨਾਮ ਜਪਣ ਵਾਲਾ ਸੀ, ਉਹਨੂੰ ਸਾਰੀ ਇਹ ਖਬਰ ਸੀ ਜਿਹੜੀ ਗੰਗਾ ਨੇ ਦਿੱਤੀ ਹੈ।
ਅਟੂ ਤਾਹਾਂ ਤੇ ਰਿਸ ਬਹੁ ਕੀਨੇ,
ਉਹਨੇ ਦੱਸਿਆ ਕਿ ਤੇਰੇ ਘਰ ਦੇ ਵਿੱਚ ਚੋਰੀ ਹੋ ਗਈ ਹੈ, ਘਰੇ ਚਲਾ ਜਾ। ਉਥੋਂ ਗੁੱਸੇ ਦੇ ਵਿੱਚ ਗੁੱਸਾ ਧਾਰਨ ਕਰਕੇ ਗੰਗਾ ਤੋਂ ਵਾਪਸ ਆਇਆ ਹੈ।
ਸਤ ਮਨੂ ਅਵ ਲੋਕਿਓ ਜਾਵੇ,
ਆ ਕਰਕੇ ਜਦੋਂ ਨੇ ਆ ਕਰਕੇ ਵੇਖਿਆ ਗੁਰੂ ਪਿਆਰਿਓ ਗੌਤਮ ਰਿਖੀ ਨੇ,
ਉਪ ਰਿਖੀ ਸ਼ਰਾਪ ਦੀਏ ਤਾਵਹੇ,
ਗੁੱਸੇ ਦੇ ਵਿੱਚ ਆ ਕਰਕੇ ਗੁਰੂ ਪਿਆਰੇ ਇਸ ਨੇ ਉਸ ਵਕਤ ਇੰਦਰ ਦੇਵਤੇ ਨੂੰ ਸ਼ਰਾਪ ਦੇ ਦਿੱਤਾ ਹੈ।
ਇੱਕ ਭਗ ਕਾਰਨ ਇਹ ਠਾਂ ਆਇਓ,
ਕਹਿਣ ਲੱਗਾ ਇਹ ਗੌਤਮ ਰਿਖੀ ਕਿ ਇੱਕ ਭਗ ਦੇ ਵਾਸਤੇ, ਇੱਕ ਕੁਕਰਮ ਕਰਨ ਦੇ ਵਾਸਤੇ ਸਵਰਗਾਂ ਨੂੰ ਛੱਡ ਕਰਕੇ ਇੱਥੇ ਆਇਆ ਧਰਤੀ ਉੱਪਰ।
ਨਹੀਂ ਰਿਖਣ ਤੇ ਨੈਕ ਡਰਾਇਓ,
ਇਸ ਤਰੀਕੇ ਨਾਲ ਤੂੰ ਰਿਖੀਆਂ ਦੇ ਪਾਸੋਂ, ਸਾਧੂ ਸੰਤਾਂ ਮਹਾਤਮਾ ਦੇ ਪਾਸੋਂ ਵੀ ਡਰਿਆ ਨਹੀਂ ਹੈ।
ਭਗ ਸਹੰਸਰ ਹੋਵੇ ਤਨ ਤੇਰੇ,
ਜੇਸ ਤੂੰ ਇੰਦਰੇ ਦੇ ਵਾਸਤੇ ਕੁਕਰਮ ਕੀਤਾ, ਤੇਰੇ ਸਾਰੇ ਸਰੀਰ ਦੇ ਉੱਪਰ ਇਸੇ ਤਰ੍ਹਾਂ ਦੇ ਇੰਦਰੇ ਹੋ ਜਾਣਗੇ।
ਪਯੋ ਸਰਾਪ ਨਾ ਜਾਵੇ ਡੇਰੇ,
ਇਸ ਤਰੀਕੇ ਨਾਲ ਗੁਰੂ ਪਿਆਰੇ ਉਹਨੂੰ ਸਰਾਪ ਹੋ ਗਿਆ ਜਦੋਂ ਰਿਖੀ ਦੇ ਮੂੰਹ ਦੇ ਵਿੱਚੋਂ ਬਚਨ ਨਿਕਲ, ਕਿਉਂਕਿ ਸੰਤਾਂ ਮਹਾਂਪੁਰਸ਼ਾਂ ਦੇ ਰਸਨਾਂ ਤੇ ਰੱਬ ਵਸਦਾ, ਜਦੋਂ ਉਹਦੇ ਰਸਨਾਂ ਦੇ ਬਚਨ ਨਿਕਲੇ ਉਸੇ ਵਕਤ ਸੱਚੇ ਹੋ ਗਏ, ਸਾਰਾ ਸਰੀਰ ਗੁਰੂ ਪਿਆਰੇ ਗਾਈਆਂ ਬਣ ਗਈਆਂ ਹਨ।
ਆਤਕ ਰੂਪ ਤੇ ਬਣਾ ਸਰੀਰ,
ਹੁਣ ਕਰੂਪ ਜਿਹੜਾ ਸੀ ਸੁੰਦਰ ਸਰੂਪ ਵਾਲਾ ਇੰਦਰ ਕਰੂਪ ਹੋ ਗਿਆ, ਸਾਰਾ ਸਰੀਰ ਪਾੜ ਗਿਆ ਹੈ, ਡਰਦਾ ਹੋਇਆ ਡੇਰੇ ਨਹੀਂ ਜਾਂਦਾ ਹੈ।
ਜਸ ਅਗ ਤਸ ਫਲ ਪਾਏ ਅਧੀਰਾ,
ਇਸ ਤਰੀਕੇ ਨਾਲ ਜਿਸ ਤਰ੍ਹਾਂ ਦਾ ਉਹਨੇ ਪਾਪ ਕੀਤਾ ਸੀ ਉਸੇ ਤਰ੍ਹਾਂ ਦਾ ਇੰਦਰ ਦੇਵਤੇ ਨੇ ਫਲ ਪਾ ਲਿਆ ਹੈ।
ਸੁਰਗ ਆਦਿਕ ਕੀ ਤਾਜ ਰਾਜਧਾਨੀ,
ਇਸ ਤਰ੍ਹਾਂ ਸੁਰਗ ਆਦਿਕ ਦੀ ਰਾਜਧਾਨੀ ਛੱਡ ਕਰਕੇ,
ਅਹੀਂ ਸੁਰਨ ਕੀ ਜੋਤ ਸਹਿਨਾਨੀ,
ਇਸ ਤਰੀਕੇ ਨਾਲ ਜਿਹਦੀ ਸੈਨਾ ਦੇਵਤਿਆਂ ਦੀ, ਐਸਾ ਜਿਹੜਾ ਇੰਦਰ ਹੈ।
ਗਮਨਿਓ ਜੈ ਜਲ ਹੁਤੂ ਵਿਸਾਲਾ,
ਬਹੁਤ ਭਾਰੀ ਜਲ ਸੀ ਇੰਦਰ ਦਾ, ਇੰਦਰ ਰਾਜਾ ਸਵਰਗਾਂ ਨੂੰ ਛੱਡ ਕੇ ਉੱਥੇ ਚਲਾ ਗਿਆ ਹੈ।
ਕਮਲ ਨਾਲ ਮੈਂ ਦੌਰ ਤਤਕਾਲਾ,
ਕਮਲਾਂ ਦੀ ਬਗੀਚੀ ਦੇ ਵਿੱਚ ਛੁਪ ਗਿਆ ਹੈ ਇੰਦਰ ਦੇਵਤਾ।
ਦੋਰਾ ਲਾਜਤ ਹੋਇਆ ਰੋਯੂ ਤਵੈ ਪਗ ਸੰਸਰ ਧਨ ਪਾਏ,
ਪਾਪ ਤਾਂ ਪਹਿਲੋਂ ਕਰ ਪੈਂਦਾ, ਜਦੋਂ ਉਹਨੂੰ ਉਹਦਾ ਫਲ ਮਿਲਦਾ ਨਾ ਉਦੋਂ ਪਛਤਾਉਂਦਾ ਕਿ ਮੈਂ ਕਿਉਂ ਕੀਤਾ, ਉਦੋਂ ਕੁਕਰਮ ਤਾਂ ਬੰਦਾ ਕਰਦਾ ਤੇ ਮੈਨੂੰ ਸੁੱਖ ਮਿਲਦਾ, ਉਦੋਂ ਬਾਅਦ ਚ ਪਤਾ ਲੱਗਦਾ। ਹੁਣ ਇੰਦਰ ਨੂੰ ਵੀ ਪਤਾ ਲੱਗਾ, ਬੜਾ ਦੁਖੀ ਹੋਇਆ, ਉੱਥੇ ਜਾ ਕੇ ਛੁਪ ਗਿਆ ਹੈ।
ਪਰਸੁਰਾਮ ਕੀ ਆਪ ਕਥਾ ਦੇ ਸੂ ਤੁਮੇ ਸੁਣਾਏ,
ਬੜਾ ਭਾਰੀ ਲੱਜਤ ਹੋਇਆ। ਇਹ ਪਹਿਲੀ ਕਥਾ, ਪਹਿਲੀ ਪੰਕਤੀ ਆਈ ਸੀ ਨਾ ਸਹੰਸਰ ਦਾਨ ਦੇ ਇੰਦਰ ਨੂੰ ਆਇਆ, ਇਹਦੀ ਕਥਾ ਹੋਈ ਹੈ। ਹੁਣ ਅੱਗੋ ਜਿਵੇਂ ਪਰਸੁਰਾਮ ਦੀ ਕਥਾ ਆਉਣ ਲੱਗੀ ਹੈ ਉਹ ਸੁਣਾਉਂਦੇ ਹਨ।
ਲੱਜਤ ਵੈ ਰੋਯੂ ਤਵੈ ਤੋ ਪਈ ਸਹਸਰ ਬਾਹੂ ਪੂਬ ਤੇ ਕਪਾਯੂ,
ਇਸ ਤਰੀਕੇ ਨਾਲ ਇੱਕ ਰਾਜਾ ਹੋਰ ਹੋਇਆ, ਉਹਦਾ ਨਾਮ ਸੀ ਸਹੰਸਰ ਬਾਹੂ।
ਸਰਬ ਦਿਗ ਵਿਜੈ ਜਿਹੀ ਛਿਤ ਕਯੋ,
ਉਹਨੇ ਦਿਗ ਵਿਜੇ ਕੀਤੀ ਸੀ, ਦਿਗ ਵਿਜੇ ਉਹਨੂੰ ਕਹਿੰਦੇ ਸਾਰੇ ਪਾਸੇ ਜਿੱਤ ਲੈਣੇ, ਸਾਰੇ ਪਾਸੇ ਨੂੰ ਉਹਨੇ ਜਿੱਤ ਲਿਆ ਸੀ ਸਹੰਸਰ ਬਾਹੂ ਨੇ।
ਰਿਖ ਜਮਦਗਨ ਸ਼ਰਾਪ ਇੱਕ ਕਾਲਾ,
ਉਹਨੂੰ ਜਮਦਗਨੀ ਰਿਖੀ ਉਹਦਾ ਸਾਂਢੂ ਸੀ, ਇੱਕ ਰਾਜਾ ਹੈ ਤੇ ਦੂਜਾ ਰਿਖੀ ਹੈ, ਉਹਦਾ ਕੋਈ ਸੰਸਾਰ ਦੇ ਨਾਲ ਕੋਈ ਮਤਲਬ ਨਹੀਂ, ਪਰਮੇਸ਼ਵਰ ਦੀ ਭਗਤੀ ਵਿੱਚ ਲਵਲੀਨ ਹੈ, ਇੱਕ ਰਾਜ ਭਾਗ ਦਾ ਮਾਲਕ, ਦੋਵੇਂ ਆਪਸ ਦੇ ਵਿੱਚ ਸਾਂਢੂ ਹਨ। ਉਹਨੇ ਇੱਕ ਵਕਤ ਜਮਦਗਨੀ ਰਿਖੀ ਨੇ ਸਹੰਸਰ ਬਾਹੂ ਨੂੰ ਸ਼ਰਾਪ ਦਿੱਤਾ ਸੀ।
ਰਿਖ ਜਮਦਗਨ ਸ਼ਰਮ ਇੱਕ ਕਾਲਾ,
ਇਸ ਤਰੀਕੇ ਨਾਲ ਗੁਰੂ ਪਿਆਰੇ ਇੱਕ ਸਮੇਂ ਉਹਦੇ ਆਸ਼ਰਮ ਦੇ ਵਿੱਚ ਇਹ ਸਹੰਸਰ ਬਾਹੂ ਜਮਦਗਨੀ ਰਿਖੀ ਦੇ ਪਾਸ ਗਿਆ ਹੈ।
ਸਿਵਰ ਕੀਨ ਸੰਗ ਸੈਨ ਵਿਸਾਲਾ,
ਬਹੁਤ ਸਾਰੀ ਇਹਦੇ ਨਾਲ ਸੈਨਾ ਜਾ ਕਰਕੇ ਉਹਦੀ ਕੁਟੀਆ ਦੇ ਅੱਗੇ ਡੇਰੇ ਕਰ ਦਿੱਤੇ, ਹਾਥੀ ਘੋੜੇ ਊਠ ਚਾਰ ਪ੍ਰਕਾਰ ਦੀ ਜਿਹੜੀ ਫੌਜ ਹੁੰਦੀ ਰਾਜਿਆਂ ਦੇ ਪਾਸ, ਉਹ ਸਾਰੀ ਨਾਲ ਲੈ ਕੇ ਉੱਥੇ ਗਿਆ ਹੈ।
ਰਿਖ ਕੀਨੀ ਨਿਰਪ ਕੀ ਪਹੁਨਾਏ,
ਉਹ ਰਿਖੀ ਸੀਗਾ, ਉਹ ਰਿਖੀ ਨੇ ਇਸ ਰਾਜੇ ਦੀ ਪੌਣ ਪ੍ਰਾਹੁਣਾਚਾਰੀ ਕੀਤੀ, ਆਦਰ ਸਨਮਾਨ ਕੀਤਾ ਹੈ।
ਕਾਮ ਤੇਨ ਤਵ ਲੀਨ ਮੰਗਾਏ,
ਸਵਰਗਾਂ ਦੇ ਵਿੱਚ ਮੰਤਰਾਂ ਦੇ ਬਲ ਦੇ ਨਾਲ ਕਾਮ ਤੇਨ ਨਾਂ ਦੀ ਗਊ ਮੰਗਾ ਲਈ ਹੈ। ਇਹ ਗੁਰੂ ਪਿਆਰੋ ਪਹਿਲਾਂ ਇਹਦੀ ਘਰਵਾਲੀ ਜਮਦਗਨੀ ਰਿਖੀ ਦੀ ਇਹਦੇ ਮਿਲਣ ਗਈ ਸੀ ਆਪਣੀ ਭੈਣ ਰਾਜੇ ਦੇ ਪਾਸ, ਪਹਿਲਾਂ ਰੋਕਿਆ ਸੀ ਰਿਖੀ ਨੇ ਕਿ ਸਾਡੇ ਤੋਂ ਉੱਥੇ ਕੀ ਜਾਣਾ, ਆਪਾਂ ਕੁੱਲੀਆਂ ਦੇ ਮਾਲਕ ਉਹ ਰਾਜੇ ਨੇ, ਆਪਾਂ ਉਹ ਤੋਂ ਕੀ ਲੈਣਾ ਉਹਨਾਂ ਤੋਂ, ਨਹੀਂ ਮੰਨੀ। ਜਨਾਨੀਆਂ ਮਹਿਮਾਨ ਆਖੇ ਘੱਟ ਹੀ ਲੱਗਦੀਆਂ ਹੁੰਦੀਆਂ ਨੇ, ਤੇ ਗੁਰੂ ਕਹਿੰਦੇ ਜਿੱਦ ਹੁੰਦੀ ਇਹਨਾਂ ਦੀ ਤੇ ਜਿੱਦ ਕਰਕੇ ਗਈ ਹੈ। ਉਹਨੇ ਜਾ ਕੇ ਮਿਹਣਾ ਮਾਰਤਾ ਰਾਜੇ ਨੇ ਆਪਦੀ ਘਰਵਾਲੀ ਨੂੰ ਵੀ, ਇਹ ਤਾਂ ਰਿਖੀ ਆਪਾਂ ਇਹਨਾਂ ਤੋਂ ਕੀ ਲੈ ਲਾਂਗੇ, ਉਹਦੇ ਹੁਣ ਬੋਲੀ ਲੱਗੀ ਉਹਨੂੰ। ਉਹ ਆ ਕੇ ਆਪਣੇ ਘਰਵਾਲੀ ਨੂੰ ਕਹਿਣ ਲੱਗੀ ਕਿ ਉਹਨੇ ਮੈਨੂੰ ਮਿਹਣਾ ਮਾਰਿਆ, ਆਪਾਂ ਨੂੰ ਨਿਯੰਤਰ ਦਈਏ। ਉਹ ਕਹਿੰਦਾ ਛੱਡ, ਨਿੱਕੀਆਂ ਮੋਟੀਆਂ ਗੱਲਾਂ ਨਹੀਂ ਵਿਚਾਰੀ ਦੀਆਂ, ਆਪਾਂ ਭਗਤੀ ਕਰਨੀ ਪਰਮੇਸ਼ਰ ਦੀ। ਕਹਿੰਦੀ ਨਹੀਂ, ਉੱਥੇ ਵੀ ਜਿੱਦ ਕੀਤੀ ਹੈ। ਕਹਿੰਦਾ ਚੰਗਾ ਚੱਲ ਠੀਕ ਹੈ, ਉਹਨਾਂ ਨੂੰ ਨਿਯੰਤਰ ਦੇ ਦੇ। ਰਾਜਾ ਆਇਆ, ਥੋੜੇ ਬੰਦੇ ਨੀ ਨਾਲ ਲੈ ਕੇ, ਜ਼ਿਆਦੇ ਲੈ ਕੇ, ਸਾਰੀ ਫੌਜ ਹੀ ਲੈ ਆਇਆ, ਘੋੜੇ ਵੀ, ਹਾਥੀ ਵੀ, ਊਠ ਵੀ, ਰਥਾਂ ਵਾਲੀ ਫੌਜ ਆ ਗਈ। ਇਧਰੋਂ ਮੰਤਰਾਂ ਦੇ ਬਲ ਦੇ ਨਾਲ ਸਵਰਗਾਂ ਦੇ ਹੁੰਦਾ, ਮਹਾਂਪੁਰਖਾਂ ਦੇ ਕੋਲ ਸਾਰਾ ਕੁਝ ਹੀ ਹੈ, ਕੰਗਾਲ ਨੀ ਹੁੰਦੇ, ਉਹ ਵੈਸੇ ਗਰੀਬੀ ਦੇ ਵਿੱਚ ਰਹਿੰਦੇ ਨੇ, ਗਰੀਬੀ ਗਦਾ ਹਮਾਰੀ। ਇਸ ਤਰੀਕੇ ਨਾਲ ਗਰੀਬੀ ਵਿੱਚ ਰਹਿਣਾ ਉਹਨਾਂ ਨੂੰ ਚੰਗਾ ਲੱਗਦਾ, ਸਾਰਾ ਕੁਝ ਉਹਨਾਂ ਦੇ ਕੋਲ ਹੁੰਦਾ ਵੀ ਹੈ। ਮੰਤਰਾਂ ਦੇ ਬਲ ਦੇ ਨਾਲ ਸਵਰਗਾਂ ਦੇ ਵਿੱਚੋਂ ਕਾਮ ਤੇ ਨਾਂ ਦੀ ਗਊ ਮੰਗਾ ਲਈ ਹੈ।
ਕਾਮ ਤੇ ਤਵ ਲੀਨ ਮੰਗਾਈ ਜੋ ਕੁਛ ਚਾਹ ਸੋ ਤੇ ਪਾਵਾ।
ਰਾਜੇ ਨੂੰ ਕਹਿੰਦਾ ਲਾ ਲੋ ਪੰਗਤਾਂ, ਹੁਣ ਆਪਣੇ ਘੋੜਿਆਂ ਨੂੰ ਵੀ ਤੇ ਹਾਥੀਆਂ ਨੂੰ ਵੀ ਬਿਠਾ ਲੋ, ਸਾਰਿਆਂ ਦੀਆਂ ਪੰਗਤਾਂ ਲਵਾ ਦਿਓ। ਜਿਹੜਾ ਪਦਾਰਥ ਚਾਹੀਦਾ ਸੀ ਉਹ ਕਾਮ ਤੇਨ ਗਊ ਦੇ ਪਾਸੋਂ ਉਹਨਾਂ ਨੇ ਪ੍ਰਾਪਤ ਕੀਤਾ।
ਰੁਚ ਅਨੁਸਾਰ ਅਸਨ ਸਭ ਖਾਵਾ।
ਕਾਮ ਤੇਨ, ਤੇਨ ਨਾਮ ਹੁੰਦਾ ਗਾਂ ਦਾ, ਕਾਮ ਦਾ ਨਾਮ ਕਾਮਨਾ, ਇੱਛਾ ਦਾ, ਜੋ ਇੱਛਾ ਕਰੀ ਉਹਦੇ ਕੋਲ ਮਿਲ ਜਾਂਦੀ ਹੈ। ਇਸ ਤਰੀਕੇ ਨਾਲ ਸਾਰਿਆਂ ਨੂੰ ਉਹਨੇ ਭੋਜਨ ਛਕਾਇਆ ਹੈ।
ਤੇਨ ਪ੍ਰਭਾਵ ਦੇਖ ਤੇ ਕਾਲਾ,
ਉਸ ਵਕਤ ਉਸ ਗਾਂ ਦਾ ਪ੍ਰਭਾਵ ਵੇਖਿਆ ਰਾਜੇ ਸਹੰਸਰ ਬਾਹੂ ਨੇ।
ਲੇਨ ਕਾਮਨਾ ਕੀਨ ਭਵਾਲਾ,
ਰਾਜਾ ਕਹਿੰਦਾ ਇਹ ਗਾਂ ਮੈਨੂੰ ਦੇ ਦੇ ਹੁਣ ਤੋਂ।
ਲੱਖ ਕੁਦਰਿਸ਼ਟ ਤੇ ਸ਼ੈਨ ਮੋਨ ਰਾਏ,
ਰਾਜੇ ਵੀ ਇਸੇ ਤਰ੍ਹਾਂ ਦੇ ਹੁੰਦੇ ਨੇ, ਕਹਿੰਦੇ ਵੀ ਸੰਸਾਰ ਦੀ ਚੰਗੀ ਵਸਤੂ ਸਾਡੇ ਕੋਲ ਹੋਣੀ ਚਾਹੀਦੀ, ਹੋਰ ਕਿਸੇ ਪਾਸ ਨਾ ਹੋਵੇ। ਜਿਵੇਂ ਮਹਾਰਾਜ ਦੇ, ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪਾਸ ਸਨ ਚੰਦਨ ਦੀ ਚੌਂਕੀ, ਚਾਨਣੀ 2.5 ਲੱਖ ਦੀ ਪ੍ਰਸ਼ਾਦੀ ਆਤੀ, ਪਹਾੜੀਆਂ ਕੋਲ ਨਹੀਂ ਸੀ। ਉਹ ਕਹਿੰਦੇ ਵੀ ਰਾਜੇ ਅਸੀਂ ਆ, ਇਹ ਫਕੀਰ ਹੈ, ਇਹਦੇ ਕੋਲ ਜਿਹੜੀਆਂ ਵਸਤੂਆਂ ਸਾਡੇ ਕੋਲ ਨਹੀਂ, ਇਹਦੇ ਕੋਲ ਨੇ। ਉਹਨਾਂ ਨੇ ਵੀ ਖੋਣ ਦੇ ਫਿਰ ਯਤਨ ਕੀਤੇ, ਤੇ ਪਰ ਉਹਨਾਂ ਨੂੰ ਫਿਰ ਮੂੰਹ ਦੀ ਖਾਣੀ ਪਈ। ਇਸੇ ਤਰ੍ਹਾਂ ਇਹ ਜਿਹੜਾ ਸਹੰਸਰ ਬਾਹੂ ਮੈਨੂੰ ਕਹਿੰਦਾ ਮੈਨੂੰ ਦੇ ਦੇ।
ਕੋਟਣ ਸੁਰਗ ਕੋ ਤੇਨ ਉਡਾਏ,
ਕੋਟੀ ਦ੍ਰਿਸ਼ਟੀ ਕੀਤੀ ਵੀ ਹੁਣ ਇਹ ਦਿੰਦਾ ਤਾਂ ਨਹੀਂ, ਪਿਆਰ ਦੇ ਨਾਲ ਜਮਦਗਨੀ ਰਿਖੀ ਕਹਿੰਦਾ ਵੀ ਸਵਰਗਾਂ ਚੋਂ ਮੈਂ ਮੰਗਾਈ ਹੈ, ਕੁਝ ਸਮੇਂ ਵਾਸਤੇ ਮੈਂ ਉੱਥੇ ਹੀ ਵਾਪਸ ਭੇਜ ਦੇਣੀ ਹੈ। ਉਸ ਵਕਤ ਖੋਣ ਲੱਗਾ ਹੈ, ਜਦੋਂ ਖੋਣ ਲੱਗਾ ਮੰਤਰ ਪੜੇ ਉਹ ਵਾਪਸ ਸਵਰਗਾਂ ਨੂੰ ਉੱਡ ਪਈ ਹੈ। ਗਾ
ਨਿਰਪਤ ਕੁਮਤ ਮਨ ਮੈਂ ਇਉਂ ਠਾਨਾ,
ਇਸ ਤਰੀਕੇ ਨਾਲ ਖੋਟੀ ਮਤ ਵਾਲੇ ਉਸ ਰਾਜੇ ਨੇ ਮਨ ਦੇ ਵਿੱਚ ਇਸ ਤਰ੍ਹਾਂ ਵਿਚਾਰਿਆ,
ਮੁਨਵਰ ਕੀਨੇ ਹੱਥ ਪ੍ਰਾਨ,
ਉਹ ਜਿਹੜਾ ਰਿਕੀ ਸੀ ਨਾ ਉਹਨੂੰ ਮਾਰ ਦਿੱਤਾ, ਉਹਦੇ ਪ੍ਰਾਨ ਨਾਸ਼ ਕਰ ਦਿੱਤੇ ਨੇ।
ਪਤ ਕੋ ਦੇਖ ਰੇਣਕਾ ਨਾਰੇ,
ਉਹਦੀ ਘਰ ਵਾਲੀ ਉਹਦਾ ਨਾਮ ਸੀ ਰੇਣਕਾ, ਜਦੋਂ ਦਮਦਗਨੀ ਮਰ ਗਿਆ ਉਹਨੂੰ ਵੇਖ ਕਰਕੇ ਰੇਣਕਾ ਜਿਹੜੀ ਸੀ ਉਹ ਰੋਈ ਹੈ।
ਬਹੁਤ ਬਿਰਲਾਪਤ ਉੱਚ ਪੁਕਾਰੀ,
ਉੱਚੀ ਉੱਚੀ ਪੁਕਾਰਾ ਕਰਕੇ ਬੜਾ ਭਾਰੀ ਉਹਨੇ ਬਿਰਲਾਪ ਕੀਤਾ ਹੈ।
ਸਤ ਤਿਹੱਤੜ ਹਨ ਕਰ ਦੇਹੀ,
ਅਤੇ ਆਪਣੇ ਸਰੀਰ ਦੇ ਉੱਪਰ ਸੱਤ ਦੁਹਾਤੜਾਂ ਮਾਰੀਆਂ ਨੇ, ਸੱਤ ਪੱਟਾਂ ਤੇ ਪਿੱਟੀ ਹੈ, ਸੱਤ ਵਾਰੀ ਪੱਟਾਂ ਤੇ ਹੱਥ ਮਾਰੇ, ਸੱਤ ਵਾਰੀ ਛਾਤੀ ਤੇ, ਸੱਤ ਵਾਰੀ ਉਹਨੇ ਆਪਣੇ ਸਿਰ ਦੇ ਉੱਪਰ ਹੱਥ ਮਾਰੇ, ਇਸ ਪ੍ਰਕਾਰ ਗੁਰੂ ਪਿਆਰ ਉਹਨੇ ਮਾਰੇ ਹਨ।
ਤੁਤ ਕੋ ਸਿਮਰ ਬੁਲਾਇਓ ਤੇ ਹੀ,
ਉਸ ਵਕਤ ਆਪਣੇ ਪੁੱਤਰ ਨੂੰ ਯਾਦ ਕੀਤਾ ਹੈ।
ਤਪ ਹਿਤ ਅਪਰਜੂ ਤਾਨ ਸਿਧਾਰਾ,
ਤਪ ਕਰਨ ਦੇ ਵਾਸਤੇ ਹੋਰ ਥਾਂ ਤੇ ਕਿਤੇ ਗਿਆ ਹੋਇਆ ਸੀ ਨਾ ਪਰਸਰਾਮ, ਉਹਨੂੰ ਯਾਦ ਕੀਤਾ ਹੈ।
ਤਪਸ਼ਨ ਮਾਤ ਨਿਗਟ ਚੱਲ ਆਵਾ,
ਉਸਦੇ ਜਦੋਂ ਯਾਦ ਕੀਤਾ ਉਹ ਤਪ ਕਰ ਰਿਹਾ ਸੀ, ਉਹਨੂੰ ਪਤਾ ਲੱਗ ਗਿਆ ਮੇਰੀ ਮਾਂ ਮੈਨੂੰ ਯਾਦ ਕਰ ਰਹੀ ਹੈ, ਉਸੇ ਵਕਤ ਉਹ ਆ ਗਿਆ ਹੈ।
ਪਿਤ ਗੁਰੂ ਮਰਨ ਦੇਖ ਅਕੁਲ ਆਇਓ,
ਪਿਤਾ ਦਾ ਮਰਨਾ ਵੇਖ ਕਰਕੇ ਬੜਾ ਉਹ ਵਿਆਕਲ ਹੋ ਗਿਆ ਪਰਸਰਾਮ,
ਕੋਈ ਕ੍ਰੋਧ ਮੈਂ ਬਜਨੇ ਲਾਇ,
ਕ੍ਰੋਧ ਵਿਚ ਆ ਕਰਕੇ ਪਰਸਰਾਮ ਨੇ ਬਚਨ ਕੀਤੇ ਹਨ।
ਸੁਣੋ ਮਾਤ ਤਾਂ 21 ਵਾਰ ਹੈ,
ਲੱਗਾ ਮਾਂ ਸੁਣ ਤੂੰ 21 ਵਾਰੀ ਆਪਣੇ ਸਰੀਰ ਨੂੰ ਦੁੱਖ ਦਿੱਤਾ ਹੈ।
ਤੀਰਾ ਦੀ ਤਨ ਹੱਥ ਪ੍ਰਹਾਰ,
ਹੱਥ ਮਾਰ ਕਰਕੇ 7, 7, 14, 7, 21 ਸੱਤ ਵਾਰੀ ਪੱਟਾ ਛਾਤੀ ਹੱਥ ਤੇ 21 ਵਾਰੀ ਦੁੱਖ ਦਿੱਤਾ ਹੈ।
ਸੱਤ ਪਛਾਣ ਅਵੈ ਪ੍ਰਣ ਮੂਰਾ,
ਇਸ ਤਰੀਕੇ ਨਾਲ ਮੈਂ ਹੁਣ ਪਰਨ ਲੱਗਾ ਤੇ ਮੇਰੇ ਪਰਨ ਨੂੰ ਸੱਚ ਜਾਣੀ ਝੂਠ ਨਾ ਜਾਣੀ।
ਛਤਰੀ ਛੋਡੋ ਨਾ ਕਿਤ ਠੌਰ,
ਮੈਂ ਕਿਸੇ ਜਗ੍ਹਾ ਤੇ ਛਤਰੀਆਂ ਨੂੰ ਛੱਡਾਂਗਾ ਨਹੀਂ।
21 ਵਾਰ ਨਛਤਰੀ ਧਰਨੇ,
21 ਵਾਰੀ ਤੂੰ ਆਪਣੇ ਸਰੀਰ ਨੂੰ ਦੁੱਖ ਦਿੱਤਾ ਤੇ 21 ਵਾਰ ਮੈਂ ਕਛਤਰੀਆਂ ਨੂੰ ਮਾਰਾਂਗਾ।
ਹੱਥ ਸੰਗਰਾਮ ਕਰੋ ਬਲ ਕਰਨੇ,
ਬਹੁਤ ਸਾਰਾ ਬਲ ਧਾਰਨ ਕਰਕੇ ਮੈਂ ਬਹੁਤ ਭਾਰੀ ਇਹਨਾਂ ਦੇ ਨਾਲ ਯੁੱਧ ਕਰਾਂਗਾ। ਕੱਲਾ ਹੀ ਸੀ, ਕੁਹਾੜਾ ਰੱਖਦਾ ਹੁੰਦਾ ਸੀ ਆਪਣੇ ਮੋਢੇ ਤੇ, ਇਸ ਤਰੀਕੇ ਨਾਲ ਤਪ ਦੇ ਬਲ ਕਰਕੇ ਸ਼ਕਤੀ ਪ੍ਰਾਪਤ ਕੀਤੀ ਸੀ।
ਅਸਤਹਿ ਕਰ ਸੰਭਾਰ ਕੁਠਾਰਾ,
ਇਸ ਤਰ੍ਹਾਂ ਕਹਿ ਕਰਕੇ ਭਜਨ ਕਰਕੇ ਪਰਣ ਕਰਕੇ ਗੁਰੂ ਪਿਆਰੇ ਨੇ ਕੁਹਾੜਾ ਸੀ ਜਿਹੜਾ ਮੋਢੇ ਉੱਪਰ ਰੱਖ ਲਿਆ ਹੈ।
ਮਨੋ ਵੀਰ ਰਸ ਤਨ ਕੂ ਤਾਰਾ,
ਮਾਨੋ ਕੇ ਕ੍ਰੋਧ ਨੇ ਸਰੀਰ ਧਾਰਨ ਕੀਤਾ ਹੋਇਆ ਹੈ।
ਸ਼ਸਤਰ ਅਸਤਰ ਸਭ ਹੀ ਕਰ ਲੈ,
ਸ਼ਸਤਰ ਜਿਹੜੇ ਹੁੰਦੇ ਨੇ ਹੱਥਾਂ ਨਾਲ ਚਲਾਉਣ ਵਾਲੇ, ਅਸਤਰ ਜਿਹੜੇ ਦੂਰੋਂ ਛੱਡ ਕੇ ਚਲਾਏ ਜਾਂਦੇ ਨੇ, ਇਸ ਤਰੀਕੇ ਨਾਲ ਨੇਜੇ ਛੱਡਣੇ ਜਾਂ ਚੱਕਰ ਚਲਾਉਣੇ, ਇਸ ਤਰ੍ਹਾਂ ਸਾਰੇ ਉਹਨੇ ਸੰਭਾਲ ਲਏ ਹਨ।
ਅਰਜਨ ਕੀ ਤਬ ਸਨਮੁਖ ਹੋਇਆ ਕਹਿ,
ਤਦੋਂ ਗੁਰੂ ਪਿਆਰੋ ਜਿਹੜਾ ਅਰਜਨ ਸੀ ਉਹਦੇ ਸਾਹਮਣੇ ਹੋ ਕਰਕੇ
ਤਾਰਨ ਬਹੁ ਸੰਗਰਾਮ ਮਚਾ,
ਭਿਆਨਕ ਹੋ ਕਰਕੇ ਗੁਰੂ ਪਿਆਰੋ ਸੰਗਰਾਮ ਜਿਹੜਾ ਯੁੱਧ ਕੀਤਾ ਹੈ।
ਮਹਾਂ ਸਾਰ ਸੂ ਸਾਰ ਬਜਾਵਾ,
ਸਾਰ ਨਾਮ ਲੋਹੇ ਦਾ, ਲੋਹੇ ਦੇ ਨਾਲ ਬਹੁਤ ਭਾਰੀ ਲੋਹਾ ਖੜਕਾਇਆ ਹੈ।
ਹੱਥ ਕੁਠਾਰ ਸੰਭਾਰ ਸੂ ਜੂਰਾ,
ਹੱਥ ਦੇ ਨਾਲ ਜ਼ੋਰ ਦੇ ਨਾਲ ਕੁਹਾੜੇ ਨੂੰ ਸੰਭਾਲ ਕਰਕੇ,
ਰੁੱਧ ਜੋਧ ਅਵਰੁੱਧ ਕੋਹਰਾ,
ਬਹੁਤ ਸਾਰੀ ਭਾਰੀ ਕ੍ਰੋਧ ਵਿੱਚ ਆ ਕਰਕੇ ਗੁਰੂ ਪਿਆਰੋ ਇਹਨੇ ਇਸ ਤਰੀਕੇ ਨਾਲ ਯੁੱਧ ਕੀਤਾ ਹੈ। ਇਸ ਤਰੀਕੇ ਨਾਲ ਇਹਦਾ ਇਹਨੇ 21 ਵਾਰ ਕਛਤਰੀਆਂ ਨੂੰ ਨਾਸ਼ ਕੀਤਾ। ਇਹ ਸਾਰੀ ਜਿਹੜੀ ਕਥਾ ਸ਼ਬਦੀ ਜਿਵੇਂ ਅੱਗੇ ਆਵੇਗੀ ਆਪਾਂ ਕੱਲ ਨੂੰ ਵਿਚਾਰਾਂਗੇ, ਤਾਂ ਵਿਚਾਰਾਂ ਕਰਦੇ ਹੋਈਆਂ ਅਨੇਕ ਪ੍ਰਕਾਰ ਦੀਆਂ ਫੁੱਲਾਂ ਦੀਆਂ ਮਾਫੀਆਂ ਬਖਸ਼ਣੀਆਂ ਜੀ। ਆਪ ਸਾਰੀ ਸੰਗਤ ਅਤੇ ਸਤਿਗੁਰੂ ਸਾਹਿਬ ਜੀ ਬਖਸ਼ਣ ਯੋਗ ਹੋ, ਅਣਜਾਣ ਬੱਚਾ ਸਮਝ ਕੇ ਮਾਫ਼ ਕਰਨਾ ਜੀ। ਅੱਗੇ ਤੋਂ ਸ਼ੁੱਧ ਸਪਸ਼ਟ ਵਿਚਾਰਾਂ ਕਰਨ ਦਾ ਬਖਸ਼ਣੀ ਹੋਈਆਂ ਫੁੱਲਾਂ ਦੀਆਂ ਮਾਫੀਆਂ ਜੀ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।